ਉਹ ਵੀ ਕੈਪਟਨ ਦੇ ਸੰਪਰਕ ਦੇ ਵਿੱਚ ਨੇ ਤੇ ਉਹਨਾਂ ਨਾਲ ਵੀ ਉਹਨਾਂ ਦੀ ਗੱਲਬਾਤ ਜਿਹੜੀ ਚੱਲ ਰਹੀ ਹੈ?
ਨਹੀਂ ਬਿਲਕੁਲ ਨਹੀਂ ਸਰ, ਇਸ ਗੱਲ ਨੂੰ ਬਿਲਕੁਲ ਕਲੀਅਰ ਕਰ ਦਿੰਦੇ ਆਪਾਂ ਕਿ ਉਹਨਾਂ ਨੂੰ ਸਵਾਲ ਕੀਤਾ ਗਿਆ ਸੀ ਕਿ ਤੁਸੀਂ ਇਸ ਦਾ ਹੱਲ ਕਰਵਾਓਗੇ ਕਿਵੇਂ, ਕੀ ਕਿਸਾਨ ਆਗੂ ਤੁਹਾਡੇ ਸੰਪਰਕ ਚ ਹੈਗੇ ਆ, ਤਾਂ ਉਹਨਾਂ ਕਿਹਾ ਕਿ ਕਿਸਾਨ ਆਗੂ ਸਾਨੂੰ ਮਿਲਣਾ ਹੀ ਨਹੀਂ ਚਾਹੁੰਦੇ ਤਾਂ ਅਸੀਂ ਫਿਰ ਕਿਵੇਂ ਮਿਲ ਸਕਦੇ ਹਾਂ। ਤਾਂ ਇਸ ਗੱਲ ਦੇ ਵਿੱਚ ਸਿੱਧਾ ਸਿੱਧਾ ਸਪਸ਼ਟ ਹੈ ਕਿ ਕਿਸਾਨ ਆਗੂਆਂ ਨੇ ਪਹਿਲਾਂ ਕਿਹਾ ਸੀ ਕਿ ਕਿਸੇ ਵੀ ਪੋਲੀਟੀਕਲ ਬੰਦੇ ਦੀ ਐਂਟਰੀ ਅੰਦੋਲਨ ਦੇ ਵਿੱਚ ਨਹੀਂ ਹੋਣ ਦਿੱਤੀ ਜਾਏਗੀ, ਮੋਰਚੇ ਦੇ ਵਿੱਚ ਨਹੀਂ ਹੋਣ ਦਿੱਤੀ ਜਾਏਗੀ। ਔਰ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਵੀ ਸਪਸ਼ਟ ਕਰ ਦਿੱਤਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਮਿਲਣਾ ਚਾਹੁੰਦੇ। ਕੈਪਟਨ ਅਮਰਿੰਦਰ ਸਿੰਘ ਆਪਣੇ ਐਂਡ ਤੇ ਕੋਈ ਕੋਸ਼ਿਸ਼ ਕਰਨਾ ਚਾਹੁੰਦੇ ਨੇ ਤਾਂ ਕਰ ਸਕਦੇ ਆ, ਪਰ ਮੋਰਚੇ ਦੇ ਥਰੂ ਜਾਂ ਫਿਰ ਮੋਰਚੇ ਦੇ ਜਿਹੜੇ ਆਗੂ ਉਹਨਾਂ ਨਾਲ ਬੈਠ ਕੇ ਇਸ ਗੱਲ ਤੇ ਚਰਚਾ ਨਹੀਂ ਕਰ ਸਕਦੇ। ਤਾਂ ਸਿੱਧੇ ਤੌਰ ਤੇ ਸਪਸ਼ਟ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਐਂਡ ਤੇ ਕੋਸ਼ਿਸ਼ ਜ਼ਰੂਰ ਕਰ ਸਕਦੇ ਨੇ ਜਾਂ ਕਰ ਰਹੇ ਨੇ ਜਾਂ ਕਰਨਾ ਚਾਹੁੰਦੇ ਨੇ, ਪਰ ਜਿਹੜੇ ਕਿਸਾਨ ਆਗੂ ਆ ਉਹਨਾਂ ਨੇ ਬਿਲਕੁਲ ਆਪਣਾ ਸਟੈਂਡ ਕਲੀਅਰ ਕਰਤਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਮਿਲਣਾ ਚਾਹੁੰਦੇ। ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਖੁਦ ਵੀ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਦੱਸਿਆ ਕਿ ਆਗੂ ਉਹਨਾਂ ਨੂੰ ਨਹੀਂ ਮਿਲਣਾ ਚਾਹੁੰਦੇ ਤਾਂ ਉਹ ਕਿਵੇਂ ਮਿਲ ਸਕਦੇ ਨੇ।
ਰਵੀ ਜੀ, ਮੈਨੂੰ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਪਵੇਗੀ ਔਰ ਉਸ ਤੋਂ ਬਾਅਦ ਸਿਰਫ ਕੁਛ ਮਿੰਟ, ਦੋ ਤਿੰਨ ਮਿੰਟ ਅਗਰ ਤੁਸੀਂ ਕੇਜਰੀਵਾਲ ਦੇ ਪੰਜਾਬ ਦੌਰੇ ਤੇ ਬੋਲਣਾ ਚਾਹੋ ਤਾਂ ਜ਼ਰੂਰ ਅਸੀਂ ਤੁਹਾਨੂੰ ਤੁਹਾਡਾ ਸਵਾਗਤ ਕਰਾਂਗੇ। ਸੋ ਇੱਕ ਸਟੇਸ਼ਨ ਦੀ ਆਈਡੀ ਤੇ ਕਮਰਸ਼ੀਅਲ ਲੈਂਦੇ ਹਾਂ ਤੇ ਉਸ ਤੋਂ ਬਾਅਦ ਵਾਪਸ ਪਰਤਦੇ ਹਾਂ।
ਯੂ ਆਰ ਲਿਸਨਿੰਗ ਟੂ WTUR 770 AM ਯੰਗਸਟਾਊਨ ਟੋਰਾਂਟੋ।
ਇਸ ਫਾਲ ਅੰਟਾਰੀਓ ਮੇ ਰੀਡਿਸਕਵਰ ਕਰਨੇ ਕੇ ਲੀਏ ਬਹੁਤ ਕੁਛ ਹੈ, ਯੇ ਯਾਦ ਹੈ ਔਰ ਯੇ ਇਸੇ ਤੋਂ ਆਪ ਭੁੱਲ ਹੀ ਨਹੀਂ ਸਕਦੇ ਔਰ ਇਨਹੇ, ਲੇਕਿਨ ਯੇ ਸਭ ਇਸਸੇ ਸ਼ੁਰੂ ਹੋਤਾ ਹੈ। इससे लग रहा है कि आप अपने नेक्स्ट ओंटारियो गेटवे की ओर रवाना हो रहे हैं। फॉल इज हियर, लेकिन लंबे समय तक नहीं। स्टार्ट प्लानिंग नाउ एट destinationontario.com और रीडिस्कवर करें ओंटारियो की दुनिया को।
आई खुशबू
कादी
दिवाली दी फूड बेसिक्स दे किचन ऑफ द वर्ल्ड डील्स दे नाल हुन हर किचन चो आएगी खुशबू घर दे स्वादां दी अपने मसालियां दी ਉਹ ਵੀ ਬਿਲਕੁਲ ਸਹੀ ਪ੍ਰਾਈਸ ਤੇ, ਜਿਵੇਂ 27 ਅਕਤੂਬਰ ਤੱਕ 800 ਗ੍ਰਾਮ ਬਰਾਰਸ ਘਿਓ ਸਿਰਫ $10.99 ਤੇ।
ਵਾਹ,
ਖੁਸ਼ਬੂ ਆਈ?
ਨਹੀਂ,
ਆ ਜਾਏਗੀ। ਐਟ ਫੂਡ ਬੇਸਿਕਸ, ਆਲਵੇਜ਼ ਮੋਰ ਫੋਰ ਲੈਸ।
ਲਓ ਜੀ, ਰੈਕਸਡੇ ਦਾ ਖਾਣਾ ਪੂਰਾ ਪੱਕ ਚੁੱਕਿਆ, ਸਵੀਟ ਮਹਿਲ ਦਾ ਦੀਵਾਲੀ ਮੇਲਾ ਲੱਗ ਚੁੱਕਿਆ, ਐਤਕੀ ਕਸਰ ਨਹੀਂ ਛੱਡਣੀ, ਸਾਰੇ ਇਕੱਠੇ ਹੋ ਕੇ ਆ ਜਾਓ।
ਸਜਦੀਆਂ ਜਿੱਥੇ ਨੇ ਮਠਾਈਆਂ ਸੋਹਣੀਆਂ, ਕਲਾਕੰਦ ਭੁਜੀਆਂ ਬਣਾਈਆਂ ਸੋਹਣੀਆਂ, ਜਿੱਥੇ ਖੋਏ ਵਾਲੀ ਬਰਫੀ ਦਾ ਦਾਲ ਵਾਲੀ ਪਿੰਨੀ ਦਾ ਸਵਾਦ ਆ ਗਿਆ। ਆ ਵੇਖ ਸਾਰਾ ਪਿੰਡ ਮਿੱਤਰਾਂ ਦਾ ਸਵੀਟ ਮਹਿਲ ਮੇਲੇ ਆ ਗਿਆ। ਐਤਕੀ ਦੀਵਾਲੀ ਥੋੜਾ ਖਾਓ ਪਰ ਵਧੀਆ ਖਾਓ, ਇਸ ਲਈ ਸਵੀਟ ਮਹਿਲ ਆਓ। ਹਰ ਦਿਨ ਬਣਦੀਆਂ ਤਾਜ਼ੀਆਂ ਮਠਿਆਈਆਂ, ਖੀਰ ਕਦਮ, ਮਲਾਈ ਚਾਪ ਤੇ ਬਥੇਰਾ ਕੁਛ ਸੋਹਣੀਆਂ ਗਿਫਟ ਬਾਸਕਟ ਵਿੱਚ ਲੈ ਜਾਓ। ਅੱਜ ਹੀ ਆਰਡਰ ਕਰੋ ਸਵੀਟ ਮਹਿਲ ਇਨ ਰੈਕਸਡੇਲ 416-679-9191।
ਨਵਾਂ ਲੈ ਲਿਆ ਟਰੱਕ ਤੇਰੇ ਬਾਈ ਨੇ, ਉਹ ਬਾਬਿਆਂ ਤੇ ਚੱਲ ਚੱਲੀਏ
ਬਾਈ, ਇੰਨੀ ਜਲਦੀ ਨਵਾਂ ਟਰੱਕ ਲੈ ਲਿਆ?
ਆਹੋ, ਜਦੋਂ ਵਧੀਆ ਟ੍ਰੇਨਿੰਗ ਹੋਵੇ, ਵਧੀਆ ਕੰਪਨੀਆਂ ਵੀ ਹਾਇਰ ਕਰਦੀਆਂ, ਫਿਰ ਵਧੀਆ ਪੈਕੇਜ, ਚੰਗੇ ਪੈਸੇ ਮਿਲਦੇ ਵੀਰ।
ਤੇ ਸਾਨੂੰ ਵੀ ਦੱਸ ਕਿੱਥੋਂ ਲਈ ਆ ਟ੍ਰੇਨਿੰਗ?
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੋਂ ਦਹਾਕਿਆਂ ਤੋਂ ਟ੍ਰੇਨਿੰਗ ਦਿੰਦੇ ਆ ਰਹੇ ਨੇ।
ਇਹਨਾਂ ਦੀ ਟ੍ਰੇਨਿੰਗ 'ਚ ਕੀ ਖਾਸ ਆ?
1-to-1 ਟ੍ਰੇਨਿੰਗ ਦਿੰਦੇ ਪ੍ਰੋਪਰ, ਉਹ ਵੀ ਤੁਹਾਡੇ ਸਕੈਜੂਲ ਦੇ ਅਕੋਰਡਿੰਗ, ਤੁਹਾਨੂੰ ਆਪਣਾ ਕੰਮ ਛੱਡਣ ਦੀ ਵੀ ਲੋੜ ਨਹੀਂ। ਤੇ ਏਅਰ ਬ੍ਰੇਕਾਂ ਕਲਾਸਾਂ ਜਿਹੜੀਆਂ ਹਰੇਕ ਸ਼ਨੀਚਰਵਾਰ ਤੇ ਐਤਵਾਰ।
ਤੇ ਬਾਈ ਨੰਬਰ ਢੇਡੇ ਦੇ,
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ 416-675-7500 416-675-7500 ਤੇ ਅੱਜ ਹੀ ਸੰਪਰਕ ਕਰੋ।
ਕਿ ਜਦੋਂ ਵੱਜੀਆਂ ਕਨੇਡਾ ਵਿੱਚ ਤਾੜੀਆਂ, ਸੁਣ ਲਈਆਂ ਅਮਰੀਕਾ ਵਾਲੇ ਆੜੀਆਂ।
ਸਿਰਨਾਮਾ ਮੀਡੀਆ ਗਰੁੱਪ, 100 ਏਕਰਸ ਰਿਐਲਿਟੀ ਇੰਕ ਤੇ ਰੋਡ ਟ੍ਰੇਨ ਐਕਸਪ੍ਰੈਸ ਇੰਕ ਪ੍ਰਾਊਡਲੀ ਪ੍ਰੈਜ਼ੈਂਟ ਸਤਿੰਦਰ ਸਰਤਾਜ ਲਾਈਵ ਇਨ ਕਾਨਸਰਟ। ਕੋ ਸਪਾਂਸਰਸ ਕੈਨਸ ਇਮੀਗ੍ਰੇਸ਼ਨ, ਖੁਰਾਨਾ ਲਾ ਫਾਰਮ ਐਟ ਪੈਰਾਮਾਉਂਟ ਫਾਈਨ ਫੂਡ ਸੈਂਟਰ, ਸੈਟਰਡੇ 20th ਨਵੰਬਰ। ਫਾਰ ਟਿਕਟਸ ਐਂਡ ਸਪਾਂਸਰਸ਼ਿਪ ਕਾਲ ਵਰਿੰਦਰ ਗਿੱਲ 416-300-7706, ਕਾਲ ਅਵਤਾਰ ਰਿਹਾਲ 416-561-1277।
ਟੋਰਾਂਟੋ ਵਿੱਚ ਤਾੜੀਆਂ, ਨਿਊ ਜਰਸੀ ਚ ਸੁਣ ਲਈਆਂ ਆ।
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਔਰ ਮਿਆਂਕ ਭਟਨਾਗਰ ਦਾ ਮੈਂ ਨੰਬਰ ਦੇਣਾ ਚਾਹਾਂਗਾ, GNE ਮੋਰਗੇਜ ਤੋਂ 647-702-2023 ਇਹਨਾਂ ਦਾ ਨੰਬਰ ਹੈ। ਤੁਸੀਂ ਮੋਰਗੇਜ ਲੈਣੀ ਚਾਹੁੰਦੇ ਹੋ ਔਰ ਉਹਦੇ ਲਈ ਤੁਸੀਂ ਗੱਲਬਾਤ ਕਰਨੀ ਹੈ ਮਿਆਕ ਭਟਨਾਗਰ ਦੇ ਨਾਲ ਜੀ ਐਨ ਈ ਮੋਰਗੇਜ 647-702-2023 ਉਹਨਾਂ ਦਾ ਨੰਬਰ ਹੈ 6477022023 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ ਟੈਕਸ ਪੇਅਰ ਟੈਕਸ ਪੇਅਰ ਦਾ ਨੰਬਰ ਨੋਟ ਕਰ ਲਓ 905-621-4187-70 ਗੋ ਰੋਡ ਯੂਨਿਟ ਨੰਬਰ 7 ਤੇ ਵਿਸਥਿਤ ਨੇ ਤੁਸੀਂ ਸਕਿਉਰਿਟੀ ਕੈਮਰਾ ਲਗਵਾਉਣਾ ਚਾਹੇ ਤੁਸੀਂ ਕੋਈ ਵੱਡਾ ਟਰੱਕ ਯਾਰਡ ਹੈ ਜਾਂ ਫਿਰ ਤੁਹਾਡੀ ਫੈਕਟਰੀ ਹੈ ਜਾਂ ਫਿਰ ਤੁਹਾਡਾ ਕੋਈ ਆਫਿਸ ਹੈ ਤੇ ਜਾਂ ਫਿਰ ਤੁਸੀਂ ਕੋਈ ਸਟੋਰ ਖੋਲਿਆ ਕੈਸ਼ ਰਜਿਸਟਰਸ ਵਗੈਰਾ ਤੇ ਸਕਿਉਰਿਟੀ ਕੈਮਰਾ ਲਗਵਾਉਣੇ ਨੇ ਜਾਂ ਫਿਰ ਘਰ ਦੇ ਵਿੱਚ ਸਕਿਉਰਿਟੀ ਕੈਮਰਾ ਲਗਵਾਉਣੇ ਆ ਤਾਂ ਉਹਦੇ ਲਈ ਪਰਫੈਕਟ ਜੋਬ ਕਰਦੇ ਆ ਏ ਵਨ ਟੈਕਸ ਪ੍ਰਿੰਟ ਵਾਲੇ 905-621-4100 ਇਹਨਾਂ ਦਾ ਨੰਬਰ ਹੈ 905-621-4100 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਜੈ ਗੌਲਾ ਜੀ ਪਾਸ ਕਾਫੀ ਪ੍ਰੋਪਰਟੀਆਂ ਨੇ ਇਸ ਸਮੇਂ ਜਿਹੜੀਆਂ ਉਹਨਾਂ ਨੇ ਲਿਸਟ ਕੀਤੀਆਂ ਨੇ ਕੁਈਨ ਸਟਰੀਟ ਅਤੇ 410 ਦੇ ਏਰੀਏ ਚ ਇੱਕ ਬੈਡਰੂਮ ਦੀ ਕਾਂਡੋ ਅਪਾਰਟਮੈਂਟ ਲਗਭਗ 750 ਸਕੁਅਰ ਫੁੱਟ ਫੁੱਲੀ ਰੈਨੋਵੇਟਡ ਨਵੀਆਂ ਟਾਲਸ ਨਵੀਆਂ ਕਿਚਨ ਤੇ ਫਰੈਸ਼ਲੀ ਪੇਂਟਡ ਹੈ ਇਨਸਵੀਟ ਲਾਂਡਰੀ ਹੈ ਤੇ ਫੁੱਲੀ ਫਰਨਿਸ਼ਡ ਸਾਰੇ ਫਰਨੀਚਰ ਵੀ ਇਨਕਲੂਡਿਡ ਹੈ ਇਸ ਦੇ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਫੁੱਲੀ ਫਰਨਿਸ਼ਡ ਇਹਦਾ ਮਤਲਬ ਸਾਰਾ ਫਰਨੀਚਰ ਵੀ ਇਨਕਲੂਡਿਡ ਹੈ 515,905 ਦੀ ਇਹ ਅਪਾਰਟਮੈਂਟ ਇਹਨਾਂ ਵੱਲੋਂ ਲਿਸਟ ਕੀਤੀ ਗਈ ਹੈ ਦੂਸਰੀ ਇਹਨਾਂ ਪਾਸ ਐਕਸਕਲੂਸਿਵ ਲਿਸਟਿੰਗ ਹੈ ਡਿਕਸੀ ਅਤੇ ਬਟਾਨੀਆ ਦੇ ਏਰੀਏ ਦੇ ਵਿੱਚ M2 ਜ਼ੋਨਿੰਗ ਵਾਲੀ ਪ੍ਰਾਪਰਟੀ ਆਟੋ ਰਿਪੇਅਰ ਦਾ ਇੱਥੇ ਕੰਮ ਚੱਲ ਰਿਹਾ ਸਾਰਾ ਸਮਾਨ ਇਨਕਲੂਡਿਡ ਹੈ ਚਾਰ ਹੋਸਟ ਲੱਗੇ ਨੇ 1850 ਸਕੁਅਰ ਫੁੱਟ ਦੀ ਯੂਨਿਟ ਹੈ ਕੀਮਤ $990,000 ਐਕਸਕਲੂਸਿਵ ਲਿਸਟਿੰਗ ਹੈ ਇਹਨਾਂ ਦੀ ਤੁਸੀਂ ਆਟੋ ਰਿਪੇਅਰ ਦੇ ਲਈ ਕੋਈ ਯੂਨਿਟ ਲੱਭ ਰਹੇ ਹੋ ਤਾਂ ਜੈਗ ਔਜਲਾ ਨੂੰ ਕਾਲ ਕਰ ਲਵੋ 416-371-7777 416-371-7777 ਦੇ ਉੱਤੇ ਜੈਗ ਔਜਲਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਸੋ ਪ੍ਰੋਗਰਾਮ ਖਬਰਸਾਰ ਸੁਬਾਹ 8:30 ਤੋਂ ਲੈ ਕੇ 10 ਵਜੇ ਤੱਕ ਮੇਰੇ ਨਾਲ ਇਸਮੇ ਰਵੀ ਜੀ ਜੁੜੇ ਹੋਏ ਨੇ ਪਟਿਆਲਾ ਤੋਂ ਔਰ ਨਾਲ ਸਿਰਫ ਇੱਕ ਹੀ ਹੋਰ ਮੁੱਦੇ ਤੇ ਗੱਲਬਾਤ ਕਰਕੇ ਫਿਰ ਆਪਾਂ ਇੱਥੋਂ ਦੀਆਂ ਗੱਲਾਂ ਬਾਤਾਂ ਕਰਾਂਗੇ ਰਵੀ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਵਿੱਚ
ਬਹੁਤ ਧੰਨਵਾਦ ਸਰ ਬਹੁਤ ਮਿਹਰਬਾਨੀ
ਜੀ ਜਿਹੜਾ ਕੇਜਰੀਵਾਲ ਦਾ ਇੱਕ ਵਾਰ ਫਿਰ ਪੰਜਾਬ ਦਾ ਦੌਰਾ ਹੈ ਕੀ ਕਾਰਨ ਹੈ ਉਹਨਾਂ ਨੂੰ ਇਹ ਪੰਜਾਬ ਦਾ ਦੌਰਾ ਇੱਕ ਵਾਰ ਫਿਰ ਕਰਨਾ ਪੈ ਗਿਆ ਤੇ ਇਸ ਦੌਰੇ ਦੇ ਵਿੱਚ ਉਹਨਾਂ ਦੇ ਕੀ ਮੇਨ ਮਕਸਦ ਕੀ ਹੈ ਇਸ ਦੌਰੇ ਦਾ
ਦੇਖੋ 28 ਤੇ 29 ਅਕਤੂਬਰ ਨੂੰ ਇਹ ਦੋ ਦਿਨ ਦਾ ਦੌਰਾ ਹੈ ਅਰਵਿੰਦ ਕੇਜਰੀਵਾਲ ਦਾ ਔਰ ਇਹ 2022 ਦੀਆਂ ਚੋਣਾਂ ਨੂੰ ਲੈ ਕੇ ਲਗਭਗ ਜਦੋਂ ਪਹਿਲੀ ਗਰੰਟੀ ਦੀ ਗੱਲ ਆਉਂਦੇ ਨੇ ਤਾਂ ਚੌਥਾ ਦੌਰਾ ਉਹਨਾਂ ਦਾ ਪੰਜਾਬ ਦਾ ਔਰ ਇਸ ਵੇਲੇ ਉਹਨਾਂ ਦਾ ਜਿਹੜਾ ਦੌਰਾ ਹੋਊਗਾ ਉਹ ਸੰਗਰੂਰ ਮਾਨਸਾ ਔਰ ਬਠਿੰਡਾ ਵਾਲੇ ਪਾਸੇ ਦਾ ਹੋਏਗਾ ਜਾਣੀ ਉਹ ਮਾਲਵੇ ਦੇ ਵਿੱਚ ਜਾਣਗੇ 28-29 ਇਹ ਦੋ ਦਿਨ ਹੋਣਗੇ ਜਦੋਂ ਪੰਜਾਬ ਦੇ ਵਿੱਚ ਆਉਣਗੇ ਔਰ ਪਹਿਲੇ 28 ਅਕਤੂਬਰ ਨੂੰ ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਨੀ ਹੈ ਤਿੰਨ ਖੇਤੀ ਕਾਨੂੰਨਾਂ ਤੇ ਹੋਏਗੀ ਪੰਜਾਬ ਦੇ ਵਿੱਚ ਆਉਣੀਆਂ ਸਮੱਸਿਆਵਾਂ ਦੀ ਚਰਚਾ ਹੋ ਸਕਦੀ ਹੈ ਔਰ 29 ਨੂੰ ਬਠਿੰਡਾ ਦੇ ਵਿੱਚ ਵਪਾਰੀਆਂ ਦੇ ਨਾਲ ਮੁਲਾਕਾਤ ਕਰਨਗੇ ਕਿ ਵਪਾਰੀਆਂ ਨੂੰ ਕਿਹੜੀਆਂ ਸਮੱਸਿਆਵਾਂ ਆਉਂਦੀਆਂ ਵਪਾਰੀਆਂ ਦੇ ਲਈ ਜੇਕਰ ਉਹਨਾਂ ਦੀ ਪੰਜਾਬ ਦੇ ਵਿੱਚ ਸਰਕਾਰ ਆਉਂਦੀ ਹੈ ਤਾਂ ਉਹ ਕੀ ਕਰ ਸਕਦੇ ਨੇ ਇਹਨਾਂ ਚੀਜ਼ਾਂ ਤੇ ਜਿਹੜੀ ਚਰਚਾ ਹੋ ਸਕਦੀ ਹੈ ਜਾਣੀ ਇਹ ਆਮ ਆਦਮੀ ਦੇ ਕੇ ਵੱਖ ਵੱਖ ਗਰੰਟੀਆਂ ਦੇ ਤੌਰ ਤੇ ਜਿਹੜੇ ਉਹ ਅਰਵਿੰਦ ਕੇਜਰੀਵਾਲ ਨੇ ਉਹ ਪੰਜਾਬ ਦਾ ਦੌਰਾ ਕਰਨਗੇ ਪਹਿਲੀ ਗਰੰਟੀ ਦੇ ਵਿੱਚ ਉਹਨਾਂ ਨੇ ਜੋ ਬਿਜਲੀ ਦੇ ਵਾਅਦੇ ਕੀਤੇ ਸੀ ਔਰ ਉਸ ਤੋਂ ਬਾਅਦ ਕਈ ਕੁਝ ਵਾਪਰਿਆ ਸਾਰੀਆਂ ਪਾਰਟੀਆਂ ਨੇ ਉਸੇ ਤਰ੍ਹਾਂ ਦੇ ਵਾਅਦੇ ਕੀਤੇ ਔਰ ਕਾਂਗਰਸ ਦੇ ਵੱਲੋਂ ਤਾਂ ਲਾਗੂ ਵੀ ਕੀਤੇ ਗਏ ਪਰ ਜਿਹੜੀ ਵਪਾਰੀਆਂ ਦੀ ਗੱਲ ਹੈ ਵਪਾਰੀਆਂ ਦੇ ਨਾਲ ਕੱਲ੍ਹ ਜਿਹੜੀ ਚਰਚਾ ਹੋਏਗੀ ਅਰਵਿੰਦ ਕੇਜਰੀਵਾਲ ਦੀ ਪਰ ਉਸ ਤੋਂ ਪਹਿਲਾਂ ਜੇਕਰ ਅੱਜ ਕੈਬਨਿਟ ਦੀ ਮੀਟਿੰਗ ਦੀ ਗੱਲ ਕਰੀਏ ਤਾਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਅੱਜ ਜੋ ਪੰਜਾਬ ਸਰਕਾਰ ਦੇ ਵੱਲੋਂ ਉਹ ਵੀ ਐਲਾਨ ਕੀਤੇ ਗਏ ਆ ਜਿਹੜੀ ਵਪਾਰੀਆਂ ਦੇ ਲਈ ਇੰਸਪੈਕਟਰੀ ਰਾਜ ਖਤਮ ਹੋਵੇਗਾ ਛੋਟੀਆਂ ਫੈਕਟਰੀਆਂ ਦੇ ਰੁਕੇ ਹੋਏ ਬਕਾਏ ਜਾਂ ਕੇਸਾਂ ਲਈ ਲਿਆਂਦੀ ਜਾਵੇਗੀ ਵਨ ਟਾਈਮ ਸੈਟਲਮੈਂਟ ਸਕੀਮ ਕੁਛ ਇਸ ਤਰ੍ਹਾਂ ਦੇ ਨਾਲ ਕਿਉਂਕਿ ਹਰ ਇੱਕ ਵਰਗ ਨੂੰ ਨਾਲ ਜੋੜਨ ਦੇ ਲਈ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਕੰਮ ਕਰ ਰਹੀਆਂ ਤਾਂ ਕੱਲ੍ਹ ਦਾ ਜਿਹੜਾ ਦੌਰਾ ਇਹ ਦੋ ਮੁੱਦਿਆਂ ਤੇ ਜੋ ਕੇਂਦਰਿਤ ਰਹੇਗਾ ਇਹ ਸਭ ਦੇ ਵਿਚਾਲੇ ਹੋਰ ਕੀ ਕੁਝ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾਂਦਾ ਹੈ ਉਸ ਤੇ ਜ਼ਰੂਰ ਨਜ਼ਰ ਬਣੀ ਰਹੇਗੀ ਆਪਾਂ ਸਾਂਝਾ ਵੀ ਜ਼ਰੂਰ ਕਰਾਂਗੇ
ਜੀ ਹਾਂ ਚੁੱਚੜੇ ਪ੍ਰੋਗਰਾਮ ਖਬਰ ਸਾਹਿਬ ਦੇ ਨਾਲ ਰਵੀ ਥੈਂਕ ਯੂ ਸੋ ਮਚ ਔਰ ਕੋਈ ਹੋਰ ਗੱਲਬਾਤ ਕਰਨੀ ਚਾਹੋ
ਮੈਂ ਕੈਬਨਿਟ ਦੀ ਗੱਲ ਕਰਾਂ ਇੱਕ ਮੈਂ ਜ਼ਰੂਰ ਇਸ ਦੇ ਵਿੱਚ ਐਡ ਕਰਨੀ ਚਾਹੁੰਦਾ ਗੱਲ ਕਿ ਸਾਡੇ ਸੁਣਨ ਵਾਲੇ ਵੀ ਇਸ ਗੱਲ ਦਾ ਖਿਆਲ ਜ਼ਰੂਰ ਰੱਖਣਗੇ ਕਿਉਂਕਿ ਤਿੰਨ ਖੇਤੀ ਕਾਨੂੰਨਾਂ ਦਾ ਮਾਮਲਾ ਹੈ ਔਰ ਦੂਜਾ DSF ਦਾ ਪੰਜਾਬ ਦੇ ਵਿੱਚ 50 ਕਿਲੋਮੀਟਰ ਤੱਕ ਦਾ ਘੇਰਾ ਇਹ ਦੋ ਬਹੁਤ ਵੱਡੇ ਵੱਡੇ ਇਸ਼ੂ ਨੇ ਪੰਜਾਬ ਦੇ ਲਈ ਔਰ ਇਹਨਾਂ ਤੇ 8 ਨਵੰਬਰ ਨੂੰ ਜਿਹੜਾ ਉਹ ਸਪੈਸ਼ਲ ਸੈਸ਼ਨ ਪੰਜਾਬ ਸਰਕਾਰ ਦੇ ਵੱਲੋਂ ਬੁਲਾਇਆ ਜਾ ਰਿਹਾ ਔਰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਉਹਨਾਂ ਤਿੰਨ ਖੇਤੀ ਕਾਨੂੰਨਾਂ ਦੇ ਵਿੱਚ ਸੋਧ ਕਰਕੇ ਜਾਣੀ ਪੰਜਾਬ ਦੇ ਹਿੱਤਾਂ ਦੇ ਵਿੱਚ ਸੋਧ ਕਰਕੇ ਉਸਨੂੰ ਗਵਰਨਰ ਸਾਹਿਬ ਦੇ ਕੋਲ ਭੇਜਿਆ ਸੀ ਹੁਣ 8 ਨਵੰਬਰ ਨੂੰ ਜਿਹੜੀਆਂ ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਸਰਬ ਪਾਰਟੀ ਮੀਟਿੰਗ ਹੋਈ ਹੈ ਕੱਲ੍ਹ ਤਾਂ ਉਸ ਨੂੰ ਲੈ ਕੇ 8 ਨਵੰਬਰ ਨੂੰ ਜਿਹੜਾ ਇਹ ਇੱਕ ਸਪੈਸ਼ਲ ਸੈਸ਼ਨ ਜਿਹੜਾ ਬੁਲਾਇਆ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਔਰ ਸਾਰੀਆਂ ਪਾਰਟੀਆਂ ਇਸ ਗੱਲ ਤੇ ਸਹਿਮਤੀ ਪ੍ਰਗਟਾ ਰਹੀਆਂ ਨੇ ਕਿ ਇਹ ਦੋਵੇਂ ਮਾਮਲੇ ਜਿਹੜੇ ਨੇ ਇਹ ਹੱਲ ਹੋਣੇ ਚਾਹੀਦੇ ਆ। ਆਪਾਂ ਚਾਹੁੰਦੇ ਹਾਂ ਕਿ ਦੋਨੋਂ ਮਾਮਲੇ ਹੱਲ ਹੋਣ, ਪਰ ਇਹ ਇਸ ਦਾ ਪੰਜਾਬ ਨੂੰ ਕਿੰਨਾ ਕੁ ਬੈਨੀਫਿਟ ਹੁੰਦਾ ਹੈ ਜਾਂ ਕੇਂਦਰ ਸਰਕਾਰ ਇਸ ਤੇ ਕੀ ਰਿਐਕਟ ਕਰਦੀ ਹੈ, ਇਹ ਜ਼ਰੂਰ ਦੇਖਣਾ ਲਾਜ਼ਮੀ ਰਹੇਗਾ। ਪਰ ਮੈਂ ਸਾਂਝਾ ਇਸ ਕਰਕੇ ਕੀਤਾ ਕਿ ਬੜੇ ਇੰਪੋਰਟੈਂਟ ਇਸ਼ੂ ਔਰ ਪੰਜਾਬ ਸਰਕਾਰ ਇਹਨਾਂ ਦੋਨਾਂ ਇਸ਼ੂ ਤੇ ਸਪੈਸ਼ਲ ਸੈਸ਼ਨ ਹੈ ਜਿਹੜਾ ਉਹ 8 ਨਵੰਬਰ ਨੂੰ ਬੁਲਾਉਣਾ ਚਾਹੁੰਦੇ। ਜੀ
ਰਵੀ ਜੀ, ਤੇਜਿੰਦਰ ਫਤਿਹਪੁਰ ਹੁਣਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਉਹਨਾਂ ਦਾ ਜੋ ਨਵਜੋਤ ਸਿੱਧੂ ਬਾਰੇ ਵਿਚਾਰ ਹੈ ਉਹ ਵੀ ਸਾਡੇ ਨਾਲ ਸਾਂਝਾ ਕਰਦੇ ਰਹਿੰਦੇ। ਸਾਡੇ ਬਹੁਤ ਸਾਰੇ ਸਰੋਤੇ ਵੀ ਨੇ ਇੱਥੇ ਇੰਟਰਸਟਡ ਨਵਜੋਤ ਸਿੱਧੂ ਦੇ ਬਾਰੇ ਚ ਜਾਣਨ ਦੇ ਲਈ, ਕਈ ਉਹਨਾਂ ਦੇ ਸਪੋਰਟਰ ਵੀ ਨੇ ਤੇ ਕਈ ਜਿਸ ਤਰ੍ਹਾਂ ਅਕਾਲੀ ਆਗੂ ਉਹਨਾਂ ਨੂੰ ਕਈ ਵਾਰੀ ਮਿਸਗਾਈਡ ਮਿਜ਼ਾਈਲ ਕਹਿ ਦਿੰਦੇ ਆ, ਕਈ ਵਾਰੀ ਬੜਬੋਲਾ ਕਹਿ ਦਿੰਦੇ ਨੇ ਤੇ ਕਈ ਵਾਰੀ ਉਹਨਾਂ ਨੂੰ ਕਹਿ ਦਿੰਦੇ ਕਿ ਥੋੜਾ ਜਿਹਾ ਛੇਤੀ ਉਬਾਲਾ ਮਾਰ ਜਾਂਦੇ ਨੇ ਤੇ ਕਈ ਵਾਰੀ ਕਹਿੰਦੇ ਆ ਕਿ ਡਿਸਿਪਲਿਨ ਚ ਨਹੀਂ ਚੱਲਣ ਵਾਲੇ ਹੈਗੇ ਉਹ, ਤੇ ਕਈ ਵਾਰੀ ਅੱਜ ਉਹੀ ਗੱਲ ਕਿਸੇ ਲਈ ਤੇ ਕੱਲ ਉਹੀ ਗੱਲ ਕਿਸੇ ਲਈ। ਸੋ ਤੁਹਾਡੇ ਖਿਆਲ ਅਨੁਸਾਰ ਨਵਜੋਤ ਸਿੱਧੂ ਕਾਂਗਰਸ ਦੇ ਲਈ ਕੀ ਇੱਕ ਵਧੀਆ ਲੀਡਰ ਸਾਬਤ ਹੋ ਜਾਣਗੇ ਫਿਊਚਰ ਦੇ ਵਿੱਚ?
ਦੇਖੋ ਰਾਏ ਸਭ ਦੀ ਵੱਖਰੀ ਵੱਖਰੀ ਹੁੰਦੀ ਆ, ਪਰ ਜਿੱਡੀ ਕੁ ਰਾਏ ਮੈਂ ਰੱਖਦਾ ਜੀ, ਜਿੱਡਾ ਕੁ ਮੇਰਾ ਤਜਰਬਾ ਹੈ ਪੱਤਰਕਾਰੀ ਦੇ ਵਿੱਚ, ਉਸ ਤਜਰਬੇ ਦੇ ਮੁਤਾਬਕ ਮੈਂ ਜੇਕਰ ਗੱਲ ਕਰਾਂ ਤਾਂ ਨਵਜੋਤ ਸਿੰਘ ਸਿੱਧੂ ਇੱਕ ਇਮਾਨਦਾਰ ਲੀਡਰ ਦੇ ਤੌਰ ਤੇ ਜ਼ਰੂਰ ਜਾਣੇ ਜਾਂਦੇ ਆ, ਕਿਉਂਕਿ ਉਹਨਾਂ ਤੇ ਅੱਜ ਤੱਕ ਕੋਈ ਸਿੰਗਲ ਦਾਗ ਵੀ ਨਹੀਂ ਹੈਗਾ ਜਿਹੜਾ ਉਹਨਾਂ ਨੂੰ ਇਹ ਸਾਬਤ ਕਰੇ ਕਿ ਬੰਦਾ ਕਰਪਟ ਹੈ। ਉਹ ਆਪਣੀ ਲਗਾਤਾਰ ਇਹ ਗੱਲ ਕਹਿੰਦੇ ਆ ਕਿ ਮੈਨੂੰ ਸਿਆਸਤ ਦੇ ਵਿੱਚ ਆਉਣ ਨਾਲ ਇਹ ਮਤਲਬ ਨਹੀਂ ਕਿ ਮੈਂ ਮਤਲਬ ਇਹਦੇ ਤੋਂ ਪੈਸਾ ਕਮਾਇਆ, ਜਿਵੇਂ ਉਹ ਕਈ ਇਲਜ਼ਾਮ ਵੀ ਲਾਉਂਦੇ ਰਹਿੰਦੇ ਨੇ ਕਿ ਬਹੁਤੇ ਲੀਡਰ ਇਸ ਮਕਸਦ ਦੇ ਨਾਲ ਆਉਂਦੇ ਆ ਕਿ ਚਲੋ ਕੁਛ ਬਣ ਜਾਏਗਾ ਸਾਡੇ ਬੱਚਿਆਂ ਦਾ ਭਵਿੱਖ ਜਾਂ ਸਾਡਾ ਭਵਿੱਖ, ਇਸ ਗੱਲ ਨੂੰ ਦਰਕਿਨਾਰ ਕਰਕੇ। ਹੁਣ ਨਵਜੋਤ ਸਿੰਘ ਸਿੱਧੂ ਨੂੰ ਜੇਕਰ ਬੜਬੋਲਾ ਜੋ ਲੋਕ ਕਹਿੰਦੇ ਨੇ ਤਾਂ ਠੀਕ ਹੈ, ਨਵਜੋਤ ਸਿੰਘ ਸਿੱਧੂ ਬੜੇ ਅਗਰੈਸਿਵ ਨੇ, ਉਹ ਬਹੁਤ ਗੁੱਸੇ ਦੇ ਵਿੱਚ ਆ ਜਾਂਦੇ ਆ, ਉਹ ਬੜੀ ਜਲਦੀ ਗੁੱਸੇ ਦੇ ਵਿੱਚ ਆ ਜਾਂਦੇ ਆ, ਕਿਉਂਕਿ ਬਹੁਤ ਵਾਰੀ ਅਸੀਂ ਤਾਂ ਨੇੜਿਓਂ ਵੀ ਦੇਖਦੇ ਹਾਂ ਕੁਝ ਮੁੱਦਿਆਂ ਤੇ, ਅਸੀਂ ਕੋਲ ਹੁੰਦੇ ਹਾਂ ਤਾਂ ਉਹਨਾਂ ਨੂੰ ਦੇਖਦੇ ਹਾਂ ਕਿ ਬੜੀ ਜਲਦੀ ਗੁੱਸੇ ਦੇ ਵਿੱਚ ਵੀ ਆ ਜਾਂਦੇ ਆ। ਪਰ ਜੇ ਕਾਂਗਰਸ ਦੇ ਲਈ ਲਾਹੇਵੰਦ ਜਾਂ ਨੁਕਸਾਨਦੇਹ ਦੀ ਗੱਲ ਕਰੀਏ ਤਾਂ ਇਹ ਹਾਲੇ ਕਹਿਣਾ ਐਡਾ ਵਾਜਬ ਨਹੀਂ ਹੋਏਗਾ, ਕਿਉਂਕਿ ਪੰਜਾਬ ਦੇ ਲੋਕ ਜਿਹੜੇ ਨੇ, ਪੰਜਾਬ ਦੇ ਲੋਕ ਪੰਜਾਬ ਦੀ ਡਿਵੈਲਪਮੈਂਟ ਚਾਹੁੰਦੇ ਆ। ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਅਕਾਲੀ ਦਲ ਤੋਂ ਨਾਰਾਜ਼ ਹੋਏ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੱਤਾ ਦੇ ਵਿੱਚ ਪੰਜਾਬ ਨੇ ਲਿਆਂਦੀ, ਕੈਪਟਨ ਅਮਰਿੰਦਰ ਸਿੰਘ ਤੋਂ ਲੋਕ ਨਾਰਾਜ਼ ਸੀ ਪਰ ਲੋਕ ਉਹਨਾਂ ਨੂੰ ਸੱਤਾ ਤੋਂ ਲਾਹ ਨਹੀਂ ਸਕਦੇ ਸੀ ਇਹਨਾਂ 5 ਸਾਲਾਂ ਦੇ ਵਿੱਚ, ਤਾਂ ਪਰ ਉਹਨੂੰ ਦੇਖਦਿਆਂ ਹਾਈ ਕਮਾਂਡ ਨੇ ਫੈਸਲਾ ਲਿਆ। ਹੁਣ ਜੇ ਚਰਨਜੀਤ ਸਿੰਘ ਚੰਨੀ ਹੋਣਾ ਦੀ ਗੱਲ ਕਰੀਏ ਤਾਂ ਉਹ ਪੰਜਾਬ ਦੇ ਲੋਕਾਂ ਨੂੰ ਬੜੇ ਈਜ਼ੀਲੀ ਮਿਲ ਰਹੇ ਨੇ, ਬੜੇ ਕੰਮ ਲੋਕਾਂ ਦੇ ਹੋ ਵੀ ਰਹੇ ਨੇ, ਚਾਹੇ ਉਹ ਬਿਜਲੀ ਦਾ ਮੁੱਦਾ ਹੋਵੇ ਜਾਂ ਫਿਰ ਲਾਲ ਲਕੀਰ ਵਾਲਾ ਉਹਨਾਂ ਨੇ ਕੀਤਾ, ਜਾਂ ਫਿਰ ਜਿਵੇਂ ਮੈਂ ਹੁਣ ਜ਼ਿਕਰ ਕਰ ਰਿਹਾ ਸੀ ਕਿ ਜੋ ਵਪਾਰੀਆਂ ਦੇ ਲਈ ਉਹਨਾਂ ਦੇ ਵੱਲੋਂ ਐਲਾਨ ਕੀਤੇ ਆ, ਤੇ ਲੋਕ ਸਿੱਧੇ ਤੌਰ ਤੇ ਪੰਜਾਬ ਦੇ ਕੰਮ ਚਾਹੁੰਦੇ ਆ। ਨਵਜੋਤ ਸਿੰਘ ਸਿੱਧੂ ਬੜੇ ਕਾਰਗਰ ਸਾਬਤ ਹੋ ਰਹੇ ਨੇ, ਉਹ ਸਾਬਤ ਹੋ ਰਹੇ ਨੇ ਆਪਣੀ ਪਾਰਟੀ ਦੇ ਲਈ ਉਸ ਵੇਲੇ ਜਦੋਂ ਨਵਜੋਤ ਸਿੰਘ ਸਿੱਧੂ ਬਾਕੀ ਪਾਰਟੀਆਂ ਦੇ ਪਾਜ ਖੋਲਦੇ ਨੇ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਵੀ ਸਾਹਮਣੇ ਜਿਹੜੇ ਉਹ ਚਟਾਨ ਵਾਂਗੂ ਖੜੇ ਹੋ ਗਏ ਸੀ। ਪਹਿਲਾਂ ਨਵਜੋਤ ਸਿੰਘ ਸਿੱਧੂ ਖੜੇ, ਫਿਰ ਉਹਨਾਂ ਦੇ ਨਾਲ ਬਹੁਤ ਸਾਰੇ ਮੰਤਰੀ ਔਰ ਵਿਧਾਇਕ ਆ ਕੇ ਖੜੇ ਹੋ ਗਏ ਔਰ ਹਾਈਕਮਾਂਡ ਕੋਲੇ ਸਿੱਧੇ ਤੌਰ ਤੇ ਉਹਨਾਂ ਨੇ ਆਪਣਾ ਜਿਹੜਾ ਉਹ ਪਾਸਾ ਸਪਸ਼ਟ ਕਰਤਾ ਸੀ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਚਾਹੁੰਦੇ, ਪੰਜਾਬ ਦੇ ਲਈ ਨੁਕਸਾਨਦੇਹ ਹੋਏਗਾ। ਤਾਂ ਉਹਦੇ ਲਈ ਜ਼ਰੂਰ ਜਿਹੜਾ ਜਿਹੜੇ ਨਵਜੋਤ ਸਿੰਘ ਸਿੱਧੂ ਆ ਉਸ ਵੇਲੇ ਜ਼ਰੂਰ ਜਿਹੜੇ ਸਾਬਤ ਹੋ ਰਹੇ ਨੇ ਕਾਂਗਰਸ ਦੇ ਲਈ ਕਿ ਉਹ ਪੋਜ਼ਿਟਿਵ ਨੇ, ਕਾਂਗਰਸ ਦੇ ਲਈ ਪੋਜ਼ਿਟਿਵ ਹੀ ਰਹੇਗਾ। ਪਰ ਆਉਣ ਵਾਲੇ ਟਾਈਮ ਦੇ ਵਿੱਚ ਨਵਜੋਤ ਸਿੰਘ ਸਿੱਧੂ ਲਈ ਸਰਕਮਸਟਾਂਸਸ ਬਣਦੇ ਕਿਸ ਤਰ੍ਹਾਂ ਦੇ ਆ, ਕਿਉਂਕਿ ਬਹੁਤ ਕੁਝ ਹੋਣਾ ਹੈ। ਅਜੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਜਿਹੜੀ ਆ ਐਲਾਨਣੀ ਆ ਔਰ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਨਜ਼ਦੀਕੀ ਸਾਥੀ ਆ ਕਿਤੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਪਾਲੇ 'ਚ ਨਾ ਖੜੇ ਹੋ ਜਾਣ ਤਾਂ ਉਸ ਵੇਲੇ ਹਾਲਾਤ ਬਦਲ ਸਕਦੇ ਆ। ਤਾਂ ਨਵਜੋਤ ਸਿੰਘ ਸਿੱਧੂ ਬਾਰੇ ਜੇਕਰ ਮੇਰੀ ਨਿੱਜੀ ਰਾਏ ਤੁਸੀਂ ਜਾਣਨਾ ਚਾਹੋ ਤਾਂ ਮੈਂ ਸਿਰਫ ਇੱਕ ਨਜ਼ਰੀਏ ਤੋਂ ਦੇਖਦਾ ਕਿ ਨਵਜੋਤ ਸਿੰਘ ਸਿੱਧੂ ਬੜੇ ਇਮਾਨਦਾਰ ਹੈ ਔਰ ਗੁੱਸੇ ਦੇ ਵਿੱਚ ਆਉਣ ਵਾਲੇ ਔਰ ਪੰਜਾਬ ਦੇ ਲਈ ਖੜਨ ਵਾਲੇ ਵੀ ਹੈਗੇ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਜੀ
ਥੈਂਕ ਯੂ ਸੋ ਮੱਚ ਰਵੀ, ਧੰਨਵਾਦ। ਸਾਡੇ ਇੱਥੇ ਲਿਸਨਰ ਦੇ ਇੱਕ ਬਾਈ ਜੀ, ਉਹਨਾਂ ਨੇ ਤੇਂਦਰ ਫਤਿਹਪੁਰ ਹੁਣਾਂ ਨੂੰ ਲੱਡੂਆਂ ਦਾ ਡੱਬਾ ਭੇਜਣਾ ਸੀ ਪਰ ਭੇਜਿਆ ਨਹੀਂ ਅਜੇ ਤੱਕ। ਅੱਜ ਤੁਹਾਡੀ ਨਵਜੋਤ ਸਿੱਧੂ ਬਾਰੇ ਨਿੱਜੀ ਰਾਏ ਸੁਣ ਕੇ ਜ਼ਰੂਰ ਤੁਹਾਨੂੰ ਕਹਿਣਗੇ ਜਗਦੀਸ਼ ਜੀ ਰਵੀ ਜੀ ਦਾ ਮੈਨੂੰ ਐਡਰੈਸ ਦਿਓ ਤੇ ਮੈਂ ਪੰਜਾਬ ਲੱਡੂਆਂ ਦਾ ਡੱਬਾ ਭੇਜਣਾ। ਧੰਨਵਾਦ ਤੁਹਾਡੇ,
ਮੈਂ ਉਡੀਕ ਕਰਾਂਗਾ, ਬਹੁਤ ਧੰਨਵਾਦ, ਮੈਂ ਉਡੀਕ ਕਰਾਂਗਾ
ਜੀ। ਜਿਹੜੇ ਪ੍ਰੋਗਰਾਮ ਖਬਰ ਸਾਹਿਬ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਇਸ ਤੋਂ ਬਾਅਦ ਸਾਡੇ ਨਾਲ ਗੁਰਪ੍ਰੀਤ ਪੁਰਬਾ ਜੀ ਜੁੜਨਗੇ ਔਰ ਕੱਲ ਜੋ ਪਾਕਿਸਤਾਨ ਨੂੰ ਇੱਕ ਵਾਰ ਫਿਰ ਵੱਡੀ ਜਿੱਤ ਹਾਸਲ ਹੋਈ ਹੈ ਉਹਦੀ ਗੱਲਬਾਤ ਕਰਾਂਗੇ ਤੇ ਨਾਲੇ ਖੇਡ ਜਗਤ ਦੀਆਂ ਹੋਰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਰੰਧਾਵਾ ਡੈਂਟਿਸਟਰੀ ਤੋਂ ਡਾਕਟਰ ਸੁਮੀਤ ਕੌਰ ਰੰਧਾਵਾ, ਉਹਨਾਂ ਦਾ ਨੰਬਰ ਨੋਟ ਕਰ ਲਓ 905-794-5105-7945111 ਦੇ ਉੱਤੇ ਤੁਸੀਂ ਕਾਲ ਕਰਨੀ ਹੈ। 10 Square Arrow Drive ਯੂਨਿਟ ਨੰਬਰ 5 ਅਤੇ 6 ਦੇ ਵਿੱਚ ਸਥਿਤ ਨੇ ਡਾਕਟਰ ਸਮਰੀਤ ਕੌਰ ਰੰਧਾਵਾ, 905-794-5111 ਇਹਨਾਂ ਦਾ ਨੰਬਰ ਹੈ। UK ਟਰੱਕ ਟ੍ਰੇਨਿੰਗ ਸੈਂਟਰ ਤੋਂ ਕੁਲਦੀਪ ਕਰੇਵਾਲ ਜੀ ਦਾ ਨੰਬਰ ਨੋਟ ਕਰੋ 647-894-8590 647-894-8590 ਟਰੱਕ ਦਾ ਲਾਇਸੈਂਸ ਲੈਣਾ ਹੈ 647-894-8590 ਇਹਨਾਂ ਦਾ ਫੋਨ ਨੰਬਰ ਹੈ। ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ ਔਰ ਇਸ ਸਮੇਂ ਏਸ਼ੀਅਨ ਫੂਡ ਸੈਂਟਰ ਤੇ ਦੀਵਾਲੀ ਸੇਲ ਚੱਲ ਰਹੀ ਹੈ। ਬ੍ਰੈਂਟਰ ਵਾਲੇ ਸਟੋਰਾਂ ਦੇ ਉੱਤੇ ਪਟਾਕੇ ਵੀ ਤੁਹਾਨੂੰ ਮਿਲਣੇ ਨੇ। ਏਸ਼ੀਅਨ ਫੂਡ ਸੈਂਟਰ 416-740-3262 416-740-3262 ਏਸ਼ੀਅਨ ਫੂਡ ਸੈਂਟਰ ਦਾ ਨੰਬਰ ਹੈ। ਅਵਤਾਰ ਮਿਨਹਾਸ ਜੀ ਦਾ ਮੈਂ ਨੰਬਰ ਦੇਣਾ ਚਾਹਾਂਗਾ 427 Realty Inc. ਬ੍ਰੋਕਰੇਜ ਤੋਂ, ਤੁਸੀਂ ਇਸ ਬ੍ਰੋਕਰੇਜ ਨੂੰ ਜੁਆਇਨ ਕਰਨਾ ਹੈ 416-744-93-93 ਦੇ ਉੱਤੇ ਕਾਲ ਕਰ ਲੈਣੀ ਹੈ। ਅਗਰ ਤੁਸੀਂ ਫਲੈਟੋ, ਫੀਲਡ ਗੇਟ, ਪਾਇਨ ਵੈਲੀ ਤੇ ਹੋਰ ਵੱਡੇ ਬਿਲਡਰਾਂ ਵੱਲੋਂ ਜਿਹੜੇ ਇਹਨਾਂ ਨੂੰ ਐਕਸਕਲੂਸਿਵ ਕਰ ਦਿੱਤੇ ਜਾਂਦੇ ਆ ਉਹਨਾਂ ਨੂੰ ਵੇਚ ਕੇ ਆਪਣਾ ਵਧੀਆ ਕੈਰੀਅਰ ਬਣਾਉਣਾ ਹੈ ਤਾਂ ਅਵਤਾਰ ਮਿਨਹਾਸ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ 416-744-93-93 416-744-93-93 ਐਚ ਕੇ ਟਾਇਰ ਸੈਂਟਰ ਤੋਂ ਬੂਟਾ ਚਾਹਲ 647-295-4600 647-295-4600 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ। ਤੋ ਮੈਟਰੋ ਪੰਜਾਬੀ ਸਪੋਰਟਸ ਕਲੱਬ ਤੋਂ ਕੱਲ ਮੇਰੀ ਗੁਰਦੀਪ ਸਿੰਘ ਢਿੱਲੋਂ ਉਹਨਾਂ ਨਾਲ, ਪਿੰਕੀ ਢਿੱਲੋਂ ਜਿਹਨਾਂ ਨਾਂ ਅਸੀਂ ਕਹਿੰਦੇ ਹਾਂ, ਗੱਲ ਹੋ ਰਹੀ ਸੀਗੀ ਤੇ ਉਹਨਾਂ ਤੋਂ ਮੈਂ ਕੁਛ ਮੈਟਰੋ ਦੇ ਬਾਰੇ ਚ, ਮੈਟਰੋ ਸਪੋਰਟਸ ਕਲੱਬ ਦੇ ਬਾਰੇ ਚ ਗੱਲਾਂ ਕਰ ਰਹੇ ਸੀ ਤੇ ਉਹ ਕਹਿੰਦੇ ਵੀ ਉਹ ਲਖਵਿੰਦਰ ਸਿੰਘ ਚਾਹਲ ਦਾ ਵੀ ਜਿਹੜਾ ਨਾਂ ਹੈਗਾ ਵਿੱਚ, ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕੌਣ ਨੇ, ਮੈਂ ਕਹਿੰਦੇ ਤੂੰ ਜਾਣਦਾ ਤਾਂ ਹੈਗਾ ਇਹਨਾਂ ਨੂੰ, ਮੈਂ ਕਿਹਾ ਵੀ ਨਹੀਂ ਜਾਣਦਾ ਮੈਂ, ਸੋ ਮੈਂ ਕਿਹਾ ਮੈਨੂੰ ਇਹਨਾਂ ਦਾ ਨੰਬਰ ਭੇਜੋ ਤੇ ਬਾਅਦ ਦੇ ਵਿੱਚ ਜਦੋਂ ਉਹਨਾਂ ਨੰਬਰ ਭੇਜਿਆ ਤੇ ਨੰਬਰ ਜਦੋਂ ਮੈਂ ਪੜਿਆ ਤੇ ਨੰਬਰ ਮੈਨੂੰ ਲੱਗਿਆ ਕਿ ਜਾਣ ਪਹਿਚਾਣ ਵਾਲਾ ਨੰਬਰ ਹੈ, ਸੋ ਇਹ ਕੌਣ ਹੈ ਲਖਵਿੰਦਰ ਚਾਹਲ, ਸੋ ਜਦੋਂ ਡਾਇਲ ਕੀਤਾ ਤੇ ਬੂਟਾ ਚਾਹਲ, ਸੋ ਬੂਟਾ ਚਾਹਲ ਲਖਵਿੰਦਰ ਚਾਹਲ। ਕਈ ਵਾਰੀ ਅਸੀਂ ਕਈਆਂ ਨੂੰ ਨਿੱਕ ਨੇਮ ਦੇ ਉੱਤੇ ਇੰਨਾ ਜਾਣ ਲੈਂਦੇ ਹਾਂ ਕਿ ਉਹਨਾਂ ਦੇ ਅਸਲੀ ਨਾਂ ਸਾਨੂੰ ਨਹੀਂ ਪਤਾ ਹੁੰਦਾ, ਜਦੋਂ ਕੋਈ ਕਹੇ ਤੁਹਾਨੂੰ ਯਾਰ ਤੂੰ ਚੰਗਾ ਭਲਾ ਜਾਣਦਾ ਆ ਲਖਵਿੰਦਰ ਚਾਹਲ ਨੂੰ, ਤੇਰੀ ਐਡ ਵੀ ਚੱਲਦੀ ਆ ਉਹਦੀ, ਮੈਂ ਕਿਹਾ ਲਖਵਿੰਦਰ ਚਾਹਲ ਯਾਰ, ਤੇ ਫਿਰ ਜਦੋਂ ਨੰਬਰ ਉਹਨਾਂ ਨੇ ਦਿੱਤਾ ਮੈਨੂੰ, ਨੰਬਰ ਡਾਇਲ ਕੀਤਾ, ਸੋ ਬੂਟਾ ਚਾਹਲ ਐਚ ਕੇ ਟਾਇਰ ਸੈਂਟਰ ਤੋਂ ਵੀ ਸਾਡੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ, ਸੋ ਇਹਨਾਂ ਨੰਬਰ ਹੈ 647-295-4600 647-295-4600 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਵਾ। ਔਰ ਮੇਰੇ ਨਾਲ ਇੱਕ ਕਾਲਰ ਨੇ, ਉਹਨਾਂ ਦੀ ਗੱਲ ਸੁਣ ਲਈਏ ਤੇ ਉਸ ਤੋਂ ਬਾਅਦ ਫਿਰ ਗੁਰਪ੍ਰੀਤ ਭਰਬਾ ਜੀ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਇਸ ਕਾਲਰ ਨੇ ਹਜੇ ਵੀ ਹੋਲਡ ਕੀਤਾ ਹੋਇਆ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਸਸਤੀ ਗਰੇਵਾਲ ਸਾਹਿਬ, ਮੈਂ ਟੋਨੀ ਬਰਾਡ ਬੋਲਦਾ ਜੀ। ਆਪਾਂ ਬਲੱਡ ਡੋਨੇਸ਼ਨ ਕੈਂਪ ਬਾਰੇ ਥੋੜੀ ਜਿਹੀ ਗੱਲ ਕਰਨੀ ਸੀ, ਹੈਗਾ ਟਾਈਮ ਹੁਣ ਤੇ ਬਾਅਦ ਚ ਕਰਾਂ?
ਬਿਲਕੁਲ ਜੀ ਬਿਲਕੁਲ। ਔਰ ਮੈਂ ਤੁਹਾਡੇ ਤੋਂ ਪਹਿਲਾਂ ਮੈਂ ਰਵੀ ਜੀ ਨੂੰ ਧੰਨਵਾਦ ਕਰ ਦਵਾਂ, ਉਹਨਾਂ ਦਾ ਉਹ ਸਟਿਲ ਹੋਲਡ ਦਿੱਤੇ ਨੇ। ਰਵੀ ਜੀ ਥੈਂਕ ਯੂ ਸੋ ਮਚ, ਆਪਣਾ ਹੁਣ ਇੰਡੀਆ ਦੀਆਂ ਖਬਰਾਂ ਦਾ ਸਮਾਂ ਸਮਾਪਤ ਹੋ ਗਿਆ ਤੇ ਹੁਣ ਅਸੀਂ ਇੱਥੋਂ ਦੀਆਂ ਗੱਲਾਂ ਬਾਤਾਂ ਕਰਾਂਗੇ। ਧੰਨਵਾਦ ਰਵੀ ਜੀ। ਔਰ ਆਓ ਟੋਨੀ ਜੀ ਨਾਲ ਗੱਲਬਾਤ ਕਰ ਲਈਏ, ਜੋ ਸਿੱਖ ਨੇਸ਼ਨ ਵੱਲੋਂ ਬਲੱਡ ਕੈਂਪ ਲਗਾਇਆ ਜਾ ਰਿਹਾ, ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਗੁਰਪ੍ਰੀਤ ਭੁਰਬਾ ਜੀ ਦੇ ਨਾਲ। ਜੀ ਟੋਨੀ ਜੀ।
ਹਾਂਜੀ, ਸਭ ਤੋਂ ਪਹਿਲਾਂ ਤਾਂ ਪ੍ਰੋਗਰਾਮ ਕਵਰ ਸਾਰ ਸੁਣਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਤੇ ਗਰੇਵਾਲ ਸਾਹਿਬ, ਜਿਵੇਂ ਤੁਸੀਂ ਹਮੇਸ਼ਾ ਹੀ, ਜਦੋਂ ਵੀ ਆਪਾਂ ਕੰਪੇਨ 2011 ਤੋਂ ਅੰਟਾਰੀਓ ਚ ਕਰ ਰਹੇ ਹਾਂ, ਤੁਸੀਂ ਹਮੇਸ਼ਾ ਕੌਮ ਦੇ ਨਾਲ ਖੜੇ ਹੋ, ਤੁਹਾਡਾ ਵੀ ਬਹੁਤ ਬਹੁਤ ਕੌਮ ਵੱਲੋਂ ਧੰਨਵਾਦ। ਤੇ ਤੁਹਾਡੇ ਕਰਕੇ ਸਾਰਾ ਮੈਸੇਜ ਜਿਹੜਾ ਸਾਰੇ ਸਪਰੈਡ ਹੁੰਦਾ, ਤੇ ਉਹਦੇ ਲਈ ਆਪਾਂ, ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਨਵੰਬਰ 1984 ਦੇ ਵਿੱਚ ਜੋ ਵੀ ਕੌਮ ਦਾ ਕਾਂਡ ਹੋਇਆ ਤੇ ਉਹਦੇ ਅਗੇਂਸਟ ਇੱਕ ਲੋਕ ਲਹਿਰ ਖੜੀ ਹੋਈ ਸੀ, ਜਿਹੜੀ 1999 ਤੋਂ 20 ਤੋਂ ਸ਼ੁਰੂ ਹੋਈ ਸੀਗੀ, ਤੇ ਉਹ ਜਿਹੜੀ ਕੁਛ ਵੀਰਾਂ ਨੇ ਖੂਨ ਦਾਨ ਕੀਤਾ, ਖੂਨ ਡੋਲਣ ਦੇ ਅਗੇਂਸਟ ਇੱਕ ਮੈਸੇਜ ਦੇਣ ਲਈ ਉਹਨਾਂ ਜਿਹੜੇ ਕੌਮ ਦੇ ਕਾਤਲਾਂ ਨੂੰ, ਤੇ ਉਹ ਅੱਜ ਬਹੁਤ ਵੱਡੀ ਲੋਕ ਲਹਿਰ ਬਣ ਚੁੱਕਿਆ, ਤੇ ਸਾਨੂੰ ਜਾਣ ਕੇ ਬਹੁਤ ਖੁਸ਼ੀ ਹੋਊਗੀ ਕਿ ਜਿਹੜੀ 2011 ਤੋਂ ਇੱਕ ਕਲੀਨਿੰਗ ਤੋਂ ਸ਼ੁਰੂ ਹੋ ਕੇ ਐਤਕੀ ਇਸ ਸਾਲ 2021 ਦੇ ਵਿੱਚ ਬਲੱਡ ਡੋਨੇਸ਼ਨ ਬਾਏ ਸਿੱਖ ਨੇਸ਼ਨ ਜਿਹੜੀ ਕੰਪੇਨ ਅਗੇਂਸਟ ਜੈਨੋਸਾਈਡ ਮਾਇੰਡ ਸੈੱਟ ਦੇ ਆ, ਉਹਦੇ 14 ਕਲੀਨਿਕ ਹੈਗੇ ਆ, ਤੇ ਜਿਹੜਾ ਪਹਿਲਾ ਕਲੀਨਿਕ ਉਹਦਾ ਆਪਣੇ ਈਟੋਬੀਕੋ ਤੋਂ ਸ਼ੁਰੂ ਹੋ ਜਾਵੇਗਾ, ਤੇ ਫਿਰ ਆਲ ਦਾ ਵੇ 27th ਆਫ ਨਵੰਬਰ ਤੱਕ ਲਗਾਤਾਰ ਕਲੀਨਿਕ ਚੱਲਣਗੇ ਤੇ ਉਹਦੇ ਲਈ ਇਹਨਾਂ ਨੇ ਕੋਈ ਵੀ ਜਾਣਕਾਰੀ ਕਲੀਨਿਕ ਲਈ ਲੈਣੀ ਹੋਵੇ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਕਲੀਨਿਕ ਕਿੱਥੇ ਹੈਗਾ ਤੁਸੀਂ ਉਹਦੇ ਬਾਰੇ ਜਾਣਕਾਰੀ ਲੈਣੀ ਹੈ ਤਾਂ ਪ੍ਰੋਗਰਾਮ ਜਿਹੜਾ ਕੰਪੇਨ ਦਾ ਨੰਬਰ ਇੱਕ ਹੀ ਹੈਗਾ ਆਪਣਾ 6477089184 ਤੁਹਾਡੇ ਕੋਲ ਐਡ ਵੀ ਕਰੇ ਵਾਸਤੇ ਪਹੁੰਚ ਗਈ ਹੋਊਗੀ ਤੇ ਤੁਸੀਂ ਪਲੀਜ਼ ਉਹ ਟਾਈਮ ਨਾਲ ਤੁਸੀਂ ਆਈ ਨੋ ਤੁਸੀਂ ਹਮੇਸ਼ਾ ਹੀ ਸਪੋਰਟ ਕਰਦੇ ਹੋ ਤੇ ਐਡ ਕੀ ਵੀ ਉਹ ਜਿਹੜਾ ਇਹ ਮੈਸੇਜ ਨੂੰ ਆਪਾਂ ਕੌਮ ਦੇ ਪਹੁੰਚਾਉਣ ਚ ਜ਼ਰੂਰ ਮਦਦ ਕਰੋ ਜੀ
ਬਿਲਕੁਲ ਜੀ ਥੈਂਕ ਯੂ ਸੋ ਮਚ ਟੁਨ ਸਾਹਿਬ ਔਰ ਨੰਬਰ ਇੱਕ ਵਾਰ ਫਿਰ 647 6447 8 1984
648 1984 ਯਾਦ ਰੱਖਣ ਦੀ ਲੋੜ ਹੈ 1984 ਆਪਾਂ ਨੂੰ ਪਤਾ ਹੀ ਹੈ ਤੇ ਜਸਟ ਮੈਂ ਕੁਇਕਲੀ ਮਤਲਬ ਇਹ ਡਿਟੇਲ ਤੁਸੀਂ ਕੋਈ ਵੀ ਤੁਹਾਡੇ ਸਰੋਤੇ ਫੋਨ ਤੋਂ ਕਰਕੇ ਲੈ ਸਕਦੇ ਆ ਪਰ ਕਿਹੜੇ ਕਿਹੜੇ ਸ਼ਹਿਰਾਂ ਚ ਕੈਂਪ ਲੱਗ ਰਿਹਾ ਮੈਂ ਕੁਇਕਲੀ ਉਹਨਾਂ ਦੇ ਨਾਂ ਲੈਣੇ ਚਾਹੂੰਗਾ ਈਟੋਬੀਕੋ ਦੇ ਵਿੱਚ ਕੈਂਪ ਲੱਗ ਰਿਹਾ ਆਪਣੇ ਨਵੰਬਰ ਮਹੀਨੇ ਦੇ ਵਿੱਚ ਬ੍ਰਾਂਟਨ ਦੇ ਵਿੱਚ 2 ਹੈਗੇ ਆ ਖਾਲਸਾ ਸਕੂਲ ਸੈਟਰਡੇ ਐਂਡ ਸੰਡੇ 6 ਤੇ 7 ਨਵੰਬਰ ਨੂੰ ਬਰਲਿੰਗਟਨ ਚ ਹੈ ਜੀ ਕਿਚਨਰ ਚ ਲੰਡਨ ਵੈਂਟਫੋਰਡ ਆਟਵਾ ਵੁੱਡਸਟਾਕ ਵਿੰਡਜ਼ਰ ਸਡਬਰੀ ਮਿਸੀਸਾਗਾ ਐਨਕੈਸਟਰ ਐਂਡ ਗੋਲਫ ਸੋ ਇਹਨਾਂ ਚੋਂ ਕਿਤੇ ਵੀ ਤੁਹਾਡੇ ਜਿਹੜੇ ਸੁਣਨ ਵਾਲੇ ਸਰੋਤੇ ਉੱਥੇ ਸਾਡੇ ਵੀਰ ਭੈਣ ਭਰਾ ਰਿਸ਼ਤੇਦਾਰ ਉਹਨਾਂ ਦੇ ਯਾਰ ਦੋਸਤ ਰਹਿੰਦੇ ਆ ਤੁਸੀਂ ਉਹਨਾਂ ਨੂੰ ਪਲੀਜ਼ ਇਨਕਰੇਜ ਕਰੋ ਕਿ ਉਹ ਇਸ ਕੰਪੇਨ ਦੇ ਵਲੰਟੀਅਰ ਪਾਰਟ ਬਣ ਜਾਂ ਐਜ ਏ ਡੋਨਰ ਜਿਵੇਂ ਵੀ ਉਹਨਾਂ ਨੂੰ ਠੀਕ ਲੱਗਦਾ ਹੈਗਾ ਕਿਉਂਕਿ ਇਹ ਸਾਰੀ ਵਲੰਟੀਅਰ ਬੇਸ ਕੰਪੇਨ ਆ ਇਹਦਾ ਕੋਈ ਪ੍ਰਧਾਨ ਨਹੀਂ ਹੈਗਾ ਕੋਈ ਇਹਦਾ ਕੋਈ ਵਿਧੀ ਵਿਧਾਨ ਨਹੀਂ ਹੈਗਾ ਇਹ ਤੁਹਾਡੀ ਆਪਣੀ ਕੌਮ ਦੀ ਕੰਪੇਨ ਹੈ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਇੱਕ ਉਹ ਜੇ ਤੁਸੀਂ ਜੈਨੋਸਾਈਡ ਮਾਇੰਡ ਸੈਟ ਨੂੰ ਜੜੋਂ ਪੁੱਟਣਾ ਚਾਹੁੰਦੇ ਹੋ ਖੂਨ ਡੋਲਣ ਦੀ ਬਜਾਏ ਖੂਨ ਦਾਨ ਕਰਨਾ ਚਾਹੁੰਦੇ ਹੋ ਨਾਲੀਆਂ ਚ ਵਗਾਉਣ ਦੀ ਬਜਾਏ ਨਾਲੀਆਂ ਚ ਵਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਇਸ ਕੰਪੇਨ ਦਾ ਹਿੱਸਾ ਬਣੋ ਸਾਨੂੰ ਫੋਨ ਕਰੋ 6477089184
ਥੈਂਕ ਯੂ ਸੋ ਮਚ ਧੰਨਵਾਦ ਸੰਦੇਸ਼ ਕਰਦਾ ਰਹਾਂਗਾ ਸੋ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਬਲੱਡ ਡੋਨੇਸ਼ਨ ਦਾ ਕੈਂਪੇਨ ਚੱਲਦਾ ਉਹ ਤੋਂ ਸਿੱਖ ਨੇਸ਼ਨ ਵੱਲੋਂ ਚੱਲਦਾ ਹੈ ਤੇ ਗੁਰਪ੍ਰੀਤ ਭੁੱਬਾ ਜੀ ਮੇਰੇ ਨਾਲ ਇਸ ਸਮੇਂ ਜੁੜੇ ਨੇ ਪ੍ਰੋਗਰਾਮ ਦੇ ਵਿੱਚ
ਧੰਨਵਾਦ ਜਗਦੀਸ਼ ਜੀ ਤੁਹਾਨੂੰ ਤੇ ਰੇਡੀਓ ਖਬਰ ਸਾਹਿਬ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ ਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ
ਵੈਰੀ ਗੁੱਡ ਮਾਰਨਿੰਗ ਗੁਰਪ੍ਰੀਤ ਜੀ ਔਰ ਕੱਲ ਦੇ ਸਾਡੀ 770 ਦੀ ਟੀਮ ਬਹੁਤ ਖੁਸ਼ ਹੈ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾ ਰਹੇ ਨੇ ਔਰ ਅਲਫਾ ਜੀ ਸਵਾਚੀ ਔਰ ਜੀਸ਼ਾਨ ਜੀ ਔਰ ਆਮਿਰ ਜੀ ਮਾਜਿਦ ਜੀ ਮਾਜਿਦ ਜੀ ਕਦੇ ਮੈਂ ਉੱਚੇ ਬੋਲਦੇ ਨਹੀਂ ਦੇਖੇ ਸੀਗੇ ਤੇ ਕੱਲ ਸਿਟੀ ਬੜੀ ਵਧੀਆ ਵਜਾਉਂਦੇ ਸੀਗੇ ਉਹ ਜ਼ੋਰ ਜ਼ੋਰ ਦੀ ਸਾਰੇ ਬੜੇ ਕੱਲ ਹੈਪੀ ਮੂਡ ਦੇ ਵਿੱਚ ਕੱਲ ਫੇਰ ਭੰਗੜੇ ਪਾਏ ਉਹਨਾਂ ਨੇ ਪੂਰੇ ਦੱਬ ਕੇ
ਐਬਸੋਲਿਊਟਲੀ ਜੀ ਚਲੋ ਉੱਥੋਂ ਹੀ ਸ਼ੁਰੂ ਕਰ ਲੈਂਦੇ ਆ ਜੀ ਕਿਉਂਕਿ ਇੱਕ ਵਾਰੀ ਫੇਰ ਤੋਂ ਕੱਲ ਜਿਹੜਾ ਪਾਕਿਸਤਾਨ ਦਾ ਮੈਚ ਰਿਹਾ ਨਿਊਜ਼ੀਲੈਂਡ ਦੇ ਨਾਲ ਇਹ ਇੰਪੋਰਟੈਂਟ ਮੈਚ ਸੀਗਾ ਜੀ ਆਪਣੇ ਗਰੁੱਪ ਦੇ ਵਿੱਚ ਔਰ ਇਸ ਦੇ ਵਿੱਚ ਜਿਹੜਾ ਜੀ ਪਾਕਿਸਤਾਨ ਨੇ ਇੱਕ ਵਾਰੀ ਫੇਰ ਤੋਂ 5 ਵਿਕਟ ਦੇ ਨਾਲ ਨਿਊਜ਼ੀਲੈਂਡ ਨੂੰ ਹਰਾਇਆ ਤਕਰੀਬਨ ਜਿਹੜਾ ਸੈਮੀਫਾਈਨਲ ਦਾ ਰਸਤਾ ਜੀ ਉਹ ਬਿਲਕੁਲ ਕਲੀਅਰ ਹੈ ਵੰਸ ਅਗੇਨ ਜਿਹੜੇ ਉਹਨਾਂ ਦੇ ਪਲੇਅਰਸ ਕਹਿ ਸਕਦੇ ਹੋ ਮਤਲਬ ਇਸ ਸ਼ਾਰਟ ਫਾਰਮੈਟ ਦੀ ਆਪਣੀ ਅੱਗੇ ਵੀ ਗੱਲ ਹੋਈ ਸੀਗੀ ਕਿ ਸਕਿੱਲ ਨਾਲੋਂ ਜ਼ਿਆਦਾ ਇਸ ਦੇ ਵਿੱਚ ਇੰਪੈਕਟ ਪਲੇਅਰ ਜਿਹੜੇ ਨੇ ਉਹ ਜ਼ਿਆਦਾ ਕਾਮਯਾਬ ਨੇ ਔਰ ਆਸਿਫ ਅਲੀ ਤੇ ਹੈਰਿਸ ਰੌਫ ਨੇ ਦਿਖਾਇਆ ਵਾਈ ਆਰ ਦੇ ਆਰ ਕੰਸਿਡਰਡ ਇੰਪੈਕਟ ਪਲੇਅਰਸ ਔਰ ਇਸ ਕਰਕੇ ਜਿਹੜਾ ਜੀ ਪਾਕਿਸਤਾਨ ਨੇ ਕੱਲ੍ਹ ਫੇਰ ਬਾਜ਼ੀ ਮਾਰੀ ਹੈ ਔਰ ਅੱਜ ਜਿਹੜਾ ਮੈਚ ਹੋਇਆ ਉਹਦੇ ਵਿੱਚ ਇੰਗਲੈਂਡ ਨੇ ਬੰਗਲਾਦੇਸ਼ ਨੂੰ ਹੈਂਡਸ ਡਾਊਨ ਜਿਹੜਾ ਜੀ 8 ਵਿਕਟਾਂ ਦੇ ਨਾਲ ਹਰਾਇਆ ਪਹਿਲਾ ਡਿਸਿਪਲਿਨ ਬੋਲਿੰਗ ਪਰਫਾਰਮੈਂਸ ਫਰੋਮ ਇੰਗਲੈਂਡ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਆਲਵੇਜ਼ ਯੂਜੁਅਲ ਜਿਹੜੀ ਫੀਅਰਲੈਸ ਬੈਟਿੰਗ ਅਪਰੋਚ ਹੈ ਜੀ ਉਹਦੇ ਨਾਲ ਉਹਨਾਂ ਨੇ 35 ਬਾਲਾਂ ਦੇ ਰਹਿੰਦੇ ਹੋਏ 125 ਦੌੜਾਂ ਦਾ ਜਿਹੜਾ ਟਾਰਗੇਟ ਸੀ ਈਜ਼ਲੀ ਪੂਰਾ ਕਰ ਲਿਆ 2 wins from 2 matches ਔਰ 2 easy wins ਫਾਰ ਇੰਗਲੈਂਡ ਸੋ ਇੰਗਲੈਂਡ ਕੰਸਿਡਰਡ ਵਨ ਆਫ ਦਾ ਕੰਟੈਂਡਰਸ ਫਾਰ ਦਿਸ ਵਰਲਡ ਕੱਪ ਸੋ ਉਹਨਾਂ ਵੱਲੋਂ ਜਿਹੜੀ ਹੈ ਜੀ ਬਹੁਤ ਚੰਗੀ ਸ਼ੁਰੂਆਤ ਕੀਤੀ ਗਈ ਹੈ ਦੂਸਰਾ ਜਿਹੜਾ ਅੱਜ ਮੈਚ ਹੋਣਾ ਜੀ ਸਕਾਟਲੈਂਡ ਵਰਸਿਸ ਨਬੇਬੀਆ ਉਹ 10 ਵਜੇ ਸ਼ੁਰੂ ਹੋਏਗਾ ਹੁਣ ਤੋਂ ਤਕਰੀਬਨ ਅੱਧੇ ਘੰਟੇ ਦੇ ਬਾਅਦ ਤੇ ਇਸ ਤੋਂ ਬਾਅਦ ਫਿਰ ਕੱਲ੍ਹ ਨੂੰ ਆਸਟ੍ਰੇਲੀਆ ਵਰਸਿਸ ਸ਼੍ਰੀਲੰਕਾ ਦਾ ਮੈਚ ਹੈ ਜੀ ਔਰ ਪਰ ਸਭ ਦੀਆਂ ਨਿਗਾਹਾਂ ਜਿਹੜੀਆਂ ਨੇ ਹੁਣ ਐਤਵਾਰ ਵਾਲੇ ਮੈਚ ਤੇ ਨੇ ਇੰਡੀਆ ਵਰਸਿਸ ਨਿਊਜ਼ੀਲੈਂਡ ਵਿਚ ਇਜ਼ ਵਰਚੁਅਲੀ ਆ ਕੁਆਟਰ ਫਾਈਨਲ ਕੰਸਿਡਰਡ ਐਜ਼ ਜਿਹੜੀ ਵੀ ਟੀਮ ਜਿੱਤ ਜਾਏਗੀ ਜੀ ਉਹ ਤਕਰੀਬਨ ਉਹਦਾ ਰਸਤਾ ਆਪਾਂ ਇਹ ਤਾਂ ਨਹੀਂ ਕਹਿੰਦੇ ਉਹ ਸੈਮੀਫਾਈਨਲ 'ਚ ਸਿੱਧੀ ਪਹੁੰਚ ਜਾਏਗੀ ਉਹਨਾਂ ਨੂੰ ਸਟਿਲ 3 ਮੈਚ ਹੋਰ ਜਿੱਤਣੇ ਪੈਣੇ ਨੇ ਬਟ ਇਟ ਵਿਲ ਬੀ ਈਜ਼ੀਅਰ ਰਾਊਟ ਵੰਸ ਜਿਹੜੀ ਵੀ ਇਹਨਾਂ ਦੋਨਾਂ ਵਿੱਚੋਂ ਜਿੱਤ ਜਾਂਦੀ ਹੈ ਇਸ ਤੋਂ ਬਿਨਾਂ ਨਿਊਜ਼ੀਲੈਂਡ ਦੇ ਖੇਮੇ ਤੋਂ ਖਬਰ ਆਈ ਹੈ ਜੀ ਕਿ ਮਾਰਟਿਨ ਗੁਪਤਲ ਜਿਨ੍ਹਾਂ ਦੇ ਕਿ ਹੈਰਿਸ ਰੌਫ ਨੇ ਜਦੋਂ ਯਾਰਕਰ ਪਾਈ ਸੀ ਉਹਨਾਂ ਦੇ ਜਿਹੜੀ ਸੀਗੀ ਟੋ ਕ੍ਰਸ਼ਿੰਗ ਯਾਰਕਰ ਸੀਗੀ ਟੋ ਤੇ ਲੱਗੀ ਸੀ ਹੀ ਮੇ ਨਾਟ ਬੀ ਅਵੇਲੇਬਲ ਫੋਰ ਸੰਡੇਜ਼ ਇੰਪੋਰਟੈਂਟ ਮੈਚ ਤੇ ਇਸ ਤੋਂ ਪਹਿਲਾਂ ਲੋਕੀ ਫਰਗਸਨ ਨੇ ਜਿਹੜੇ ਜੀ ਉਹ ਵੀ ਇੰਜਰਡ ਹੋ ਕੇ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਚੁੱਕੇ ਨੇ ਸੋ ਦੇਖਦੇ ਆ ਜੀ ਹੁਣ ਸੰਡੇ ਨੂੰ ਕੀ ਬਣਦਾ ਇਸ ਤੋਂ ਬਿਨਾਂ ਮੂਵਿੰਗ ਆਨ ਟੂ NHL ਮੋਂਟਰੀਅਲ ਵਰਸਿਸ ਸੀਐਟਲ ਦਾ ਕੱਲ ਜਿਹੜਾ ਮੈਚ ਹੋਇਆ ਉਹਦੇ ਵਿੱਚ ਸੀਐਟਲ ਦੀ ਟੀਮ 5-1 ਦੇ ਨਾਲ ਜੇਤੂ ਰਹੀ ਹੈ ਅੱਜ ਟੋਰੋਂਟੋ ਦਾ ਜਿਹੜਾ ਮੁਕਾਬਲਾ ਹੋਣਾ ਜੀ ਉਹ ਸ਼ਿਕਾਗੋ ਦੇ ਨਾਲ ਹੈ ਟਾਈਮਿੰਗ ਜਿਹੜੀ ਹੈ ਸ਼ਾਮ ਨੂੰ 7:30 ਹੈ ਔਰ ਇਸੇ ਤਰ੍ਹਾਂ NBA ਦੇ ਵਿੱਚ ਟੋਰੋਂਟੋ ਵਰਸਿਸ ਇੰਡੀਆਨਾ ਪੇਸਰਸ ਆਹਮੋ ਸਾਹਮਣੇ ਹੋਣਗੇ ਅੱਜ ਸ਼ਾਮ ਨੂੰ ਉਹਦੀ ਵੀ ਟਾਈਮਿੰਗ ਜਿਹੜੀ ਹੈ ਜੀ 7:30 ਹੈ ਜੇਕਰ ਮੇਜਰ ਲੀਗ ਦੀ ਗੱਲ ਕਰੀਏ ਤਾਂ ਵਰਲਡ ਸੀਰੀਜ਼ ਗੇਮ ਨੰਬਰ 1 ਜਿਹੜਾ ਜੀ ਫਸਟ ਬਲੱਡ ਜਿਹੜਾ ਹੈ ਅਟਲਾਂਟਾ ਨੇ ਡਰਾ ਕੀਤਾ ਹੈ 6-2 ਦੇ ਨਾਲ ਉਹਨਾਂ ਨੇ ਹੂਸਟਨ ਨੂੰ ਹਰਾਇਆ ਹੈ ਹਾਲਾਂਕਿ ਉਹਨਾਂ ਦੇ ਪਿਚਰ ਚਾਰਲੀ ਮੋਰਟਨ ਜਿਹੜੇ ਇੰਜਰੀ ਕਰਕੇ ਜੀ ਸੀਰੀਜ਼ ਦੇ ਵਿੱਚੋਂ ਬਾਹਰ ਹੋ ਚੁੱਕੇ ਨੇ ਉਸ ਦੇ ਬਾਵਜੂਦ ਜੋਰਗੇ ਸੋਲਰ ਦੀ ਵਧੀਆ ਹਿਟਿੰਗ ਦੇ ਨਾਲ ਅਟਲਾਂਟਾ 6-2 ਦੇ ਨਾਲ ਜੇਤੂ ਰਹੀ ਹੈ ਗੇਮ ਨੰਬਰ 2 ਅੱਜ ਰਾਤ ਨੂੰ ਜਿਹੜੀ ਹੈ ਜੀ 8:09 ਤੇ ਹੋਣੀ ਹੈ ਔਰ ਕੱਲ੍ਹ ਆਪਣੇ ਜਿਹੜੇ ਜਿਹੜੇ ਸਰੋਤਿਆਂ ਨੇ ਮੈਨੂੰ ਇਸ ਮੇਜਰ ਲੀਗ ਬੇਸਬਾਲ ਵਾਸਤੇ ਜਿਹੜੇ ਟੈਕਸਟ ਮੈਚਸ ਕੀਤੇ ਸੀ ਜੀ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਬਿਲਕੁਲ ਜੀ ਉਹ ਕੰਟੈਸਟ ਦੀ ਗੱਲ ਇਸ ਕਰਕੇ ਵਿੱਚ ਹੀ ਭੁੱਲ ਗਏ ਜੀ ਉਸ ਦਿਨ ਕਿਉਂਕਿ ਇੱਕ ਤਾਂ ਆਪਾਂ ਗੱਲਾਂ ਬਹੁਤ ਕੀਤੀਆਂ ਮੈਚ ਦੀਆਂ ਤੇ ਫਿਰ ਟਾਈਮ ਬਾਅਦ ਦੇ ਵਿੱਚ ਘੱਟ ਗਿਆ ਸੀ ਔਰ ਐਜ਼ ਅ ਮੈਟਰ ਆਫ ਫੈਕਟ ਵਿਨਰ ਵੀ ਕੋਈ ਨਹੀਂ ਸੀਗਾ ਜੀ ਸੋ ਮਾਫੀ ਚਾਹੁੰਦਾ ਜੀ ਉਹ ਭੁੱਲ ਗਏ ਸੀਗੇ ਕਿਉਂਕਿ ਵਿਨਰ ਕਿਸੇ ਨੇ ਵੀ ਜਿਹੜਾ ਸ਼ਾਹੀਨ ਸ਼ਾਹ ਅਫਰੀਦੀ ਨੂੰ ਪਿੱਕ ਨਹੀਂ ਕੀਤਾ ਸੀ ਮੋਸਟ ਆਫ ਵੋਟਸ ਦੈਟ ਕੇਮ ਇਨ KL ਰਾਹੁਲ ਦਾ ਨਾਮ ਸਭ ਤੋਂ ਜ਼ਿਆਦਾ ਆਇਆ ਸੀਗਾ ਜੀ ਜਾਂ ਫਿਰ ਰੋਹਿਤ ਸ਼ਰਮਾ ਦਾ ਨਾਮ ਸਭ ਤੋਂ ਜ਼ਿਆਦਾ ਆਇਆ ਸੀ ਔਰ ਇਹੀ ਇਹ ਦੋ ਪਲੇਅਰ ਸੀਗੇ ਜੀ ਜਿਹਨਾਂ ਨੂੰ ਸ਼ਾਹੀਨ ਸ਼ਾਹ ਅਫਰੀਦੀ ਨੇ ਜਿਹੜਾ ਜੀ ਆਊਟ ਕੀਤਾ ਸੀਗਾ ਸੋ ਕਿਸੇ ਨੇ ਨਹੀਂ ਉਹ ਜਿਹੜਾ ਬੈਟ ਜਿੱਤਿਆ ਜੀ ਸੋ ਫਰਾਈਡੇ ਨੂੰ ਆਪਾਂ ਦੁਬਾਰਾ ਕੁਐਸਚਨ ਪੁੱਛਾਂਗੇ ਜੀ ਕਿਉਂਕਿ ਸੰਡੇ ਨੂੰ ਇੰਡੀਆ ਵਰਸਿਸ ਨਿਊਜ਼ੀਲੈਂਡ ਦਾ ਮੈਚ ਆ ਐਂਡ ਡੈਫੀਨੇਟਲੀ ਮੰਡੇ ਨੂੰ ਜਿਹੜਾ ਜੀ ਫੇਰ ਤੋਂ ਕ੍ਰਿਕਟ ਬੈਟ ਹੋਪਫੁਲੀ ਸੰਬੜੀ ਵਿਲ ਵਿਨ
ਅੱਛਾ ਜੀ ਸੰਡੇ ਨੂੰ ਇੰਡੀਆ ਨਿਊਜ਼ੀਲੈਂਡ ਤੋਂ ਵੀ ਹਾਰ ਗਿਆ ਫਿਰ ਸਤਿ ਸ੍ਰੀ ਅਕਾਲ
ਫਿਰ ਇੰਡੀਆ ਵਾਸਤੇ ਤਾਂ ਸਤਿ ਸ੍ਰੀ ਅਕਾਲ ਹੀ ਆ ਜੀ ਫਿਰ ਬਾਕੀ ਦੇ ਤਾਂ ਜਿਹੜੇ ਮੈਚ ਨੇ ਉਹ ਖੇਡਣੇ ਪੈਣਗੇ ਪਰ ਉਹਨਾਂ ਦਾ ਸਵਾਦ ਕੋਈ ਨਹੀਂ ਆਉਣਾ ਜੀ ਐਂਡ ਇਟ ਗੋਜ਼ ਫਾਰ ਬੋਥ ਟੀਮਸ ਜੇਕਰ ਇੰਡੀਆ ਹਾਰ ਜਾਂਦਾ ਤਾਂ ਇੰਡੀਆ ਤਕਰੀਬਨ ਇਸ ਟੂਰਨਾਮੈਂਟ ਚੋਂ ਬਾਹਰ ਹੈ ਜੀ ਔਰ ਜੇਕਰ ਨਿਊਜ਼ੀਲੈਂਡ ਹਾਰ ਜਾਂਦਾ ਤਾਂ ਨਿਊਜ਼ੀਲੈਂਡ ਟੂਰਨਾਮੈਂਟ ਚੋਂ ਬਾਹਰ ਹੈ ਜੀ
ਸੰਡੇ ਦਾ ਮੈਚ ਵੀ ਇੰਪੋਰਟੈਂਟ ਹੋਵੇਗਾ
ਬਹੁਤ ਜ਼ਿਆਦਾ ਇੰਪੋਰਟੈਂਟ ਹੋਵੇਗਾ ਜੀ ਹੁਣ ਤਾਂ ਦੇਖੋ ਪਹਿਲਾਂ ਤਾਂ ਆਰਚ ਰਾਈਵਲਸ ਪਾਕਿਸਤਾਨ ਦੇ ਨਾਲ ਮੈਚ ਸੀਗਾ ਚਲੋ ਉਹਨਾਂ ਦੇ ਨਾਲ ਤਾਂ ਮੈਚ ਵੈਸੇ ਹੀ ਆਪਣਾ 2-2-3-3 ਸਾਲ ਬਾਅਦ ਹੁੰਦਾ ਹੈ ਸੋ ਉਹ ਘੱਟ ਹੁੰਦਾ ਉਹਦੀ ਇਸ ਕਰਕੇ ਖੁਸ਼ੀ ਸੀਗੀ ਤੇ ਉਸ ਤੋਂ ਬਾਅਦ ਇੱਕ ਗੱਲ ਹੋਰ ਰਹਿ ਗਈ ਸੀਗੀ ਜਗਦੀਸ਼ ਜੀ ਵਿੱਚ ਦੀ ਜਿਸ ਤਰ੍ਹਾਂ ਆਪਣੇ ਕੈਪਟਨ ਸਾਹਿਬ ਕੋਹਲੀ ਸਾਹਿਬ ਦੀ ਸਾਰੀ ਦੁਨੀਆ ਦੇ ਵਿੱਚ ਤਾਰੀਫ ਹੋ ਰਹੀ ਹੈ ਕਿ ਕਿੰਨੀ ਉਹਨਾਂ ਨੇ ਵਧੀਆ ਪ੍ਰੈਸ ਕਾਨਫਰੰਸ ਕੀਤੀ ਕਿੰਨੀ ਵਧੀਆ ਉਹਨਾਂ ਨੇ ਗਲਵਕੜੀ ਪਾਈ ਪਾਕਿਸਤਾਨ ਦੇ ਪਲੇਅਰਸ ਨੂੰ ਔਰ ਉਸ ਦੇ ਨਾਲ ਨਾਲ ਸੰਭਰੀ ਹੂ ਆਈ ਰੀਅਲੀ ਲੁੱਕ ਕੇ ਉਹ ਬਹੁਤ ਵਧੀਆ ਬੋਲਰ ਸੀਗੇ ਔਰ ਪਾਕਿਸਤਾਨ ਨੂੰ ਉਹਨਾਂ ਨੇ ਰੀਪ੍ਰਜੈਂਟ ਕੀਤਾ ਹੈ ਔਰ ਉਹਨਾਂ ਵੱਲੋਂ ਜਿਹੜੇ ਬਿਆਨ ਆਏ ਸੀਗੇ ਨਾ ਉਹਨਾਂ ਦੀ ਕਾਫੀ ਨਿੰਦਾ ਹੋਈ ਸੀ ਜਗਦੀਸ਼ ਜੀ ਉਹ ਜਿਹੜੇ ਉਹਨਾਂ ਦੇ ਫਾਸਟ ਬੋਲਰ ਸੀਗੇ ਔਰ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਦੋਂ ਮੈਚ ਪਾਕਿਸਤਾਨ ਜਿੱਤਿਆ ਸੀਗਾ ਉਹ ਕਹਿੰਦੇ ਕਿ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੋਈ ਹੈ ਸਮਥਿੰਗ ਵੈਰੀ ਸਪੈਸ਼ਲ ਫਾਰ ਮੀ ਇਨ ਦਾ ਗੇਮ ਵਾਸ ਜਦੋਂ ਮੁਹੰਮਦ ਰਿਜ਼ਵਾਨ ਨੇ ਹਿੰਦੂਆਂ ਦੇ ਵਿੱਚ ਖੜੇ ਹੋ ਕੇ ਉੱਥੇ ਨਮਾਜ਼ ਪੜ੍ਹੀ ਹੈ ਸੋ ਇਸ ਜਿਹੜਾ ਉਹਨਾਂ ਦਾ ਕਮੈਂਟ ਸੀਗਾ ਜੀ ਇਸ ਦੀ ਬੇਹੱਦ ਬਹੁਤ ਜ਼ਿਆਦਾ ਨਿੰਦਿਆ ਹੋਈ ਹੈ ਔਰ ਅੱਜ ਉਹਨਾਂ ਨੇ ਫਿਰ ਇਸ ਕਮੈਂਟ ਤੇ ਆਪਣੀ ਮਾਫੀ ਮੰਗੀ ਹੈ ਸੋ ਮੈਨੂੰ ਲੱਗਦਾ ਕਿ ਹੀ ਜਸਟ ਰੀਅਲਾਈਜ਼ ਕਿ ਮੇਰੇ ਤੋਂ ਉਹ ਜਦੋਂ ਕਈ ਵਾਰੀ ਹੀਟ ਆਫ ਦਾ ਮੂਮੈਂਟ ਤੁਸੀਂ ਕਿਹੜਾ ਕੁਛ ਹੋਰ ਚਾਹੁੰਦੇ ਹੋ ਤਾਂ ਨਿਕਲ ਕੁਛ ਹੋਰ ਜਾਂਦਾ ਸੋ ਅੱਜ ਉਹਨਾਂ ਨੇ ਮਾਫੀ ਮੰਗੀ ਹੈ ਜੀ ਔਰ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਇਸ ਚੀਜ਼ ਨੂੰ ਮਾਫ ਵੀ ਕਰ ਦੇਣਾ ਚਾਹੀਦਾ ਕਿਉਂਕਿ ਮੈਨੂੰ ਪਤਾ ਕਿ ਜਦੋਂ ਤੁਹਾਡੀ ਟੀਮ ਇੰਨੇ ਚਿਰ ਬਾਅਦ ਜਿੱਤਦੀ ਆ ਉਹ ਜਿਹੜਾ ਖੂਨ ਖੋਲ ਰਿਹਾ ਹੁੰਦਾ ਉਹਦੇ ਵਿੱਚ ਤੁਸੀਂ ਕੋਈ ਨਾ ਕੋਈ ਜਿਹੜੀ ਇਹੋ ਜਿਹੀ ਗੱਲ ਕਹਿ ਦਿੰਦੇ ਔਰ ਉਹਨਾਂ ਨੇ ਕਿਹਾ ਵੀ ਨੈਸ਼ਨਲ ਟੀਵੀ ਤੇ ਦਿੱਤੀ ਜਦੋਂ ਉਹ ਇੰਟਰਵਿਊ ਚ ਲਾਈਵ ਗੱਲ ਕਰ ਰਹੇ ਨੇ ਸੋ ਅੱਜ ਉਹਨਾਂ ਨੇ ਜਿਹੜੀ ਹੈ ਜੀ ਉਹ ਮਾਫੀ ਮੰਗ ਲਈ
ਜੀ ਆਲਰਾਈਟ ਥੈਂਕ ਯੂ ਗੋਪੀ ਜੀ ਕੁਇਕਲੀ ਹੋਰ ਜਿਹੜੀ ਅਪਡੇਟ ਕਰ ਦਿਓ ਪਲੀਜ਼ ਸ਼ਾਰਟਲੀ
ਜੀ ਬਿਲਕੁਲ ਲਾਸਟ ਖਬਰ ਹੈ ਜੀ IPL ਤੋਂ ਆਈ ਹੈ ਕਿ ਆਪਾਂ ਦੇਖਿਆ ਸੀ ਕੱਲ ਜਿਹੜੀ CVC ਕੈਪੀਟਲ ਪਾਰਟਨਰਸ ਨੇ ਉਹਨਾਂ ਨੇ ਕਿੰਨੇ ਪੈਸੇ ਲਾ ਕੇ ਜਿਹੜੀ ਹੈ ਜੀ ਇਹ ਕੱਲ ਬਿਡ ਜਿੱਤੀ ਸੀ ਪਰ ਜਿਹੜੇ ਐਕਸ IPL ਬੌਸ ਲਲਿਤ ਮੋਦੀ ਨੇ ਉਹਨਾਂ ਨੇ ਕੁਐਸਚਨ ਰੇਜ਼ ਕੀਤੇ ਨੇ ਕਿ ਇਹ ਬੈਟਿੰਗ ਜਿਹੜੀ ਸਾਈਡਸ ਚੱਲਦੀਆਂ ਨੇ ਜਿਹਦੇ ਵਿੱਚ ਟਿਪਿਕੋ ਤੇ ਸਿਸਲ ਉਹਨਾਂ ਨੂੰ ਇਹ ਫੰਡਿੰਗ ਕਰਦੀ ਹੈ CVC ਕੈਪੀਟਲ ਪਾਰਟਨਰਸ ਤੇ ਇਸ ਬੈਟਿੰਗ ਕੰਪਨੀ ਨੂੰ ਕਿਉਂ ਤੁਸੀਂ ਜਿਹੜੇ ਆ ਜੀ ਇਹ ਰਾਈਟ ਦੇ ਦਿੱਤੇ ਨੇ ਟੀਮ ਦੇ ਸੋ ਇਹਦੇ ਤੇ ਹੁਣ ਜਿਹੜੀ ਹੈ ਜੀ ਪੋਲਿਟਿਕਸ ਚੱਲੇਗੀ ਐਂਡ ਆਰ ਵੀ ਕਵਰਿੰਗ ਕੋਰੋਨਾ ਵਾਇਰਸ ਐਜ਼ ਵੈਲ ਭਾਜੀ
ਤੇ ਕੁਇਕਲੀ ਨੰਬਰ ਦੱਸ ਦਿਓ ਪਲੀਜ਼
ਜੀ ਕੈਨੇਡਾ ਦੇ ਦੱਸ ਦਿੰਦੇ ਹਾਂ ਜੀ, ਕੱਲ 1753 ਜਿਹੜੇ ਨੇ ਜੀ ਨਵੇਂ ਕੇਸ ਆਏ ਨੇ, ਓਂਟੇਰੀਓ ਦੇ ਵਿੱਚ 269, ਕਿਊਬੈਕ ਦੇ ਵਿੱਚ 340, ਅਲਬਰਟਾ ਦੇ ਵਿੱਚ 442 ਔਰ ਬੀਸੀ ਦੇ ਵਿੱਚ 457, ਔਰ ਜਿਹੜੇ ਓਂਟੇਰੀਓ 'ਚ 269 ਕੇਸ ਆਏ ਨੇ ਉਹਦੇ ਵਿੱਚੋਂ ਟੋਰੋਂਟੋ ਦੇ ਵਿੱਚ 39, ਪੀਲ ਦੇ ਵਿੱਚ 36 ਤੇ ਯੋਰਕ ਦੇ ਵਿੱਚ 13। ਕਰੰਟਲੀ ਕੈਨੇਡਾ ਵਾਈਡ 25,601 ਜਿਹੜੇ ਨੇ ਜੀ ਆਪਣੇ ਕੋਲ ਐਕਟਿਵ ਕੇਸਿਸ ਨੇ, ਔਰ 3,051 ਓਂਟੇਰੀਓ ਦੇ ਵਿੱਚ ਐਕਟਿਵ ਕੇਸਿਸ।
ਗੁਰਪ੍ਰੀਤ, 269 ਕੇਸ ਅੰਟਾਰੀਓ ਦੇ ਵਿੱਚ, ਇੰਨੇ ਇੱਕ ਤਾਂ ਫਲੂ ਦੇ ਜਾਂ ਹੋਰ ਬਿਮਾਰੀਆਂ ਦੇ ਵੀ ਹੁੰਦੇ ਹੋਣਗੇ, ਕੋਈ ਨੰਬਰ ਜ਼ੋਨ ਕੋਈ ਵੱਖਰਾ ਨਹੀਂ ਰਹਿ ਗਿਆ ਕਰੋਨਾ ਦਾ? ਮੈਨੂੰ ਲੱਗਦਾ ਕਿ ਜਿੰਨੀਆਂ ਕੁ ਬਾਕੀ ਬਿਮਾਰੀਆਂ ਨੇ ਉਨੀ ਕੇ ਰਹਿ ਗਈ ਹੈ
ਜੀ। ਬਿਲਕੁਲ, ਦੇਖੋ ਸਲੋਲੀ ਐਂਡ ਸਟੈਡਲੀ ਆਪਾਂ ਇਹਦੇ ਤੇ ਜਿੱਤ ਤਾਂ ਪ੍ਰਾਪਤ ਕਰ ਰਹੇ ਹਾਂ, ਪਰ ਹੁਣ ਜਿਹੜੀ ਗੱਲ ਹੈ ਕਿ ਜਿਹੜੇ ਐਜੂਕੇਸ਼ਨ ਵਰਕਰਸ ਨੇ ਉਹਨਾਂ ਦੇ ਲਈ ਐਕਸਟੈਂਸ਼ਨ ਦਿੱਤੀ ਗਈ ਹੈ ਜੀ, ਔਰ ਇਹਦੇ ਨਾਲ ਜਿਹੜਾ ਹੈ ਕਿ ਡੈਡਲਾਈਨ ਜਿਹੜੀ 3 ਤਰੀਕ ਤੱਕ ਵਧਾਈ ਗਈ ਹੈ, 3 ਵੀਕ ਦਾ ਐਕਸਟਰਾ ਟਾਈਮ ਦਿੱਤਾ ਗਿਆ। ਉਹਦੇ ਨਾਲ ਨਾਲ ਸਟੀਵ ਲੈਚੇ ਨੇ ਇਹ ਵੀ ਕਿਹਾ ਕਿ ਜੇਕਰ ਵੈਕਸੀਨੇਸ਼ਨ ਵਾਲੀ ਉਹ ਐਕਸਰਸਾਈਜ਼ ਕਰਦੇ ਨੇ ਕਿ ਜਿਨ੍ਹਾਂ ਦੇ ਟੀਕਾ ਨਹੀਂ ਲੱਗਿਆ ਹੋਏਗਾ ਉਹ ਨਹੀਂ ਜਾ ਸਕਦੇ ਸਕੂਲਾਂ ਦੇ ਵਿੱਚ, ਤਾਂ ਦੇ ਕੁੱਡ ਸੀ 50,000 ਜਿਹੜੇ ਐਜੂਕੇਸ਼ਨ ਵਰਕਰਸ ਨੇ ਉਹ ਵੀ ਫਾਇਰ ਕੀਤੇ ਜਾ ਸਕਦੇ ਨੇ। ਸੋ ਇਹ ਬਹੁਤ ਵੱਡਾ ਨੰਬਰ ਹੈ, ਤੇ ਆਉਣ ਵਾਲੇ 3-4 ਵੀਕ ਜਿਹੜੇ ਨੇ ਜੀ ਇਹਦੇ ਤੇ ਵੀ ਕਾਫੀ ਪੋਲਿਟਿਕਸ ਹੋਏਗੀ, ਇਹਦੇ ਤੇ ਵੀ ਕਾਫੀ ਗੱਲਾਂ ਬਾਤਾਂ ਹੋਣਗੀਆਂ। ਸੋ ਇਟਸ ਵੈਰੀ ਕ੍ਰਿਟੀਕਲ, ਔਰ ਜਿਹੜੇ ਇੰਨੇ ਨੰਬਰ ਘਟੇ ਨੇ ਉਹਦੇ ਨਾਲ ਹੁਣ ਆਪਾਂ ਨੂੰ ਲੱਗਦਾ ਹੀ ਹੈ ਜੀ ਕਿ ਸਾਰਾ ਕੁਛ ਤਕਰੀਬਨ ਤਾਂ ਵੈਸੇ ਖੁੱਲ੍ਹਾ ਹੀ ਹੈ, ਪਰ ਸਾਰਾ ਕੁਛ ਖੁੱਲ੍ਹ ਜਾਏਗਾ। ਹੈਵਿੰਗ ਸੈਡ ਦੈਟ, ਜਿਹੜੇ ਮਾਸਕ ਨੇ ਉਹ ਮੈਨੂੰ ਨਹੀਂ ਕਦੇ ਨਜ਼ਰ ਆਉਂਦੇ ਜੀ ਜਾਂਦੇ ਹਾਲੇ ਅਗਲੇ ਸਾਲ ਤੱਕ
ਜੀ। ਮਾਰਚ ਤੱਕ ਕਹਿੰਦੇ ਨੇ ਕਿ ਮਾਸਕ ਆ ਜਿਹੜੀ ਉਹਦੀ ਮੈਂਡੇਟਰੀ ਰਿਕੁਆਇਰਮੈਂਟ ਆ ਉਹ ਖਤਮ ਕਰ ਦਿੱਤੀ ਜਾਵੇਗੀ। ਥੈਂਕ ਯੂ ਸੋ ਮਚ ਗੁਰਪ੍ਰੀਤ ਜੀ, ਧੰਨਵਾਦ। ਔਰ ਮੈਂ ਇਸ ਗੱਲ ਤੋਂ ਵੀ ਹੈਰਾਨ ਹੁੰਦਾ ਕਿ ਸਕੂਲਾਂ ਦੇ ਐਜੂਕੇਸ਼ਨ ਨਾਲ ਜੁੜੇ ਲੋਕ ਵੀ 50,000 ਦੇ ਕਰੀਬ ਇੱਦਾਂ ਦੇ ਨੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਟੀਕਾ ਨਹੀਂ ਲਗਵਾਇਆ। ਡਾਕਟਰ ਕੁਲਦੀਪ ਜੀ ਨੇ ਮੇਰੇ ਨਾਲ ਕਿਹੜੀ ਹੋਮਿਓਪੈਥੀ ਤੋਂ, ਡਾਕਟਰ ਜੀ ਆਇਆਂ ਨੂੰ।
ਹਾਂਜੀ ਗਰੇਵਾਲ ਜੀ, ਤੁਹਾਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਗੁਡ ਮਾਰਨਿੰਗ
ਜੀ, ਸਤਿ ਸ੍ਰੀ ਅਕਾਲ ਜੀ। ਸੋ ਕੀ ਸੁਨੇਹਾ ਅੱਜ ਸਾਡੇ ਸੋਤਿਆਂ ਨੂੰ? ਮੈਂ ਸੋਚਣ ਦੱਸਦਾ ਕਿ ਡਾਕਟਰ ਕੁਲਦੀਪ ਜੀ 40 ਸਾਲ ਤੋਂ ਹੋਮਿਓਪੈਥੀ ਰਾਹੀਂ ਲੋਕਾਂ ਦਾ ਇਲਾਜ ਕਰਦੇ ਆ ਰਹੇ ਨੇ ਅਤੇ ਹਜ਼ਾਰਾਂ ਹੀ ਹਜ਼ਾਰਾਂ ਲੋਕ ਇਹਨਾਂ ਵੱਲੋਂ ਠੀਕ ਕੀਤੇ ਗਏ ਨੇ। ਸੋ ਹੋਮਿਓਪੈਥੀ ਤੁਸੀਂ ਆਪਣੀ ਬਿਮਾਰੀ ਦਾ ਇਲਾਜ ਕਰਾਉਣਾ ਤਾਂ ਡਾਕਟਰ ਕੁਲਦੀਪ ਜੀ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ। 647-0018-0055 ਜੀ ਡਾਕਟਰ ਸਾਹਿਬ।
ਹਾਂਜੀ ਹਾਂਜੀ, ਅੱਜ ਗੁਰੂ ਗਰੇਵਾਲ ਜੀ ਮੈਂ ਕੋਲੈਸਟਰਾਲ ਬਾਰੇ ਦੱਸਾਂਗਾ। ਕੋਲੈਸਟਰਾਲ ਹੋਰ ਮਤਲਬ ਹੋਰ ਵੀ ਜਿਵੇਂ ਹੁੰਦਾ ਬਲੱਡ ਕਲੋਟ ਵਗੈਰਾ, ਥੋੜਾ ਜਿਹਾ ਇਹ ਵੀ ਮੈਂ ਥੋੜੀ ਜਾਣਕਾਰੀ ਦੇਵਾਂਗਾ ਲੋਕਾਂ ਨੂੰ। ਤੋ ਦੇਖੋ ਕੋਲੈਸਟਰਾਲ ਇਹਨੂੰ ਆਪਾਂ ਲਿਪਿਡ ਵੀ ਕਹਿੰਦੇ ਹਾਂ, ਇਹ ਬਲੱਡ ਦੇ ਵਿੱਚ ਸਾਡੇ ਜੇ ਹੈ। ਤੋ ਇਹਦੇ ਜੋ ਮੋਸਟਲੀ ਹੁੰਦਾ ਕਿ ਇਹ ਨੋਰਮਲੀ ਸਾਡੇ ਮਤਲਬ ਕੋਲੈਸਟਰਾਲ ਬਾਡੀ ਨੂੰ ਚਾਹੀਦਾ ਹੁੰਦਾ, ਜੇ ਐਕਸੈਸ ਬਣਨ ਲੱਗ ਜਾਂਦਾ ਇਟ ਮੀਨਸ ਫਿਰ ਜੇ ਇਹ ਬਾਡੀ ਦੇ ਇਹ ਤੁਹਾਡੀ ਆਰਟਰੀ ਦੇ ਵਿੱਚ ਜੰਮਣ ਲੱਗ ਜਾਂਦਾ, ਉਹਨੂੰ ਫਿਰ ਆਪਾਂ ਐਥੀਓਕਲੋਸਿਸ ਕਹਿੰਦੇ ਹਾਂ। ਉਹ ਆਰਟਰੀਆਂ ਸਾਡੀਆਂ ਹਾਰਡ ਹੋ ਜਾਂਦੀਆਂ ਨੇ, ਉਹ ਨੈਰੋ ਹੋ ਜਾਂਦੀਆਂ ਨੇ, ਫਲੋਟ ਸਾਡਾ ਬਲੱਡ ਦਾ ਜੇ ਸਲੋ ਹੋ ਜਾਂਦਾ। ਤੋ ਫਿਰ ਜੇ ਫਿਰ ਜ਼ਿਆਦਾ ਤੁਸੀਂ ਜੇ ਨਹੀਂ ਟ੍ਰੀਟਮੈਂਟ ਕਰਦੇ ਤਾਂ ਬਲੱਡ ਕਲੋਟ ਔਰ ਇਨਫਲਾਮੇਸ਼ਨ ਹੋ ਜਾਂਦਾ ਔਰ ਹਾਰਟ ਅਟੈਕ ਹੁੰਦਾ ਜੇ। ਇਹ ਮੋਸਟਲੀ ਕੋਲੈਸਟਰਾਲ ਦਾ ਇਹ ਹੁੰਦਾ। ਔਰ ਇਹਦੇ ਕਾਰਨ ਮਤਲਬ ਕਿਉਂ ਹੁੰਦਾ ਇਹ? ਹੋ ਸਕਦਾ ਤੁਸੀਂ ਫੂਡ ਇਹੋ ਜਿਹਾ ਖਾਂਦੇ ਹੋਣ। ਦੇਖੋ ਕਈ ਵਾਰੀ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ, ਮੈਂ ਲੋਕਾਂ ਨੂੰ ਕਹਿੰਦਾ ਹੁੰਦਾ, ਮੈਂ ਕਿਹਾ ਦੇਖੋ ਕੋਈ ਵੀ ਚੀਜ਼ ਹੈ, ਪੇਟ ਸਾਡਾ ਬਹੁਤ ਇੰਪੋਰਟੈਂਟ ਚੀਜ਼ ਹੈਗਾ। ਜੇ ਤੁਸੀਂ ਨੋਰਮਲ ਜੇ ਪੇਟ ਦੇ ਵਿੱਚ ਜੇ ਸਾਡੀ ਡਾਈਜੈਸ਼ਨ ਨਹੀਂ ਠੀਕ ਹੈਗਾ ਤਾਂ ਕੋਲੈਸਟਰਾਲ ਹੈ, ਹੋਰ ਚੀਜ਼ਾਂ ਨੇ, ਸਾਰਾ ਕੁਝ ਹੈ ਤਾਂ ਤੁਹਾਡਾ ਤਾਂ ਹੀ ਬਣਦਾ ਜੇ ਹੈ। ਤਾਂ ਪੇਟ ਜੇ ਤੁਹਾਡਾ ਠੀਕ ਹੈ ਤਾਂ ਸਾਰਾ ਕੁਝ ਠੀਕ ਹੈਗਾ। ਤੋ ਇਸ ਕਰਕੇ ਜੇ ਤੁਹਾਨੂੰ ਪੇਟ ਦੀ ਵੀ ਪ੍ਰੋਬਲਮ ਹੈਗੀ, ਪੇਟ ਦੇ ਵੀ ਟ੍ਰੀਟਮੈਂਟ ਕਰੋ ਤਾਂ ਕੋਲੈਸਟਰਾਲ ਨਹੀਂ ਬਣੇਗਾ। ਤੋ ਇੱਦਾਂ ਇਹਦੇ ਚੀਜ਼ ਹੁੰਦਾ, ਰੈਡ ਮੀਟ ਹੁੰਦਾ, ਪੋਰਕ, ਬਟਰ, ਮਿਲਕ, ਇਹਦੇ ਕਰਕੇ ਮੋਸਟਲੀ ਇਹ ਹੁੰਦਾ। ਔਰ ਇੱਕ ਇਹ ਤੁਹਾਡਾ ਥਾਇਰਾਇਡ ਕਰਕੇ ਵੀ, ਥਾਇਰਾਇਡ ਜੇ ਤੁਹਾਡਾ ਹੈਗਾ ਪ੍ਰੋਬਲਮ, ਉਹਦੇ ਕਰਕੇ ਵੀ ਕੋਲੈਸਟਰਾਲ ਵੱਧ ਜਾਂਦਾ। ਥਾਇਰਾਇਡ ਦੀ ਪ੍ਰੋਬਲਮ ਹੈ, ਥਾਇਰਾਇਡ ਵੀ ਸਾਡੇ ਕੋਲ, ਤੁਸੀਂ 2-4 ਮਹੀਨੇ ਦਵਾਈ ਖਾਓ, ਇੱਦਾਂ ਹੀ ਕੋਲੈਸਟਰਾਲ ਹੈਗਾ। 2-4 ਮਹੀਨੇ ਦਵਾਈ ਖਾ ਕੇ ਟੈਸਟ ਕਰਾਓ, ਤੁਹਾਨੂੰ ਪਤਾ ਲੱਗ ਜਾਏਗਾ ਹੋਮਿਓਪੈਥੀ ਦੀ ਟ੍ਰੀਟਮੈਂਟ ਕੀ ਹੈਗਾ। ਜੋ ਲੋਕ ਕਹਿੰਦੇ ਨੇ ਹੋਮਿਓਪੈਥੀ ਸਲੋ ਹੈਗੀ ਹੈ, ਕੰਮ ਨਹੀਂ ਕਰਦੀ, ਤਾਂ ਵੀ ਮੇਰੇ ਕੋਲ ਜ਼ਰੂਰ ਵਿਜਿਟ ਕਰਨਾ। 647-8018-0055 ਤੇ ਕਦੇ ਵੀ ਕਾਲ ਕਰ ਸਕਦੇ ਹੋ ਮੇਰੇ ਕੋਲ। ਔਰ ਤੁਸੀਂ ਹੁਣ ਮੈਂ ਇੱਕ ਹੋਰ ਜਿਹੜੀ ਦੱਸਿਆ ਸੀ ਬਲੱਡ ਕਲੋਟ ਦੇ ਬਾਰੇ, ਤੁਹਾਨੂੰ ਦੱਸਿਆ ਸੀ ਬਲੱਡ ਕਲੋਟ ਹੁੰਦਾ ਕੀ ਹੈ? ਇਹ ਪਲੈਟਲੇਟ ਔਰ ਫਾਈਬਰਿਨ ਕਰਕੇ ਇਹ ਜੈਲ ਲਾਈਕ ਮਾਸ ਹੁੰਦਾ, ਉਹਦੇ ਕਰਕੇ ਬਲੱਡ ਕਲੋਟ। ਸਾਡੀਆਂ ਹੋਮਿਓਪੈਥੀ ਦਵਾਈਆਂ ਜਿਸ ਤਰ੍ਹਾਂ ਕਿਸੇ ਬਲੱਡ ਕਲੋਟ ਹੈਗਾ ਉਹਦੇ ਨਾਲ ਡਿਜ਼ੋਲਵ ਹੋ ਜਾਂਦਾ। ਤੋ ਇਹ ਬਲੱਡ ਕਲੋਟ ਕਈਆਂ ਦੇ ਲੈਗ ਦੇ ਵਿੱਚ ਹੁੰਦਾ, ਪਲਮੋਨਰੀ ਇੰਬੋਲਿਜ਼ਮ ਕਹਿੰਦੇ ਆ। ਇਹ ਮੋਸਟਲੀ ਕਿਸੇ ਕੋਈ ਵੀ ਤਰ੍ਹਾਂ ਦੀ ਕਲੋਟਿੰਗ ਵੀ ਹੈਗੀ ਹੈ, ਸਾਡਾ ਟ੍ਰੀਟਮੈਂਟ ਕਰੋ, ਕਲੋਟਿੰਗ ਵੀ ਡਿਜ਼ੋਲਵ ਹੋ ਜਾਂਦੀ ਹੈ।
0055-647-818 0055 ਕਦੇ ਕਾਲ ਕਰਕੇ ਮੈਂ ਆ ਸਕਦੇ ਹਾਂ। ਮੇਰੀ ਕਲੀਨਿਕ 20 ਮੈਰੀਟਾਈਮ ਅੰਟੋਰੀਓ ਬੁਲੇਵਾਰਡ, ਹੋਮ ਡਿਪੋ ਵਾਲਾ ਪਲਾਜ਼ਾ, 11 to 7 ਵਜੇ ਤੱਕ ਕਲੀਨਿਕ ਹੁੰਦੀ ਹੈ। ਔਰ ਜਿਹੜੇ ਤੁਹਾਡੇ ਬੈਨੀਫਿਟ ਨੇ ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਣੇ ਯੂਜ਼ ਕਰ ਸਕਦੇ ਹੋ। ਥੈਂਕ ਯੂ ਵੈਰੀ ਮਚ ਟਾਈਮ ਦੇਣ ਦਾ ਜੀ।
ਧੰਨਵਾਦ ਜੀ, ਥੈਂਕ ਯੂ ਸੋ ਮਚ। 647-818-0055 ਇਹਨਾਂ ਦਾ ਨੰਬਰ ਹੈ। ਕੁਝ ਕਮਰਸ਼ਲ ਲੈ ਲਈਏ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ ਤੇ ਜਿਹੜੀਆਂ ਇੱਥੋਂ ਦੀਆਂ ਬਾਕੀ ਖਬਰਾਂ ਨੇ ਉਹਨਾਂ ਦੇ ਉੱਤੇ ਨਜ਼ਰ ਮਾਰਾਂਗੇ।
ਬਸ ਇੰਨੀ ਜੀ ਗੱਲ, ਫਿਰ ਕੀ ਹੋਇਆ ਜੇ ਗੱਡੀਆਂ ਚ ਗੱਡੀਆਂ ਵੱਜੀਆਂ ਤਾਂ? ਰੈਕਸਟਿਲ ਬੋਡੀ ਸ਼ਾਪ ਹੈ ਤਾਂ ਹੈਗਾ, ਫਿਰ ਹਰ ਤਰ੍ਹਾਂ ਦੇ ਬੋਡੀ ਵਰਕ ਲਈ ਤੇ ਨਾਲੇ ਤਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਨਾਲ ਡਾਇਰੈਕਟ ਡੀਲ ਕਰਦੇ ਹਨ। ਘਬਰਾਉਣਾ ਤਾਂ ਬਿਲਕੁਲ ਹੀ ਨਹੀਂ, ਕੰਮ ਹੋਵੇ ਬੋਡੀ ਵਰਕ ਦਾ ਜਾਂ ਲੈਣੀ ਹੋਵੇ ਰੈਂਟਲ ਕਾਰ ਜਾਂ ਫਿਰ ਖਰੀਦਣੀ ਜਾਂ ਵੇਚਣੀ ਹੈ ਯੂਜ਼ਡ ਕਾਰ, ਤਾਂ ਕਾਲ ਕਰੋ ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ 416-795-9696 ਤੇ, ਜਾਂ ਫਿਰ ਤੁਸੀਂ ਜਾ ਸਕਦੇ ਹੋ 30 ਰਸੀਨ ਰੋਡ ਇਟੋਬਿਕੋ, ਜੋ ਕਿ ਰੈਕਸਟਿਲ ਦੇ ਵਿੱਚ ਮੌਜੂਦ ਹੈ। ਹੋਰ ਤਾਂ ਹੋਰ, ਇਹ ਤਾਂ ਟੋਅ ਦੀਆਂ ਸੇਵਾਵਾਂ ਵੀ ਦਿੰਦੇ ਨੇ। ਰੈਕਸਟਿਲ ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ, 416-795-9696 ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 30 ਰਸੀਨ ਰੋਡ 416-795-9696।
ਬੜਾ ਢਲਾਇਆ ਮੂੰਹ ਸੁੱਟੀ ਬੈਠਾ, ਕੀ ਗੱਲ ਆ? ਕੀ ਚੱਛਾ ਯਾਰ, ਐਡੇ ਪੈਸੇ ਕੋਈ ਤੇ ਪਟੜੀ ਜਾਂਦਾ, ਕਿੱਦਾਂ ਜਾਦੇ ਬਚਦਾ ਨੀ ਕੁਝ?
ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ, ਟੈਕਸ ਸੇਵ ਕਰ ਲਾ, RRSP TFSA ਚ ਸੇਵ ਕਰ ਲਾ, ਬੱਚਿਆਂ ਦੀ ਸੇਵਿੰਗ ਦੇ ਲਈ RESP ਕਰਵਾ ਲਾ।
ਤੈਨੂੰ ਬੜਾ ਪਤਾ ਓਏ,
ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ।
ਤੇ ਇੰਸ਼ੋਰੈਂਸ ਵੀ ਕਰ ਦਿੰਦੇ ਆ?
ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ, ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ, ਸਾਰਾ ਕੁਝ ਕਰ ਦਿੰਦੇ ਆ, ਟੈਕਸ ਫਾਈਲ ਵੀ ਕਰਦੇ ਆ।
ਤੇ ਨੰਬਰ ਤੇ ਦੇ ਉਹਨਾਂ ਦਾ
ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ, 416-271-4877 ਤੇ ਸੰਪਰਕ ਕਰੋ। ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ, ਜ਼ਿਆਦਾ ਜਾਣਕਾਰੀ ਦੇ ਲਈ 416-271-4877।
ਓ ਯਾਰ, ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ?
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ, ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ।
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ,
ਟਰਮ ਇੰਸ਼ੋਰੈਂਸ,
ਸੁਪਰ ਵੀਜ਼ਾ,
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ,
ਤੇ ਬੱਚਿਆਂ ਲਈ RESP।
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ,
416-994-7272,
416-994-7272।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-297-4600, ਜਾਂ ਫਿਰ ਲੰਡਨ 647-401-8230, ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਬਈ ਪਵਾਦੇ ਝਾਂਜਰਾਂ, ਦੁਬਈ ਜਵੈਲਰਸ ਤੇ ਸੇਲ ਲੱਗ ਚੁੱਕੀ ਆ, ਨਵਰਾਤਰੀ ਤੇ ਦੀਵਾਲੀ ਸਪੈਸ਼ਲ ਸੇਲ, ਡਾਇਮੰਡ ਰਿੰਗ ਤੇ ਭਾਰੀ ਸੇਲ, ਸਟਾਰਟਿੰਗ ਫਰੋਮ $650 ਓਨਲੀ, $2000 ਖਰਚਣ ਤੇ ਡਾਇਮੰਡ ਦਾ ਕੋਕਾ ਫ੍ਰੀ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਕਰਵਾ ਚੌਥ ਸਪੈਸ਼ਲ ਡਾਇਮੰਡ ਦੇ ਮੰਗਲ ਸੂਤਰ ਤੇ ਵੀ ਖਾਸ ਡਿਸਕਾਊਂਟਡ ਪ੍ਰਾਈਸ ਲਾ ਦਿੱਤਾ ਗਿਆ ਹੈ ਦੁਬਈ ਜਵੈਲਰਸ ਤੇ।
ਸੋਹਣੀਆਂ ਵੀ ਲੱਗਣਗੀਆਂ ਫੇ ਵਾਲੀਆਂ, ਗੱਲਾਂ ਨਾਲ ਜਦੋਂ ਟਕਰਾਈਆਂ ਵਾਲੀਆਂ।
ਉਹ ਬਈ ਵਾਲੀਆਂ ਛੱਡ, ਰਾਣੀ ਹਾਰ ਤੁਹਾਨੂੰ ਚਾਹੀਦਾ, ਵੈਡਿੰਗ ਬ੍ਰਾਈਡਲ ਸੈੱਟ ਚਾਹੀਦਾ ਹੈ, ਹੋਰ ਤੁਸੀਂ ਕਸਟਮਾਈਜ਼ ਕੋਈ ਸੈੱਟ ਤਿਆਰ ਕਰਾਉਣਾ ਹੈ। ਦੁਬਈ ਜਵੈਲਰਸ ਦੀ ਲੋਕੇਸ਼ਨ 2700 ਨਾਰਥ ਪਾਰਕ ਡਰਾਈਵ, ਯੂਨਿਟ ਨੰਬਰ 19 ਤੇ ਪਹੁੰਚੋ, 416-465-1200।
ਇਹ ਆ ਪ੍ਰੋਗਰਾਮ ਖਾਲਸਾ ਸੁਬਾਹ 8:30 ਤੋਂ ਲੈ ਕੇ 10 ਵਜੇ ਤੱਕ, ਔਰ CWC ਇਮੀਗ੍ਰੇਸ਼ਨ 905-670-4444, ਜਸਵੀਰ ਹੁੰਦਰ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ 416-502-3100 ਇਹਨਾਂ ਨੰਬਰ ਹੈ, 416-502-3100। ਤੇ ਰੈਕਸਟਿਲ ਬੋਡੀ ਸ਼ਾਪ ਤੋਂ ਰਿਕ ਚੀਮਾ, ਮਨਿੰਦਰ ਚੀਮਾ, 416-749-9596, 416-749-9596 ਮਨਿੰਦਰ ਚੀਮਾ ਤੇ ਰਿਕ ਚੀਮਾ ਜੀ ਦਾ ਨੰਬਰ ਹੈ। ਪ੍ਰਭਾਵ ਖਾਲਸਾਰ ਦੇ ਵਿੱਚ ਆਓ ਥੋੜੀ ਜਿਹੀ ਗੱਲਬਾਤ ਕਰ ਲਈਏ ਇੱਥੋਂ ਦੀ ਸਿਆਸਤ ਦੀ, ਔਰ ਕੱਲ੍ਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੀ ਕੈਬਨਿਟ ਆ ਜਿਹੜੀ ਨਵੀਂ ਉਹ ਇੰਟਰੋਡਿਊਸ ਕੀਤੀ ਗਈ ਹੈ, ਔਰ ਇਹਦੇ ਵਿੱਚ ਬ੍ਰੈਂਪਟਨ ਵਾਸੀਆਂ ਦੇ ਵਿੱਚ ਕਮਲ ਖਹਿਰਾ ਜਿਹੜੇ ਕਿ ਬ੍ਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਹੈ, ਉਹਨਾਂ ਨੂੰ ਸੀਨੀਅਰ ਮਿਨਿਸਟਰ ਜਿਹੜਾ ਉਹ ਮਿਨਿਸਟਰੀ ਹੈ ਜਿਹੜੀ ਸੌਂਪੀ ਗਈ ਹੈ ਸੀਨੀਅਰਸ ਦੀ, ਅਤੇ ਇਹ ਤੋਂ ਇਲਾਵਾ ਹਰਜੀਤ ਸਿੰਘ ਸੱਜਣ ਨੂੰ ਜਿਹੜਾ ਇੰਟਰਨੈਸ਼ਨਲ ਡਿਵੈਲਪਮੈਂਟ ਮਿਨਿਸਟਰ ਬਣਾਇਆ ਗਿਆ ਤੇ ਅਨੀਤਾ ਆਨੰਦ ਨੂੰ ਉਹਨਾਂ ਦੀ ਥਾਂ ਦੇ ਉੱਤੇ ਡਿਫੈਂਸ ਮਿਨਿਸਟਰ ਲਗਾਇਆ ਗਿਆ। ਸੋ ਇਹ ਕੱਲ ਇੱਕ ਵੱਡੀ ਸ਼ੇਕਅਪ ਸੀਗੀ ਅੰਟਾਰੀਓ ਦੀ, ਮਾਫ ਕਰਨਾ ਕੈਨੇਡਾ ਦੀ, ਟਰੂਡੋ ਵੱਲੋਂ ਜੋ ਕੈਬਨਿਟ ਦੇ ਵਿੱਚ ਫੇਰ ਬਦਲ ਕੀਤਾ ਗਿਆ। ਸੋ ਇੱਥੇ ਹਰਜੀਤ ਸਿੰਘ ਸੱਜਣ ਦੀ ਕਾਫੀ ਵੱਡੀ ਡਿਮੋਸ਼ਨ ਸਮਝੀ ਜਾ ਰਹੀ ਹੈ। ਜਿਹੜਾ ਇਹ ਇੰਟਰਨੈਸ਼ਨਲ ਡਿਵੈਲਪਮੈਂਟ ਮਿਨਿਸਟਰ ਹੈ, ਇਹ ਕੋਈ ਫੁੱਲ ਫਲੈਜ ਮਿਨਿਸਟਰ ਨਹੀਂ ਹੈ, ਤੇ ਔਰ ਇਹ ਇੱਕ ਇੰਟਰਨੈਸ਼ਨਲ ਟ੍ਰੇਡ ਜਾਂ ਫਿਰ ਹੋਰ ਏਡਾਂ ਦੇ ਵੱਡੇ ਪੋਰਟਫੋਲੀਓ ਵਾਲੀ ਮਿਨਿਸਟਰੀ ਨਹੀਂ ਹੈ, ਬੜੇ ਛੋਟੇ ਪੋਰਟਫੋਲੀਓ ਦੀ ਮਿਨਿਸਟਰੀ ਹੈ। ਇਸੇ ਤਰ੍ਹਾਂ ਹੀ ਜੋ ਕਮਲ ਖਹਿਰਾ ਹੋਣਾ ਦੀ ਜਿਹੜੀ ਮਿਨਿਸਟਰੀ ਹੈ, ਉਹ ਵੀ ਵੱਡੇ ਪੋਰਟਫੋਲੀਓ ਦੀ ਨਹੀਂ, ਬੜੇ ਛੋਟੇ ਪੋਰਟਫੋਲੀਓ ਦੀ ਉਹ ਮਿਨਿਸਟਰੀ ਹੈ। ਸੀਨੀਅਰਸ ਦੀਆਂ ਜਿਹੜੀਆਂ ਪੈਨਸ਼ਨ ਨੇ ਜਾਂ ਫਿਰ ਹੋਰ ਏਦਾਂ ਦੇ ਫਾਈਨੈਂਸ਼ੀਅਲ ਇਸ਼ੂਜ਼ ਨੇ, ਉਹ ਇਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਹੈ। ਸੋ ਇਹਨਾਂ ਦੇ ਬੜੀ ਛੋਟੀ ਇਹ ਇੱਕ ਛੋਟਾ ਪੋਰਟਫੋਲੀਓ ਹੈ। ਪਹਿਲਾਂ ਇਹਨਾਂ ਨੂੰ ਇਸੇ ਮਿਨਿਸਟਰੀ ਨੂੰ ਇੱਕ ਸਟੇਟ ਮਿਨਿਸਟਰ ਕਿਹਾ ਜਾਂਦਾ ਸੀ, ਯਾਨੀ ਕਿ ਰਾਜ ਮੰਤਰੀ, ਤੇ ਹੁਣ ਇਹਨਾਂ ਨੂੰ ਜਸਟਿਨ ਟਰੂਡੋ ਨੇ ਉਹ ਹਟਾ ਕੇ ਸਿਰਫ ਇਸ ਨੂੰ ਇੱਕ ਦਰਜਾ, ਜਿਹੜਾ ਨਾਂ ਆ ਉਹ ਫੁੱਲ ਮਿਨਿਸਟਰ ਦਾ ਦੇ ਦਿੱਤਾ, ਪਰ ਜਿਹੜਾ ਇਹਨਾਂ ਦਾ ਪੋਰਟਫੋਲੀਓ ਆ ਉਹ ਛੋਟੇ ਰਾਜ ਮੰਤਰੀ ਵਾਲਾ ਹੀ ਹੈ, ਇੱਕ ਸਟੇਟ ਮਿਨਿਸਟਰ ਵਾਲਾ ਹੀ ਹੈ। ਸੋ ਜਿੱਥੇ ਕੱਲ ਕਮਿਊਨਿਟੀ ਦੇ ਵਿੱਚ ਵਧਾਈ ਚੱਲਦੀ ਰਹੀ, ਖਾਸ ਤੌਰ ਦੇ ਉੱਤੇ ਬ੍ਰੈਮਟੋਨੀਅਨਸ ਦੇ ਵਿੱਚ, ਕਿ ਬ੍ਰੈਮਟਨ ਨੂੰ ਇੱਕ ਮਿਨਿਸਟਰੀ ਹੈ ਜਿਹੜੀ ਆਖਿਰਕਾਰ ਉਹ ਮਿਲ ਗਈ ਹੈ, ਔਰ ਉਹਦੇ ਤੇ ਬ੍ਰੈਮਟਨ ਨਿਵਾਸੀਆਂ ਵੱਲੋਂ ਕਮਲ ਖਹਿਰਾ ਨੂੰ ਮੁਬਾਰਕਬਾਦ ਦਿੱਤੀ ਜਾਂਦੀ ਰਹੀ ਹੈ, ਔਰ ਮੈਂ ਵੀ ਨਿੱਜੀ ਤੌਰ ਦੇ ਉੱਤੇ ਕਮਲ ਖਹਿਰਾ ਨੂੰ ਇਸ ਚੀਜ਼ ਦੀ ਮੁਬਾਰਕਬਾਦ ਦਿੰਦਾ ਕਿ ਉਹਨਾਂ ਦੇ ਹਿੱਸੇ ਇਹ ਮਿਨਿਸਟਰੀ ਆਈ ਹੈ। ਬ੍ਰੈਮਟਨ ਦੇ ਹਿੱਸੇ ਭਾਵੇਂ ਇੱਕ ਛੋਟੇ ਪੋਰਟਫੋਲੀਓ ਵਾਲੀ ਮਿਨਿਸਟਰੀ ਹੈ, ਉਹ ਆਈ ਹੈ। ਸੋ ਉਸ ਲਈ ਕਮਲ ਖਹਿਰਾ ਨੂੰ ਵੀ ਅਸੀਂ ਮੁਬਾਰਕਬਾਦ ਦਿੰਦੇ ਹਾਂ, ਪਰ ਭਾਈਚਾਰਕ ਤੌਰ ਦੇ ਉੱਤੇ ਕੈਨੇਡਾ ਭਰ ਦੇ ਵਿੱਚ ਇਸ ਚੀਜ਼ ਦੀ ਨਾਮੋਸ਼ੀ ਜ਼ਰੂਰ ਹੈ ਕਿ ਕਿਸੇ ਸਮੇਂ 2015 ਦੇ ਵਿੱਚ ਜਦੋਂ ਜਸਟਿਨ ਟਰੂਡੋ ਨੇ ਇਲੈਕਸ਼ਨ ਜਿੱਤੀ ਸੀਗੀ, ਔਰ ਸਭ ਤੋਂ ਵੱਡੇ ਜਿਹੜੇ ਪੋਰਟਫੋਲੀਓ ਸੀਗੇ ਉਹ ਸਿੱਖ ਕਮਿਊਨਿਟੀ ਦੇ ਜਿੱਤੇ ਹੋਏ ਮੈਂਬਰ ਪਾਰਲੀਮੈਂਟਸ ਦੇ ਕੋਲੇ ਸੀਗੇ, ਤੇ ਫਿਰ 2018 ਦੇ ਵਿੱਚ ਉਹ ਹੋਰ ਘੱਟ ਗਏ, ਤੇ 2021 ਦੇ ਵਿੱਚ ਹੁਣ ਉਹ ਬਿਲਕੁਲ ਹੀ ਕੋਈ ਵੀ ਫੁੱਲ ਫਲੈਜ ਮਿਨਿਸਟਰ ਆ ਜਿਹੜਾ ਸਿੱਖ ਭਾਈਚਾਰੇ ਦੇ ਵਿੱਚੋਂ ਨਹੀਂ ਰਿਹਾ। ਅਨੀਤਾ ਆਨੰਦ ਦੀ ਗੱਲ ਚੱਲਦੀ ਹੈ ਕਿ ਅਨੀਤਾ ਆਨੰਦ ਇਸ ਸਮੇਂ ਪ੍ਰੋਕਿਓਰਮੈਂਟ ਮਿਨਿਸਟਰ ਤੋਂ ਅੱਗੇ ਚੱਲ ਕੇ ਉਸਨੂੰ ਬੜਾ ਅਹਿਮ ਮੰਤਰਾਲੇ ਆ ਜਿਹੜਾ ਡਿਫੈਂਸ ਮਿਨਿਸਟਰੀ ਜਿਹੜੀ ਸੌਂਪੀ ਗਈ ਹੈ। ਅਨੀਤਾ ਆਨੰਦ ਜਿਹੜੇ ਕਿ ਇੱਕ ਕਾਰਪੋਰੇਟ ਲੋਇਰ ਰਹੇ ਨੇ, ਔਰ ਉਹਨਾਂ ਨੇ ਇਸ ਗੱਲ ਦੇ ਉੱਤੇ ਭਰੋਸਾ ਵੀ ਦਿਵਾਇਆ ਕਿ ਜੋ ਇਸ ਸਮੇਂ ਮਿਲਟਰੀ ਦੇ ਵਿੱਚ ਸਮੱਸਿਆਵਾਂ ਨੇ ਉਹਨਾਂ ਨੂੰ ਉਹ ਹੱਲ ਕਰਨ ਦੇ ਲਈ ਆਪਣਾ ਪੂਰਾ ਯਤਨ ਕਰਨਗੇ, ਤੇ ਜਿਹੜੇ ਉਹਨਾਂ ਦੀ ਕਿਹੜੇ ਅੱਗੇ ਜਨਰਲ ਆਉਂਦੇ ਨੇ ਉਹਨਾਂ ਦੀ ਕੀ ਡਿਊ ਡਿਲੀਜੈਂਸ ਕਰਨੀ ਹੈ, ਤੇ ਉਹਨਾਂ ਦੇ ਬਾਰੇ ਚ ਕਿਸ ਨੂੰ ਅੱਗੇ ਫੌਜ ਦਾ ਜਰਨੈਲ ਲਾਉਣਾ ਹੈ, ਔਰ ਜਿਹੜੇ ਇਸ ਸਮੇਂ ਸਮੱਸਿਆਵਾਂ ਚੱਲ ਰਹੀਆਂ ਨੇ, ਜੋ ਇੱਕ ਮਜ਼ਾਕ ਬਣ ਚੁੱਕੀ ਹੈ ਕੈਨੇਡਾ ਦੀ ਫੌਜ, ਜਿਹੜਾ ਵੀ ਜਰਨੈਲ ਅੱਗੇ ਆਉਂਦਾ ਉਸ ਦੇ ਉੱਤੇ ਹੀ ਸੈਕਸੁਅਲ ਹਰਾਸਮੈਂਟ, ਸੈਕਸੁਅਲ ਮਿਸਕੰਡਕਟ ਜਿਹੜੇ ਦੋਸ਼ ਲੱਗਦੇ ਰਹੇ ਨੇ, ਤੇ ਉਹਨਾਂ ਨੂੰ ਆਪਣੀ ਸੀਟ ਤੋਂ ਹੱਥ ਜਿਹੜੇ ਆਪਣੇ ਲਾਂਭੇ ਹੋਣਾ ਪਿਆ। ਉਸ ਦੇ ਉੱਤੇ ਹਰਜੀਤ ਸਿੰਘ ਸੱਜਣ ਤੇ ਦੋਸ਼ ਸੀਗੇ ਕਿ ਉਹਨਾਂ ਨੇ ਕੋਈ ਸਟਰੋਂਗ ਐਕਸ਼ਨ ਨਹੀਂ ਲਏ ਗਏ, ਔਰ ਜਾਂ ਫਿਰ ਉਹਨਾਂ ਦੀ ਨਿਯੁਕਤੀ ਤੋਂ ਪਹਿਲਾਂ ਹਰਜੀਤ ਸਿੰਘ ਸੱਜਣ ਨੂੰ ਕੀ ਕਰਨਾ ਚਾਹੀਦਾ ਸੀ, ਉਹਨਾਂ ਦੇ ਮਹਿਕਮੇ ਨੂੰ ਕੀ ਕਰਨਾ ਚਾਹੀਦਾ ਸੀ, ਉਸ ਦੇ ਉੱਤੇ ਉਹਨਾਂ ਨੇ ਕੋਈ ਸਟਰੋਂਗ ਐਕਸ਼ਨ ਨਹੀਂ ਲਿਆ। ਹੁਣ ਦੇਖਦੇ ਹਾਂ ਅਨੀਤਾ ਆਨੰਦ ਇਸ ਮਿਨਿਸਟਰੀ ਨੂੰ ਕਿਸ ਤਰ੍ਹਾਂ ਹੈਂਡਲ ਕਰਦੇ ਆ। ਫੌਜ ਦੇ ਵਿੱਚ ਜੋ ਖਾਸ ਤੌਰ ਦੇ ਉੱਤੇ ਸੈਕਸੁਅਲ ਮਿਸਕੰਡਕਟ ਦਾ ਇਸ਼ੂ ਹੈ, ਉਸ ਨੂੰ ਕਿਸ ਤਰ੍ਹਾਂ ਉਹ ਨਿਬੇੜਦੇ ਨੇ, ਤੇ ਇਹਦੇ ਨਾਲ ਨਾਲ ਵਰਲਡ ਲੈਵਲ ਦੇ ਉੱਤੇ ਜੋ ਕੈਨੇਡਾ ਦੀ ਫੌਜ ਦਾ ਅਕਸ ਹੈ ਉਸ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਂਦੇ ਨੇ, ਇਹਦੇ ਤੇ ਅਨੀਤਾ ਆਨੰਦ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਕਰਨ ਤੋਂ ਬਾਅਦ ਪਤਾ ਲੱਗੇਗਾ। ਸੋ ਜਿੱਥੇ ਕਿਤੇ ਏਡੇ ਵੱਡੀ ਤਾਦਾਦ ਦੇ ਵਿੱਚ ਸਿੱਖ ਭਾਈਚਾਰੇ ਕੋਲੇ ਮਿਨਿਸਟਰੀਆਂ ਰਹੀਆਂ ਨੇ, ਉੱਥੇ ਹੁਣ ਸਿਰਫ ਦੋ ਜਿਹੜੀਆਂ ਛੋਟੇ ਲੈਵਲ ਦੀਆਂ ਮਿਨਿਸਟਰੀਆਂ ਉਹ ਰਹਿ ਗਈਆਂ ਨੇ। ਕੱਲ੍ਹ ਗੁਰਸ਼ਰਨ ਬਾਬੀ ਸਿੱਧੂ ਜੀ ਮੇਰੇ ਨਾਲ ਗੱਲਬਾਤ ਕਰ ਰਹੇ ਸੀਗੇ ਸ਼ਾਮ ਨੂੰ ਔਨ ਏਅਰ, ਉਹਨਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ ਕਿ ਜੋ ਇਸ ਸਮੇਂ ਜਿਹੜੀਆਂ ਪਹਿਲੀਆਂ ਟੌਪ ਦੀਆਂ ਮਿਨਿਸਟਰੀਆਂ, ਸਭ ਤੋਂ ਵੱਡੀਆਂ ਮਿਨਿਸਟਰੀਆਂ ਕੈਨੇਡਾ ਦੇ ਸਿੱਖਾਂ ਦੇ ਕੋਲ ਸੀਗੀਆਂ, ਤੇ ਹੁਣ ਉਹ ਰਹਿੰਦ ਖੂਦ ਤੱਕ ਹੀ ਆ ਕੇ ਨਿਪਟ ਚੁੱਕੇ ਨੇ, ਤੇ ਨਾਲ ਦੀ ਨਾਲ ਸਾਡੇ ਪਾਕਿਸਤਾਨੀ ਭਾਈਚਾਰੇ ਨੂੰ ਬਹੁਤ ਉਮੀਦ ਸੀਗੀ ਕਿ ਯਾਸ਼ਰ ਨਕਵੀ ਜਿਹੜੇ ਆਟਵਾ ਤੋਂ ਜਿੱਤੇ ਨੇ ਉਹ ਇੱਥੇ ਅੰਟਾਰੀਓ ਦੇ ਵਿੱਚ ਲਿਬਰਲ ਦੇ ਲੀਡਰ ਵੀ ਰਹਿ ਚੁੱਕੇ ਨੇ, ਤੇ ਲਿਬਰਲ ਦੇ ਆਪਣੇ ਪ੍ਰੈਜੀਡੈਂਟ ਵੀ ਰਹਿ ਚੁੱਕੇ ਨੇ ਅੰਟਾਰੀਓ ਦੇ, ਤੇ ਨਾਲ ਦੀ ਨਾਲ ਉਹ ਅਟਾਰਨੀ ਜਨਰਲ ਵੀ ਰਹਿ ਚੁੱਕੇ ਨੇ, ਤੇ ਕੀ ਉਹ ਉਹਨਾਂ ਨੂੰ ਮਿਨਿਸਟਰੀ ਮਿਲੇਗੀ? ਪਰ ਉਹਨਾਂ ਮਿਨਿਸਟਰੀ ਆ ਜਿਹੜੀ ਉਹ ਨਹੀਂ ਮਿਲੀ, ਅਤੇ ਇਸ ਦੇ ਉੱਤੇ ਵੀ ਜਿਹੜੀ ਕਾਫੀ ਚਰਚਾ ਚੱਲ ਰਹੀ ਹੈ ਕਿ ਯਾਸ਼ਰ ਨਕਵੀ ਤੇ ਉਮੀਦ ਸੀਗੀ ਕਿ ਪਾਕਿਸਤਾਨੀ ਮੂਲ ਦੇ ਸਮੇਂ 6 ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੂੰ ਵੀ ਕਿਸੇ ਨਾ ਕਿਸੇ ਨੂੰ ਮਿਨਿਸਟਰੀ ਆ ਜਿਹੜੀ ਦਿੱਤੀ ਜਾਵੇਗੀ, ਕੈਬਨਿਟ ਸ਼ਾਮਲ ਕੀਤਾ ਜਾਵੇਗਾ, ਪਰ ਜਸਟਿਨ ਟਰੂਡੋ ਵੱਲੋਂ ਅਜਿਹਾ ਨਹੀਂ ਕੀਤਾ ਗਿਆ। ਸੋ ਤਿੰਨ ਵੱਡੇ ਜਿਹੜੇ ਮੇਨ ਅਹੁਦੇ ਨੇ ਇਸ ਸਮੇਂ ਔਰਤਾਂ ਦੇ ਪਾਸ ਨੇ, ਡਿਫੈਂਸ ਮਿਨਿਸਟਰੀ ਅਨੀਤਾ ਆਨੰਦ ਜੀ ਪਾਸ ਹੈ, ਔਰ ਇਸ ਤੋਂ ਇਲਾਵਾ ਜਿਹੜੇ ਫੋਰਨ ਅਫੇਅਰ ਮਿਨਿਸਟਰ ਹੈ, ਬੜੀ ਵੱਡੀ ਪੋਸਟ ਹੈ ਫੋਰਨ ਅਫੇਅਰ ਮਿਨਿਸਟਰ ਦੀ, ਔਰ ਸਾਡੇ ਕੈਨੇਡਾ ਦੇ ਬੀਤੇ 6 ਸਾਲਾਂ ਦੇ ਵਿੱਚ ਜਿਹੜੇ ਵਿਦੇਸ਼ ਬਾਕੀ ਮੁਲਕ ਨੇ ਫੋਰਨ ਕੰਟਰੀਜ਼ ਨੇ ਉਹਨਾਂ ਦੇ ਨਾਲ ਸਾਡੇ ਸੰਬੰਧ ਬੜੇ ਵਿਗੜੇ ਨੇ, ਚਾਹੇ ਉਹ ਚਾਈਨਾ ਦੇ ਨਾਲ ਆ, ਚਾਹੇ ਉਹ ਸਾਊਦੀ ਅਰੇਬੀਆ ਦੇ ਨਾਲ ਆ, ਚਾਹੇ ਉਹ ਇੰਡੀਆ ਦੇ ਨਾਲ ਆ, ਚਾਹੇ ਉਹ ਹੋਰਾਂ ਮੁਲਕਾਂ ਦੇ ਨਾਲ ਆ, ਗੁਆਂਢੀ ਮੁਲਕ ਅਮਰੀਕਾ ਦੇ ਨਾਲ ਸੀਗਾ, ਜਾਂ ਫਿਰ ਬਹੁਤ ਸਾਰੇ ਹੋਰ ਇੱਦਾਂ ਦੇ ਕੰਟਰੀ ਜਿਨ੍ਹਾਂ ਦੇ ਨਾਲ ਸਾਡੇ ਸੰਬੰਧ ਬਿਲਕੁਲ ਵਧੀਆ ਨਹੀਂ ਰਹੇ ਸੀ, ਕਿ ਉਹਨਾਂ ਦੀ ਥਾਂ ਦੇ ਉੱਤੇ ਹੁਣ ਕੀ ਇਹ ਮੈਲਨੀ ਜੌਲੀ ਫੋਰਨ ਅਫੇਅਰ ਮਿਨਿਸਟਰ ਦੇ ਤੌਰ ਦੇ ਉੱਤੇ ਕੈਨੇਡਾ ਦਾ ਅਕਸ ਸੁਧਾਰਨ ਦੇ ਵਿੱਚ ਕਾਮਯਾਬ ਹੋਣਗੇ ਜਾਂ ਨਹੀਂ ਹੋਣਗੇ, ਇਹ ਪਰ ਸਮਾਂ ਦੱਸੇਗਾ। ਪਰ ਤੀਜੀ ਜਿਹੜੀ ਇਸ ਸਮੇਂ ਵੱਡਾ ਮੇਨ ਅਹੁਦਾ ਹੈ ਕਿਸੇ ਔਰਤ ਦੇ ਪਾਸ, ਉਹ ਹੈ ਸਾਡੇ ਡਿਪਟੀ ਪ੍ਰਾਈਮ ਮਿਨਿਸਟਰ ਅਤੇ ਫਾਈਨੈਂਸ ਮਿਨਿਸਟਰ, ਉਹ ਹੈ ਕ੍ਰਿਸਟੀਆ ਫ੍ਰੀਲੈਂਡ। ਕ੍ਰਿਸਟੀਆ ਫ੍ਰੀਲੈਂਡ ਫਾਈਨੈਂਸ ਮਿਨਿਸਟਰ ਇੱਕ ਔਰਤ ਹੈ, ਸਾਡੀ ਡਿਫੈਂਸ ਮਿਨਿਸਟਰ ਇੱਕ ਔਰਤ ਹੈ, ਔਰ ਸਾਡੇ ਫੋਰਨ ਅਫੇਅਰ ਮਿਨਿਸਟਰ ਇੱਕ ਔਰਤ ਹੈ। ਇਹ ਤੋਂ ਇਲਾਵਾ ਹੋਰ ਜਿਹੜੇ ਔਰਤਾਂ ਨੇ ਇਸ ਮਿਨਿਸਟਰੀ ਦੇ ਵਿੱਚ ਸ਼ਾਮਲ ਨੇ, ਪਰ ਵੱਡੇ 3 ਪੋਰਟਫੋਲੀਓ ਨੇ ਜਿਹੜੇ ਇਸ ਸਮੇਂ ਮਿਨਿਸਟਰੀ ਦਿੱਤੇ ਗਏ ਨੇ। ਔਰ ਕ੍ਰਿਸਟੀ ਡੰਕਨ ਜਿਹੜੇ ਕਿ ਟੋਬੀਕੋ ਤੋਂ ਨੇ, ਉਹਨਾਂ ਦਾ ਵੀ ਕਿਸੇ ਇਸ ਸਮੇਂ ਮਿਨਿਸਟਰੀ ਦੇ ਵਿੱਚ ਨਾਂ ਨਜ਼ਰ ਨਹੀਂ ਆਇਆ। ਜੁੜੇ ਹੋ ਪ੍ਰੋਗਰਾਮ ਖਬਰਸਾਰ ਦੇ ਨਾਲ, ਸੁਬਾਹ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਔਰ ਮੈਂ ਹੁਣ ਸੀਮਾ ਜੀ ਦੇ ਨਾਲ ਗੱਲਬਾਤ ਕਰਨ ਲੱਗਿਆ, ਸੀਮਾ ਜੀ ਦੀ ਗੱਲਬਾਤ ਤੋਂ ਬਾਅਦ ਜਿਹੜੀਆਂ ਬਾਕੀ ਦੀਆਂ ਖਬਰਾਂ ਨੇ ਇੱਥੋਂ ਦੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਸੀਮਾ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਬਿਲਕੁਲ ਠੀਕ, ਔਰ ਜਦੋਂ ਤੁਸੀਂ ਨਿਊਜ਼ ਪੜ੍ਹਦੇ ਹੋ ਔਰ ਇੰਨੀ, ਮੈਂ ਇਹੀ ਦੇਖ ਰਹੀ ਸੀਗੀ, ਸੁਣ ਰਹੀ ਸੀ, ਦੇਖ ਤਾਂ ਨਹੀਂ ਰਹੀ ਸੀ, ਸੁਣ ਰਹੀ ਕਿ ਦੇਖੋ ਕਿਤੇ ਨਾ ਕਿਤੇ ਵੁਮਨ ਦਾ ਕਿੰਨਾ ਵੱਡਾ ਪਾਰਟ ਬਣ ਚੁੱਕਾ ਹੁਣ ਵਰਲਡ ਦੇ ਵਿੱਚ, ਕਿੰਨੀ ਵੱਡੀ ਇੰਪੋਰਟੈਂਸ ਹੋ ਗਈ, ਕਿੰਨੀ ਸਟਰੋਂਗ ਪੋਰਟਫੋਲੀਓ ਜਿਹੜੇ ਹੈਗੇ ਆ ਉਹ ਦਿੱਤੇ ਗਏ ਆ, ਔਰ ਦੇ ਆਰ ਗੋਇੰਗ ਟੂ ਰਨ ਦਾ ਗਵਰਨਮੈਂਟ। ਸੋ ਵੈਰੀ ਬਿਗ ਹੈਂਡ ਟੂ ਆਲ ਆਫ ਦੇਮ। ਆਈ ਐਮ ਨਾਟ ਬੀਇੰਗ ਪੋਲੀਟੀਕਲ, ਆਈ ਐਮ ਬੀਇੰਗ ਅ ਵੁਮਨ ਹੀਅਰ ਐਂਡ ਆਈ ਵਾਂਟ ਟੂ ਐਡਮਾਇਰ ਦੋਜ਼ ਵੁਮਨ। ਔਰ ਕਮਲ ਖਹਿਰਾ ਹੋਰਾਂ ਨੂੰ ਬਹੁਤ ਅੱਛਾ ਪੋਰਟਫੋਲੀਓ ਮਿਲਿਆ, ਐਂਡ ਆਈ ਕੰਗ੍ਰੈਚੁਲੇਟ ਹਰ ਐਸ ਵੈਲ।
ਜੀ ਬਿਲਕੁਲ, ਔਰ 3 ਜਿਹੜੀਆਂ ਮੇਨ ਵੱਡੀਆਂ ਪੋਸਟਾਂ ਨੇ ਪ੍ਰਧਾਨ ਮੰਤਰੀ ਤੋਂ ਬਾਅਦ ਉਹ ਇਸ ਸਮੇਂ ਔਰਤਾਂ ਦੇ ਪਾਸ ਨੇ। ਸੋ ਔਰਤਾਂ ਸਾਡਾ ਹੁਣ ਕੰਟਰੀ ਰਨ ਆ ਜਿਹੜਾ ਕਰਨਗੀਆਂ। ਜਿਹੜੇ ਕਿ ਟ੍ਰਬਲਸਮ ਡਿਫੈਂਸ ਦਾ ਡਿਪਾਰਟਮੈਂਟ ਹੈ ਉਹ ਅਨੀਤਾ ਆਨੰਦ ਜੀ ਕੋਲੇ ਆ, ਲੈਟਸ ਸੀ ਕਿ ਉਹ ਕੀ ਪੰਜਾਬੀ ਕਹਿੰਦੇ ਆ ਕਿ ਪਿੱਠੂ ਲਾਉਂਦੇ ਆ ਫੌਜੀਆਂ ਦੇ, ਕਿ ਜਿਹੜਾ ਗਲਤੀ ਕਰਦਾ ਉਹਨਾਂ ਦੇ ਤੇ ਕੀ ਮਾਰਸ਼ਲ ਆਰਡਰ ਕਰਦੇ ਨੇ। ਸੋ ਦੇਖਾਂਗੇ ਕਿ ਕਿਸ ਤਰ੍ਹਾਂ ਉਹ ਸੁਲਝਾਉਂਦੇ ਨੇ ਫੌਜੀਆਂ ਦੀਆਂ ਇਹ ਪ੍ਰੋਬਲਮਾਂ। ਤੇ ਉਹ ਤੋਂ ਬਾਅਦ ਫਿਰ ਫਾਈਨੈਂਸ ਮਿਨਿਸਟਰ ਤੇ ਫੋਰਨ ਅਫੇਅਰ ਮਿਨਿਸਟਰ, ਇਹ ਵੀ ਵੱਡੀਆਂ ਪੋਸਟਾਂ ਨੇ। ਆਫਕੋਰਸ ਕਮਲ ਖਹਿਰਾ ਨੂੰ ਸੀਨੀਅਰ ਮਿਨਿਸਟਰ, ਭਾਵੇਂ ਕਿ ਜਿਸ ਤਰ੍ਹਾਂ ਕਮਲ ਖਹਿਰਾ ਦੀ ਮਿਨਿਸਟਰੀ ਆ, ਉਹਨਾਂ ਨੂੰ ਨਾ ਕੁਛ ਉਹਨਾਂ ਦੇ ਲਿਮਿਟਡ ਅਧਿਕਾਰ ਹੁੰਦੇ ਨੇ, ਇਹ ਨੀ ਗਾ ਕਿ ਕੱਲ ਨੂੰ ਉਹ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਕਿਸੇ ਨੂੰ ਜਵਾਬ ਦੇ ਹੈ ਜਾਂ ਫਿਰ ਉਹਨਾਂ ਦੇ ਉੱਤੇ ਕੋਈ ਕੁਐਸਚਨ ਪੁੱਛ ਸਕਦਾ, ਕਿ ਉਹਨਾਂ ਦਾ ਪੋਰਟਫੋਲੀਓ ਏਡਾ ਵੱਡਾ ਕਿ ਆਪੋਜੀਸ਼ਨ ਵਾਲੇ ਉਹਨਾਂ ਦੇ ਉੱਤੇ ਕੋਈ ਕੁਐਸਚਨ ਕਰਨ ਕਿ ਅਸੀਂ ਮਿਨਿਸਟਰ ਸੀਨੀਅਰ ਨੂੰ ਆ ਕੁਐਸਚਨ ਪੁੱਛਣਾ ਚਾਹੁੰਦੇ ਹਾਂ। ਸੋ ਇਟ ਪਾਰਟ ਆਫ ਅਦਰ ਮਿਨਿਸਟਰੀਜ਼, ਉਹਨਾਂ ਦੇ ਇਹ ਪਾਰਟ ਹੁੰਦੇ ਨੇ। ਸੋ ਇਹ ਦੋਨੇ ਹੀ, ਨਾ ਤਾਂ ਹਰਜੀਤ ਸਿੰਘ ਸੱਜਣ ਨੂੰ ਪਹਿਲਾਂ ਵਾਂਗ ਪਾਰਲੀਮੈਂਟ ਦੇ ਵਿੱਚ ਉੱਠ ਕੇ ਖੜੇ ਹੋ ਕੇ ਕਿਸੇ ਦਾ ਜਵਾਬ ਦੇਣਾ ਪਵੇਗਾ, ਤੇ ਨਾ ਹੀ ਕਮਲ ਖਹਿਰਾ ਨੂੰ। ਸੋ ਜੇ ਕੋਈ ਪਾਰਲੀਮੈਂਟ 'ਚ ਉੱਠ ਕੇ ਭਾਰਤੀ ਮੂਲ ਦੀ ਔਰਤ ਖੜੀ ਹੋਵੇਗੀ ਤਾਂ ਉਹ ਸਿਰਫ ਔਰ ਸਿਰਫ ਅਨੀਤਾ ਆਨੰਦ ਹੋਵੇਗੀ ਜਿਹੜੇ ਕਿ ਜਵਾਬ ਦੇ ਹੋਣਗੇ ਕਿਸੇ ਕੁਐਸਚਨ ਦੇ, ਤਾਂ ਜਿਹਨਾਂ ਦੇ ਉੱਤੇ ਆਪੋਜੀਸ਼ਨ ਆ ਜਿਹੜਾ ਸਿੱਧਾ ਕੁਐਸਚਨ ਕਰ ਸਕਦੀ ਹੈ। ਸੋ ਦੋ ਜਿਹੜੇ ਸਾਡੇ ਪਹਿਲਾਂ ਜਿਵੇਂ ਨਵਦੀਪ ਬੈਂਸ ਸੀਗੇ ਜਾਂ ਫਿਰ ਹਰਜੀਤ ਸੱਜਣ ਸੀਗੇ, ਬਰਦੀਸ਼ ਚੱਗੜ ਸੀਗੀ, ਇਹਨਾਂ ਨੂੰ ਕਿਸੇ ਮੁੱਦੇ ਦੇ ਉੱਤੇ ਖੜੇ ਹੋ ਕੇ ਆਪਣਾ ਜਵਾਬ ਦੇ ਇਹਨਾਂ ਨੂੰ ਬਣਾਇਆ ਜਾਂਦਾ ਹੈ ਪਾਰਲੀਮੈਂਟ ਦੇ ਵਿੱਚ। ਪਰ ਹੁਣ ਪੰਜਾਬੀਆਂ ਦੇ ਕੋਲੇ ਅਨੀਤਾ ਆਨੰਦ, ਇਹਨਾਂ ਦੀ ਜਿਹੜੀ ਮਾਤਾ ਹੈ ਉਹ ਪੰਜਾਬ ਤੋਂ ਸੀ, ਔਰ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਨੇ ਉਹ ਤਾਮਿਲਨਾਡੂ ਤੋਂ ਸੀਗੇ। ਸੋ ਇਹ ਮਿਕਸਚਰ ਹੈ, ਇਹਨੂੰ ਬਹੁਤੇ ਜਿਹੜੇ ਪੰਜਾਬੀ ਉਹ ਆਪਣੇ ਪੰਜਾਬੀ ਮੂਲ ਦੀ ਨਹੀਂ ਸਮਝਦੇ ਗੇ, ਔਰ ਬਹੁਤ ਲੰਬੇ ਸਮੇਂ ਤੋਂ ਇਹ ਅਫਰੀਕਾ ਤੋਂ ਹੁੰਦੇ ਹੋਏ, ਇੰਗਲੈਂਡ ਤੋਂ ਹੁੰਦੇ ਹੋਏ, ਫਿਰ ਇੱਧਰ ਆਏ ਹੋਏ ਨੇ। ਸੋ ਜੇ ਹੁਣ ਪੰਜਾਬੀ ਮੂਲ ਦੇ ਦੋ ਹੀ ਮੰਤਰੀ ਮੰਨੇ ਜਾ ਰਹੇ ਨੇ, ਔਰ ਦੋ ਹੀ ਉਹ ਮੰਤਰੀ ਮੰਨੇ ਜਾ ਰਹੇ ਨੇ ਬਾਕੌਲ, ਗੁਰਸ਼ਰਨ, ਬੌਬੀ ਸਿੱਧੂ, ਕਿ ਰਹਿੰਦ ਖੂੰਹ ਦੇ ਸਮੇਂ ਟਰੂਡੋ ਦੀ ਵਜ਼ਾਰਤ ਦੇ ਵਿੱਚ ਪੰਜਾਬੀਆਂ ਨੂੰ ਮਿਲੀ ਹੈ, ਔਰ ਪਾਕਿਸਤਾਨੀ ਸਾਡੇ ਭੈਣ ਭਰਾ ਉਹ ਸੋਚਦੇ ਸੀਗੇ ਕਿ ਪਾਕਿਸਤਾਨੀ ਮੂਲ ਦਾ ਵੀ ਕੋਈ ਮੈਂਬਰ ਪਾਰਲੀਮੈਂਟ ਇਸ ਵਾਰ ਜ਼ਰੂਰ ਕੈਬਨਿਟ ਦੇ ਵਿੱਚ ਜਾਵੇਗਾ, ਉਹਨਾਂ ਦੇ ਵੀ ਜਿਹੜੇ ਇਸ ਸਮੇਂ ਅੱਖਾਂ ਨੇ ਟੱਡੀਆਂ ਰਹਿ ਗਈਆਂ ਕਿ ਸਾਨੂੰ ਲੱਗਦਾ ਸੀ ਪਾਕਿਸਤਾਨੀ ਮੂਲ ਦਾ ਕੋਈ ਨਾ ਕੋਈ ਮਿਨਿਸਟਰ ਬਣੇਗਾ। ਸੀਮਾ ਜੀ ਇੱਥੇ ਮੈਂ ਇੱਕ ਗੱਲ ਹੋਰ ਤੁਸੀਂ ਚਲੋ ਆਪਾਂ ਹੁਣ ਥੋੜੇ ਹੋਰ ਗੱਲਾਂ ਕਰ ਲਈਏ ਇਹਦੇ ਤੇ, ਕਿ ਮੇਰੀ ਇਸ ਗੱਲ ਨੂੰ ਸ਼ਾਇਦ ਕਈ ਜਾਂ ਸਾਡੇ ਲਿਸਨਰਸ ਨੇ ਉਹ ਕਹਿਣਗੇ ਕਿ ਜਗਦੀਸ਼ ਇੱਕ ਕੈਨੇਡੀਅਨ ਦੇ ਤੌਰ ਦੇ ਉੱਤੇ ਨਹੀਂ ਸੋਚ ਰਿਹਾ ਹੈਗਾ ਕਿ ਬਈ ਅਸੀਂ ਕੈਨੇਡੀਅਨ ਹੈ, ਫਿਰ ਕੀ ਹੋ ਗਿਆ ਜੇ ਕੋਈ ਹੋਰ ਕੈਨੇਡੀਅਨ ਬਣ ਗਿਆ। ਦੇਖੋ ਅਸੀਂ ਸਾਰੇ ਕੈਨੇਡੀਅਨ ਹੈ, ਚਾਹੇ ਉਹ ਪਾਕਿਸਤਾਨ ਤੋਂ ਅਸੀਂ ਇੱਥੇ ਆ ਕੇ ਵਸੇ ਹਾਂ, ਚਾਹੇ ਅਸੀਂ ਪੰਜਾਬ ਇੰਡੀਆ ਤੋਂ ਇੱਥੇ ਆ ਕੇ ਵਸੇ ਹਾਂ ਜਾਂ ਫਿਲੀਪੀਨ ਤੋਂ ਆ ਕੇ ਵਸੇ ਹਾਂ, ਕਿੱਥੋਂ ਵੀ ਆ ਕੇ ਵਸੇ ਹਾਂ, ਅਸੀਂ ਸਾਰੇ ਇੱਥੇ ਆ ਕੇ ਇਸ ਮੁਲਕ ਦੀ ਨਾਗਰਿਕਤਾ ਲਈ ਹੈ, ਇੱਥੋਂ ਦੇ ਆਪਾਂ ਸਿਟੀਜ਼ਨ ਬਣੇ ਹਾਂ ਔਰ ਇਸ ਮੁਲਕ ਦੇ ਲਈ ਲੋਇਲ ਰਹਿਣ ਦੀ ਅਸੀਂ ਸਹੁੰ ਚੁੱਕੀ ਹੈ। ਪਰ ਫਿਰ ਵੀ ਕਿਤੇ ਨਾ ਕਿਤੇ ਸਾਡੀ ਜਿਹੜੀ ਆਇਡੈਂਟੀ ਹੈ, ਜਿਹੜੀ ਸਾਡੀ ਪਹਿਚਾਣ ਹੈ, ਜਿਹੜੀਆਂ ਸਾਡੀਆਂ ਰੂਟਸ ਦੇ ਨਾਲ ਜੁੜੀਆਂ, ਭਾਵੇਂ ਮੈਨੂੰ ਇੱਥੇ ਹੁਣ 35 ਸਾਲ ਹੋ ਗਏ ਰਹਿੰਦੇ ਨੂੰ, ਅੱਜ ਵੀ ਜਦੋਂ ਮੈਂ ਕਿਤੇ ਬਾਜ਼ਾਰ ਦੇ ਵਿੱਚ ਪੱਗ ਬੰਨੀ ਹੈ, ਦਾੜੀ ਰੱਖੀ ਹੈ, ਤੁਰਿਆ ਜਾਊਂਗਾ ਤੇ ਇਹ ਨਹੀਂ ਕੋਈ ਕਹੂਗਾ ਕਿ ਉਹ ਬਈ ਕੈਨੇਡੀਅਨ ਜਾ ਰਿਹਾ ਵਾ, ਮੈਜੋਰਟੀ ਇਹ ਕਹਿਣਗੇ ਕਿ ਉਹ ਪੰਜਾਬੀ ਜਾ ਰਿਹਾ ਵਾ। ਸੋ ਪੰਜਾਬੀ ਆਪਣੀ ਸਿਟੀਜ਼ਨਸ਼ਿਪ ਤੋਂ ਬਾਅਦ ਸਾਡੀ ਇਸ ਲੁੱਕ, ਸਾਡੀ ਇਸ ਦਿੱਖ, ਸਾਡੀ ਇਸ ਪਹਿਚਾਣ ਨੂੰ ਅਸੀਂ ਕਿਸ ਤਰ੍ਹਾਂ ਕੈਨੇਡੀਅਨ ਬਣਾਉਣਾ, ਉਹ ਜਦੋਂ ਅਸੀਂ ਇੱਦਾਂ ਦੇ ਪੋਰਟਫੋਲੀਓ ਤੱਕ ਪਹੁੰਚਦੇ ਹਾਂ, ਇੱਦਾਂ ਦੇ ਅਹੁਦਿਆਂ ਤੱਕ ਪਹੁੰਚਦੇ ਹਾਂ, ਫਿਰ ਸਾਡੀ ਪਹਿਚਾਣ ਬਣਦੀ ਹੈ। ਅੱਛਾ ਸਿੱਖ ਨੇ, ਸਿੱਖ ਯਾਰ ਕੈਨੇਡਾ 'ਚ ਵੀ ਬਹੁਤ ਨੇ, ਯੈਸ ਕੈਨੇਡਾ ਦੇ ਵੀ ਸਿੱਖ ਹੈਗੇ ਨੇ। ਸੋ ਮੈਂ ਉਸ ਕਰਕੇ ਇਸ ਨੂੰ ਕਹਿੰਦਾ ਕਿ ਹਰ ਕਮਿਊਨਿਟੀ ਨੂੰ ਜਿਹੜਾ ਆਪਣਾ ਫੇਅਰ ਸ਼ੇਅਰ ਮਿਲਦਾ ਰਹੇ ਤੇ ਉਹਨਾਂ ਦੀ ਇੱਕ ਜਿਹੜੀ ਡਾਇਵਰਸ ਕੈਨੇਡਾ ਹੈ, ਜੇ ਜੈਂਡਰ ਇਕੁਐਲਿਟੀ, ਜੈਂਡਰ ਬੈਲੈਂਸਡ ਵਾਲੀ ਕੈਬਨਿਟ ਬਣਾਈ ਜਾਂਦੀ ਹੈ ਤਾਂ ਜਿਹੜੀ ਡਾਇਵਰਸਿਟੀ ਦੀ ਬੈਲੈਂਸਡ ਹੈ ਉਹ ਵੀ ਕੈਬਨਿਟ ਦੇ ਵਿੱਚ ਹੋਣਾ ਜ਼ਰੂਰੀ ਹੈ। ਸੀਮਾ ਜੀ ਕੁਛ ਮੈਨੂੰ, ਚਾਹੇ ਮੈਨੂੰ ਤੁਸੀਂ ਕਰੈਕਟ ਕਰਨਾ ਚਾਹੋ ਜਾਂ ਫਿਰ ਤੁਸੀਂ ਕੋਈ ਆਪਣੀ ਟਿੱਪਣੀ ਦੇਣੀ ਚਾਹੋ ਇਹਦੇ ਤੇ।
ਨਹੀਂ ਨਹੀਂ ਜਗਬੀਰ ਜੀ, ਮੈਂ ਤੁਹਾਨੂੰ ਬਲਕਿ ਇੰਡੋਰਸ ਕਰਨਾ ਚਾਹੂੰਗੀ, ਕਿਉਂਕਿ ਰੀਜ਼ਨ ਇਜ਼ ਮੇਰੇ ਥੋੜੇ ਜਿਹੇ ਡਿਫਰੈਂਟ ਜਿਹੜੀ ਫੁਟਿੰਗ ਹੋ ਸਕਦੀ ਹੈ ਪਰ ਵਿਚਾਰ ਬੇਸਿਕਲੀ ਸੇਮ ਹੀ ਹੈ। ਇਹ ਕੈਨੇਡਾ ਦੀ ਬਿਊਟੀ ਹੈ, ਇਹਨੂੰ ਮੈਂ ਹਮੇਸ਼ਾ ਹਮੇਸ਼ਾ ਇੱਕ ਕੈਨੇਡਾ ਦੀ ਬਿਊਟੀ ਮੰਨਿਆ ਕਿ ਜਿਹੜਾ ਬੰਦਾ ਵੀ ਇੱਥੇ ਆਉਂਦਾ ਐਜ਼ ਐਨ ਇਮੀਗ੍ਰੈਂਟ, ਉਹ ਆਪਣੀ ਆਈਡੈਂਟੀਟੀ ਨੂੰ ਮੇਨਟੇਨ ਕਰ ਪਾਉਂਦਾ ਐਂਡ ਦਿਸ ਇਜ਼ ਦਾ ਓਨਲੀ ਕੰਟਰੀ ਵੇਅਰ ਯੂ ਗੈਟ ਦੈਟ ਐਡਵਾਂਟੇਜ। ਕਦੇ ਮੈਂ ਹਮੇਸ਼ਾ ਜਦੋਂ ਅਸੀਂ ਆਏ ਸੀ 30 ਸਾਲ ਪਹਿਲੇ ਤੱਕ, ਉਸ ਤੋਂ ਲੈ ਕੇ ਹੁਣ ਤੱਕ ਆਪਣੇ ਬੱਚਿਆਂ ਨੂੰ ਵੀ, ਪਰ ਮੇਰੇ ਬੱਚੇ ਵੀ ਜਿਹੜੇ ਕਿ ਕੈਨੇਡੀਅਨ ਬੋਰਨ ਹੀ ਹੈ, ਉਹਨਾਂ ਨੇ ਵੀ ਹਮੇਸ਼ਾ ਇਹੀ ਕਿਹਾ ਕਿ ਮੈਨੂੰ ਕੋਈ ਲੋਟਰੀ ਲਗਾ ਕੇ ਵੀ ਕਿਤੇ ਹੋਰ ਭੇਜੇ ਮੈਂ ਨਹੀਂ ਜਾਊਂਗਾ, ਕਿਉਂਕਿ ਮੈਨੂੰ ਕੈਨੇਡਾ ਚ ਰਹਿਣਾ ਹੀ ਪਸੰਦ ਹੈ। ਇਸ ਕਰਕੇ ਕਿ ਇੱਥੇ ਅਸੀਂ ਆਪਣੀ ਆਈਡੈਂਟੀ ਨੂੰ ਮੇਨਟੇਨ ਕਰ ਸਕਦੇ ਹਾਂ ਔਰ ਉਹਨੂੰ ਕੋਈ ਕੁਐਸਚਨ ਨਹੀਂ ਕਰਦਾ। ਔਰ ਦੇਖੋ ਇਹ ਇਸ ਗੱਲ ਦੀ ਜੋ ਗੱਲ ਤੁਸੀਂ ਕਹਿ ਰਹੇ ਹੋ ਕਿਸੇ ਤਰੀਕੇ ਨਾਲ, ਜੋ ਗੱਲ ਮੈਂ ਕਹਿ ਰਹੀ ਹਾਂ ਉਹ ਕਿ ਇਹੀ ਕੰਟਰੀ ਹੈ ਜਿਹੜਾ ਮਲਟੀਕਲਚਰਲ ਹੋ ਇੰਨਾ ਜ਼ਬਰਦਸਤ ਹੈ ਕਿ ਮਿਨਿਸਟਰੀ ਹੈਗੀਆਂ ਇੱਥੇ ਮਲਟੀਕਲਚਰ ਦੀਆਂ, ਉਹਨੂੰ ਮੇਨਟੇਨ ਕੀਤਾ ਜਾਂਦਾ ਉਹਨਾਂ ਦੇ। ਔਰ ਤੁਸੀਂ ਜਿਹੜੀ ਅਸੀਂ ਆਪਾਂ ਅਗਰ ਡੈਮੋਗ੍ਰਾਫਿਕਸ ਵੀ ਦੇਖੀਏ ਤੇ ਬਹੁਤ ਬਹੁਤ ਤੁਹਾਨੂੰ ਸਪੈਸ਼ਲੀ ਓਨਟੇਰੀਓ ਵਿੱਚ ਇਹੋ ਜਿਹੀ ਜਗ੍ਹਾ ਮਿਲਣਗੇ ਜਿੱਥੇ ਇੱਕ ਕਮਿਊਨਿਟੀ ਦੇ ਲੋਕ ਜ਼ਿਆਦਾ ਰਹਿੰਦੇ ਹੈ। ਸੋ ਦੇਰ ਇਜ਼ ਨਥਿੰਗ ਰੋਂਗ ਇਨ ਦੈਟ। ਔਰ ਉਹਨੂੰ ਮੇਨਟੇਨ ਕਰਨਾ, ਆਪਣੇ ਕਲਚਰ ਨੂੰ ਮੇਨਟੇਨ ਕਰਨਾ, ਕਲਚਰ ਕੈਨੇਡੀਅਨ ਕਲਚਰ ਚ ਬਲੈਂਡ, ਇਹ ਜਿੰਨੀ ਦੇਰ ਤੱਕ ਗਵਰਨਮੈਂਟ ਤੁਹਾਡੇ ਨਾਲ ਨਹੀਂ ਚੱਲਦੀ ਉਹਨਾਂ ਗੱਲਾਂ ਦੇ ਵਿੱਚ ਤੁਸੀਂ ਨਹੀਂ ਕਰ ਸਕਦੇ। USA ਇੰਨਾ ਵੱਡਾ ਕੰਟਰੀ ਹੈ, ਤੁਸੀਂ ਉੱਥੇ ਵੀ ਇਹ ਗੱਲਾਂ ਨਹੀਂ ਕਰ ਸਕਦੇ ਆਸਾਨੀ ਨਾਲ। ਤੁਹਾਨੂੰ ਉਹ ਗੱਲਾਂ ਕਰਨ ਵਾਸਤੇ ਉਹਨਾਂ ਨੂੰ 100-100 ਸਾਲ ਲੱਗ ਗਏ, ਜਿਹੜੀਆਂ ਕਿ ਗੱਲਾਂ ਕਰਨ ਵਾਸਤੇ ਅਸੀਂ ਹਮੇਸ਼ਾ ਤੋਂ ਹੀ ਇਸ ਗੱਲ ਦਾ ਐਡਵਾਂਟੇਜ ਜਿਹੜਾ ਲਿਆ ਔਰ ਲੈਂਦੇ ਰਹਿਣਗੇ। ਹਾਂ, ਅਗਰ ਪੰਜਾਬੀ ਮੂਲ ਦੇ ਲੋਕ ਅਗਰ ਮਿਨਿਸਟਰ ਬਣਦੇ ਹੈ, ਸਾਡੇ ਲਈ ਇੱਕ ਫਖਰ ਦੀ ਗੱਲ ਹੈ, ਚਾਹੇ ਉਹ ਔਰਤ ਹੋਏ, ਚਾਹੇ ਉਹ ਆਦਮੀ ਹੋਏ, ਚਾਹੇ ਕੋਈ ਵੀ ਹੋਏ, ਚਾਹੇ ਉਹ ਟਰਬਨ ਵਾਲੇ ਸਿੱਖ ਹੋਣ, ਚਾਹੇ ਬਿਨਾਂ ਟਰਬਨ ਤੋਂ ਹੋਣ, ਪਰ ਇੱਕ ਜਿਹੜਾ ਪੰਜਾਬੀ ਇੱਕ ਨਾਮ ਹੈ ਉਹ ਨਾਲ ਜਦੋਂ ਜੁੜਦਾ ਹੈ ਤੇ ਸਾਨੂੰ ਵੀ ਬਹੁਤ ਅੱਛਾ ਲੱਗਦਾ ਹੈ ਔਰ ਅਸੀਂ ਆਪਣੇ ਉਸ ਕਲਚਰ ਨੂੰ ਮੇਨਟੇਨ ਕਰ ਪਾਉਂਦੇ ਹਾਂ, ਵਿਚ ਇਜ਼ ਰੀਅਲੀ 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 ਐਡਵਾਂਟੇਜ।
ਸੀਮਾ ਜੀ, ਦੂਜੇ ਪ੍ਰਾਊਡ ਮੂਮੈਂਟ ਇਸ ਸਮੇਂ ਐਡਮਿੰਟਨ ਅਤੇ ਕੈਲਗਰੀ ਤੋਂ ਦੋ ਪੰਜਾਬੀ ਮੂਲ ਦੇ ਲੋਕ ਨੇ ਜਿਹੜੇ ਉਹ ਮੇਅਰ ਬਣੇ ਆ, ਜੋਤੀ ਤੇ ਅਮਰਜੀਤ ਸੋਹੀ, ਤੇ ਅੱਜ ਬਹੁਤ ਸਾਰੀ ਸੋਸ਼ਲ ਮੀਡੀਆ ਤੇ ਇਹ ਵੀ ਚਰਚਾ ਹੈ ਕਿ ਐਡਮਿੰਟਨ ਤੋਂ ਪਹਿਲੇ ਪੰਜਾਬੀ ਮੇਅਰ ਨੇ ਇਤਿਹਾਸ ਰਚਿਆ। ਸੋ ਮੈਂ ਅੱਜ ਸਵੇਰੇ ਪੋਸਟ ਪਾਈ ਤੇ ਹੁਣ ਤੱਕ ਕੈਨੇਡਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਪੰਜਾਬੀ ਆ ਜਿਹੜੇ ਉਹ ਮੇਅਰ ਬਣ ਚੁੱਕੇ ਨੇ। ਸੋ ਪਹਿਲਾ ਜਿਹੜਾ ਪੰਜਾਬੀ ਮੂਲ ਦਾ ਮੇਅਰ ਕੈਨੇਡਾ ਦੇ ਵਿੱਚ ਬਣਿਆ ਸੀ ਉਹ ਬ੍ਰਿਟਿਸ਼ ਕੋਲੰਬੀਆ ਐਬਸਫੋਰਡ ਦੇ ਨਾਲ ਲੱਗਦਾ ਸ਼ਹਿਰ ਮਿਸ਼ਨ ਤੋਂ ਨਿਰੰਜਨ ਗਰੇਵਾਲ 1956 ਦੇ ਵਿੱਚ, 1956 ਤੋਂ 60ਵੀਆਂ ਦੇ ਵਿੱਚ ਇੱਥੇ ਇਹ ਨੌਜਵਾਨ ਉਦੋਂ ਮੇਅਰ ਬਣਿਆ ਸੀਗਾ ਔਰ ਉਦੋਂ ਬੜਾ ਉੱਥੇ ਰੇਸਿਜ਼ਮ ਹੋਇਆ ਸੀ। ਬਾਅਦ ਚ ਇਸ ਨੂੰ ਗੋਲੀ ਵੀ ਮਾਰ ਦਿੱਤੀ ਗਈ ਸੀਗੀ ਤੇ ਇਸ ਦਾ ਕਤਲ ਹੋ ਗਿਆ ਸੀਗਾ 47 ਸਾਲ ਦੀ ਉਮਰ ਸੀਗੀ ਉਦੋਂ ਇਹਨਾਂ ਦੀ ਇੱਥੇ, ਤੇ ਇੱਥੇ ਆ ਕੇ ਬੜਾ ਵੱਡਾ ਉਹਨਾਂ ਨੇ ਸਾਹ ਮਿਲ ਦਾ ਜਿਹੜਾ ਬਿਜ਼ਨਸ ਵੀ ਆਪਣਾ ਸੈਟਅਪ ਕੀਤਾ ਸੀ ਛੋਟੀ ਉਮਰ ਦੇ ਵਿੱਚ। ਸੋ ਅੱਜ ਦੇ ਨਹੀਂ, 1947 ਤੋਂ 46 ਦੇ ਵਿੱਚ ਆ ਕੇ ਸਾਨੂੰ ਇੱਥੇ ਵੋਟ ਪਾਉਣ ਦਾ ਹੱਕ ਮਿਲਿਆ, ਤੇ 1956 ਚ ਜਾ ਕੇ ਇੱਥੋਂ ਦੇ ਇੱਕ ਸ਼ਹਿਰ ਦਾ ਮੇਅਰ ਬਣ ਜਾਣਾ, ਤੇ ਫਿਰ ਪੋਲੀਟਿਕਸ ਦਾ ਆਪਣਾ ਸਫ਼ਰ ਆ ਜਿਹੜਾ ਸ਼ੁਰੂ ਕਰ ਦੇਣਾ। ਸੋ ਇਹ ਸ਼ੁਰੂ ਤੋਂ ਹੀ ਜਿਹੜੇ ਆਪਣੇ ਲੋਕ ਨੇ ਉਹ ਅਗਰੈਸਿਵ ਰਹੇ ਨੇ, ਅਤੇ ਸਿਆਸਤ ਦੇ ਨਾਲ ਨਾਲ ਕੈਨੇਡਾ ਨੂੰ ਨੰਬਰ 1 ਕੰਟਰੀ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਰਹੇ ਨੇ।
ਬਿਲਕੁਲ, ਔਰ ਦੇਖੋ ਤੁਸੀਂ ਕਿੰਨੀ ਵੱਡੀ ਗੱਲ ਹੈ ਕਿ ਜੇ ਤੁਸੀਂ ਐਡਮਿੰਟਨ ਔਰ ਕੈਲਗਰੀ ਨੂੰ ਦੇਖੋ ਤਾਂ ਵਾਈਟ ਡੋਮੀਨੇਟਿੰਗ ਸਿਟੀਜ਼ ਹੈਗੇ ਹੋ, ਈਵਨ ਦੈਨ ਜਿਹੜੇ ਹੈਗੇ ਮੇਅਰ ਉਹਨਾਂ ਨੇ ਪੰਜਾਬੀ ਬਣਾਏ, ਔਰ ਕਿੰਨਾ ਪ੍ਰਾਊਡ ਮੂਵਮੈਂਟ ਹੈ ਸਾਡੇ ਸਾਰਿਆਂ ਵਾਸਤੇ। ਦੈਟ ਡੇ ਆਈ ਵਾਜ਼ ਲਾਈਕ ਓ ਮਾਈ ਗੁਡਨੈਸ, ਆਈ ਕੈਨ ਨੋਟ ਬਿਲੀਵ ਕਿ ਇਹ ਹੋ ਗਿਆ ਪੋਸੀਬਲ। ਅਮਰਜੀਤ ਸੋਹੀ ਹੋਰਾਂ ਦੀ ਮੈਨੂੰ ਉਮੀਦ ਬਹੁਤ ਸੀਗੀ, ਪਰ ਫਿਰ ਵੀ ਕੰਪੀਟੀਸ਼ਨ ਬਹੁਤ ਸੀਗਾ ਉਹਨਾਂ ਦੇ ਸਾਹਮਣੇ, ਬਟ ਸਟਿਲ ਹੀ ਮੇਡ ਇਟ। ਐਂਡ ਸੇਮ ਥਿੰਗ ਫਾਰ ਜੋਤੀ, ਅਗੇਨ ਅ ਵੁਮੈਨ ਬੀਂਗ, ਪੰਜਾਬੀ ਵੁਮੈਨ ਬੀਂਗ ਮੇਅਰ ਆਫ, ਚਾਹੇ ਉਹਨਾਂ ਦੇ ਜਿਹੜੇ ਬੈਕਗਰਾਉਂਡ ਸੀਗੀਆਂ ਬਿਲਕੁਲ ਹੋਰ, ਮਤਲਬ ਉਹਨਾਂ ਨੇ ਵੈਸਟਰਨ ਕੰਟਰੀ ਚ ਜਨਮ ਲਿਆ, ਵੈਸਟਰਨ ਕੰਟਰੀ ਚ ਵੱਡੇ ਹੋਏ, ਵੈਸਟਰਨ ਕੰਟਰੀ, ਬਟ ਦਿਸ ਨਾ, ਪਰ ਫਿਰ ਵੀ ਦੇਖ ਲਓ ਜਦੋਂ ਤੁਸੀਂ ਗੱਲ ਕਰਦੇ ਹੋ
ਗਰੇਵਾਲ ਪਰਿਵਾਰ ਚੋਂ ਆ, ਤੇ
ਜੀ ਵੈਰੀ ਨਾਈਸ, ਪਹਿਲਾਂ ਤੁਹਾਨੂੰ ਤਾਂ ਹੋਰ ਵੀ ਪ੍ਰਾਊਡ ਹੁੰਦਾ
ਮੇਡਨ ਨੇਮ ਹੈ ਉਹ ਗਰੇਵਾਲਾਂ ਦੀ ਧੀ ਹੈ, ਪਰ ਉਹਨਾਂ ਨੇ ਵਿਆਹ ਇੱਕ ਜਿਹੜਾ ਉਹਨਾਂ ਨੂੰ ਮਿਊਜ਼ਿਕ ਵਾਲਾ ਵਾਇਲਨਿਸਟ ਹੈ ਉਹਦੀ ਗਿਟਾਰ ਵਜਾਉਣ ਵਾਲਾ ਉਹ ਪਸੰਦ ਆਇਆ, ਤੇ ਉਹਨਾਂ ਨਾਲ ਉਹਨਾਂ ਨੇ ਸ਼ਾਦੀ ਕਰਾਈ। ਅੱਛਾ ਸੀਮਾ ਜੀ, ਆਪਾਂ ਹੋਰ, ਆਪਣੇ ਸਮਾਂ ਹੈ ਨੀ, ਸਿਰਫ 1.5 ਮਿੰਟ ਹੈ ਹੁਣ, ਤੁਸੀਂ ਆਪਣਾ ਵੀ ਮੈਸੇਜ ਦੇ ਦਿਓ, ਤੁਸੀਂ ਤਾਂ ਮੇਰੇ ਨਾਲ ਚੰਗੇ ਰਿਪੋਰਟਰ ਬਣ ਗਏ ਤੁਸੀਂ।
ਨੋ, ਇਟਸ ਅ ਗੁੱਡ ਹੈਲਥੀ ਕਨਵਰਸੇਸ਼ਨ, ਔਰ ਇਮੀਗ੍ਰੇਸ਼ਨ ਦੀ ਗੱਲਾਂ ਤਾਂ ਆਪਾਂ ਹਮੇਸ਼ਾ ਹੀ ਕਰਦੇ ਰਹਿੰਦੇ, ਪਰ ਇਹਦੇ ਨਾਲ ਨਾਲ ਮੈਂ ਜ਼ਰੂਰ ਦੱਸਣਾ ਚਾਹਾਂਗੀ ਕਿ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਇਸ ਵਾਰੀ ਨੋਵਾ ਸਕੋਸ਼ੀਆ ਤੋਂ ਬਣਾਏ ਹੈ, ਸੋ ਆਈ ਐਮ ਹੋਪਿੰਗ ਕਿ ਉਹ ਵੀ, ਮੈਨੂੰ ਮਾਰਕੋ ਜਿਹੜੇ ਆਏ ਸੀਗੇ ਲਾਸਟ ਟਾਈਮ ਮੈਨਸੀਨੋ, ਔਰ ਉਹਨਾਂ ਦੀ ਪਾਲਿਸੀਜ਼ ਬਹੁਤ ਅੱਛੀਆਂ ਲੱਗੀਆਂ, ਔਰ ਆਈ ਹੋਪ ਕਿ ਆਪਣੇ ਨਵੇਂ ਮਿਨਿਸਟਰ ਸਾਡੇ ਬੱਚਿਆਂ ਵਾਸਤੇ ਜ਼ਰੂਰ ਅਗੇਨ ਉਸੀ ਤਰ੍ਹਾਂ ਸੋਚਣ ਕਿ ਇਹਨਾਂ ਨੂੰ ਜਿਹੜੀ ਹੈ ਪਰਮਾਨੈਂਟ ਰੈਜੀਡੈਂਸੀ ਬਹੁਤ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਇੱਥੇ ਆਏ ਹੋਏ ਹੈ, ਕਿਉਂਕਿ ਇਹਨਾਂ ਤੋਂ ਵਧੀਆ ਇਮੀਗ੍ਰੈਂਟ ਇਹਨਾਂ ਨੂੰ ਕਿਤੇ ਵੀ ਨਹੀਂ ਮਿਲ ਸਕਦੇ, ਔਰ ਇੰਨੀ ਯੰਗ ਏਜ ਵਿੱਚ ਨਹੀਂ ਮਿਲ ਸਕਦੇ ਜਿਹੜੇ ਕਿ ਸਾਰੀ ਜ਼ਿੰਦਗੀ ਇੱਥੇ ਪੈਸੇ ਕਮਾਉਣਗੇ, ਰੈਵਨਿਊ ਇਕੱਠਾ ਕਰਨਗੇ ਗਵਰਨਮੈਂਟ ਵਾਸਤੇ, ਇਕਾਨਮੀ ਨੂੰ ਲਿਫਟ ਕਰਨਗੇ ਔਰ ਅੱਛਾ ਕੰਮ ਕਰਨਗੇ। ਸੋ ਮੈਂ ਅੱਜ ਇੰਨਾ ਹੀ ਕਹਿਣਾ ਚਾਹੂੰਗੀ, ਆਈ ਵਾਂਟ ਟੂ ਵੈਲਕਮ ਦ ਨਿਊ ਇਮੀਗ੍ਰੇਸ਼ਨ ਮਿਨਿਸਟਰ ਸ਼ਾਨ ਫਰੇਜ਼ਰ, ਐਂਡ ਆਈ ਐਮ ਲੁਕਿੰਗ ਫਾਰਵਰਡ ਕਿ ਉਹਨਾਂ ਦੀਆਂ ਪਾਲਿਸੀਜ਼ ਜਿਹੜੀਆਂ ਬਹੁਤ ਅੱਛੀਆਂ ਹੋਣਗੀਆਂ ਇਮੀਗ੍ਰੇਸ਼ਨ ਵਾਸਤੇ।
ਸਮਾਪਤੀ ਵਾਲਾ, ਮੈਂ ਆਪਣਾ ਨੰਬਰ ਦੇ ਦਵਾਂ 416-970-5005, ਅਤੇ ਇਸ ਦੇ ਨਾਲ ਨਾਲ ਜਸਟੂਰ ਦਾ ਨੰਬਰ 647-242-4667, 6472-4286-67 ਤੇ ਇਹਨਾਂ ਦਾ ਨੰਬਰ ਹੈ। ਕੈਲੇਡਨ ਦੇ ਵਿੱਚ 10 ਏਕੜ ਦੀ ਤੁਸੀਂ ਟਰੱਕ ਪਾਰਕਿੰਗ ਦੇ ਲੋਟ ਚਾਹੁੰਦੇ ਹੋ, ਜਾਂ ਫਿਰ 24 ਏਕੜ ਦੀ ਜਿਹੜੇ ਟਰੱਕ ਟਰਮੀਨਲ ਦੇ ਲੋਟ ਚਾਹੁੰਦੇ ਹੋ, ਤੇ ਦੋਨੇ ਹੀ ਅਵੇਲੇਬਲ ਨੇ। ਜਸਟੂਰ ਨੂੰ ਕਾਲ ਕਰ ਲੈਣੀ 647-242-4667, 647-242-4667 ਤੋਂ ਸਮਾਂ ਸਮਾਪਤੀ ਵੱਲ ਦਿਓ ਗਿਆ, ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
ਆਈ ਖੁਸ਼ਬੂ
ਕਾਦੀ
ਦਿਵਾਲੀ ਦੀ, ਫੂਡ ਬੇਸਿਕਸ ਤੇ ਕਿਚਨਸ ਆਫ ਦਾ ਵਰਲਡ ਡੀਲਸ ਦੇ ਨਾਲ ਹੁਣ ਹਰ ਕਿਚਨ ਚੋ ਆਏਗੀ ਖੁਸ਼ਬੂ ਘਰ ਦੇ ਸਵਾਦਾਂ ਦੀ, ਆਪਣੇ ਮਸਾਲਿਆਂ ਦੀ, ਉਹ ਵੀ ਬਿਲਕੁਲ ਸਹੀ ਪ੍ਰਾਈਸ ਤੇ, ਜਿਵੇਂ 27 ਅਕਤੂਬਰ ਤੱਕ ਅਨਾਰ ਪ੍ਰੋਡਕਟ ਆਫ US ਸਿਰਫ 88 ਸੈਂਟ ਵਿੱਚ 1।
ਵਾਹ,
ਖੁਸ਼ਬੂ ਆਈ
ਨਹੀਂ
ਆ ਜਾਏਗੀ। ਐਟ ਫੂਡ ਬੇਸਿਕਸ, ਆਲਵੇਜ਼ ਮੋਰ ਫਾਰ ਲੈਸ।
ਸੁਣ ਲਈਆਂ ਅਮਰੀਕਾ ਵਾਲੇ ਆੜੀਆਂ,
ਸਿਰਨਾਮਾ ਮੀਡੀਆ ਗਰੁੱਪ ਤੇ 100 ਏਕਰਸ ਰਿਐਲਿਟੀ ਇੰਕ ਪ੍ਰਾਊਡਲੀ ਪ੍ਰੈਜ਼ੈਂਟ ਸੂਫੀ ਅੰਦਾਜ਼ ਵਾਲਾ ਬੇਮਿਸਾਲ ਸਿਤਾਰਾ ਮਿਸਿਸਾਗਾ ਦੀ ਧਰਤੀ ਤੇ ਕਰੇਗਾ ਆਪਣੇ ਫਨ ਦਾ ਮੁਜ਼ਾਹਰਾ। ਸਤਿੰਦਰ ਸਰਤਾਜ ਲਾਈਵ ਇਨ ਕਾਂਸੈਪਟ ਨੀਅਰ ਯੂ ਐਟ ਪੈਰਾਮਾਉਂਟ ਫਾਈਨ ਫੂਡ ਸੈਂਟਰ, 20 ਨਵੰਬਰ ਸ਼ਨੀਵਾਰ ਰਾਤ 7 ਵਜੇ। ਫਾਰ ਟਿਕਟਸ ਐਂਡ ਸਪੋਂਸਰਸ਼ਿਪ ਕਾਲ ਵਰਿੰਦਰ ਗਿੱਲ 416-300-7706, ਕਾਲ ਅਵਤਾਰ ਰਿਹਾਲ 416-561-1277।
ਜਦੋਂ ਵੱਜੀਆਂ ਟੋਰੋਂਟੋ ਵਿੱਚ ਤਾੜੀਆਂ,
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ। ਗ੍ਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰਿਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦਾ ਸਟੋਰ ਵੀ ਖੁੱਲ ਗਿਆ ਹੈ।
ਬ੍ਰਹਮਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ ਹੁਣ ਖੁੱਲ ਚੁੱਕੀ ਹੈ। ਫਾਰ ਮੋਰ ਇਨਫੋਰਮੇਸ਼ਨ ਕਾਲ 9058747171।
ਇੰਡੀਆ ਚ ਰਹਿ ਕੇ ਦੀਵਾਲੀ ਵੀ ਉਸ ਸਟਾਈਲ ਦੇ ਨਾਲ ਮਨਾਉਂਦੇ ਸੀ। ਟੱਕ.com ਤੇ ਇਕੱਠੇ ਹੋ ਕੇ।